ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਆਪ ਸਭ ਦਾ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਕੌਫ ਸਾਰਬਰ ਤੋਂ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੁੰਦਾ ਹਾਂ ਹਰ ਵੀਕਐਂਡ ਦੇ ਸੁਬਾਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਿਡਨੀ ਸਮੇਂ ਦੇ ਮੁਤਾਬਿਕ। ਸੋ ਅੱਜ ਕੈਲੰਡਰ ਦੇ ਉੱਤੇ ਤਰੀਕ 7 ਮਾਰਚ ਹੋ ਚੁੱਕੀ ਹੈ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਅਤੇ 24 ਫੱਗਣ ਸੰਮਤ 557 ਮੂਲ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਦਿਖਾ ਰਹੇ ਨੇ। ਸੋ ਆਓ ਆਪਾਂ ਸਾਰੇ ਅੱਜ ਦੀ ਤਰੀਕ ਦੇ ਵਿੱਚ ਅੱਜ ਦੇ ਵਾਸਤੇ ਹੀ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੁਬਾਹ ਤੋਂ ਆਪ ਸਭ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਔਰ ਸਾਂਝਾ ਸਾਡੇ ਨਾਲ ਪਾਉਂਦੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਜਿਹੜੇ ਪ੍ਰੋਗਰਾਮ ਲਗਾਤਾਰ ਪੇਸ਼ ਕਰਦੇ ਨੇ, ਕਾਫੀ ਸਮੇਂ ਤੋਂ ਪੇਸ਼ ਕਰਦੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਗੁਰਬਾਣੀ ਨਾਲ ਜੋੜਦੇ ਨੇ। ਹੁਣ ਵੀ ਉਹ ਲਗਾਤਾਰ ਇੰਪਰੂਵਮੈਂਟਸ ਦੇ ਵਿੱਚ ਲੱਗੇ ਹੋਏ ਨੇ, ਤਹਿ ਦਿਲੋਂ ਧੰਨਵਾਦ ਉਹਨਾਂ ਦਾ। ਪਿਆਰਿਓ, ਜਦੋਂ ਕੰਮ ਕਾਰ ਕਰਦੇ ਹਾਂ ਵੀਕਡੇਜ਼ ਦੇ ਵਿੱਚ ਜਾਂ ਸ਼ਾਮ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਚੱਲਦਾ ਆ, ਤਾਂ ਜਿਹੜਾ ਸਵੇਰੇ ਕੰਮ ਕਰਦੇ ਸ਼ਬਦ ਕੀਰਤਨ ਵਿਚਾਰਾਂ ਕਥਾਵਾਂ ਸੁਣਦੇ ਹਾਂ, ਉਹਦੇ ਨਾਲ ਬੜਾ ਸਕੂਨ ਮਿਲਦਾ ਆ ਅਤੇ ਬਹੁਤ ਚੰਗਾ ਲੱਗਦਾ, ਰਿਫਰੈਸ਼ ਹੁੰਦਾ। ਵੈਸੇ ਜਿਹੜੇ ਗੁਰਸਿੱਖ ਨੇ ਗੁਰਬਾਣੀ ਉਹਨਾਂ ਨੇ ਬਹੁਤ ਪੜ੍ਹੀ ਹੁੰਦੀ ਆ, ਉਹਨਾਂ ਨੇ ਸੁਣੀ ਹੁੰਦੀ ਆ, ਪਰ ਇਹ ਲਗਾਤਾਰਤਾ ਜਿਹੜੀ ਆ ਬਣੀ ਰਹਿਣੀ ਚਾਹੀਦੀ ਆ। ਇੱਕ ਛੋਟਾ ਜਿਹਾ ਵਿਚਾਰ ਮੈਂ ਪੜ੍ਹਿਆ ਸੀਗਾ ਬਹੁਤ ਦੇਰ ਪਹਿਲਾਂ, ਜਦੋਂ ਮੈਂ ਰੂਹਾਨੀਅਤ ਵੱਲੋਂ ਤੁਰਿਆ ਸੀ ਅਤੇ ਕੁਛ ਕਿਤਾਬਾਂ ਵੀ ਪੜ੍ਹੀਆਂ ਸੀ, ਅਤੇ ਉਹਦੇ ਵਿੱਚ ਇੱਕ ਛੋਟੀ ਜਿਹੀ ਸਾਖੀ ਸੀ ਕਿ ਜਿਹੜਾ ਭਾਂਡਾ ਆ, ਭਾਂਡਾ ਬਣਾਉਣਾ ਜਿਹੜਾ ਆ ਉਹ ਬਹੁਤ ਔਖਾ ਆ। ਜਿਵੇਂ ਘੜਾ ਆ, ਘੜੇ ਨੂੰ ਬਣਾਉਣ ਦੇ ਲਈ ਘੁਮਿਆਰ ਨੂੰ ਕਿੰਨਾ ਕੁਛ ਕਰਨਾ ਪੈਂਦਾ ਆ, ਮਿੱਟੀ ਲੱਭਣੀ ਪੈਂਦੀ ਆ, ਢੋਣੀ ਪੈਂਦੀ ਆ, ਗੁੰਨਣੀ ਪੈਂਦੀ ਆ, ਅਤੇ ਫਿਰ ਉਹਨੂੰ ਗੁੰਨ ਕੇ ਉਹਦੀ ਸ਼ੇਪ ਦੇਣੀ ਪੈਂਦੀ ਆ ਘੁਮਾ ਘੁਮਾ ਕੇ, ਅਤੇ ਫਿਰ ਉਹਨੂੰ ਅੱਗ ਦੇ ਵਿੱਚ ਪਕਾ ਕੇ ਭਾਂਡਾ ਇੱਕ ਬਣਦਾ ਹੈ। ਬੜਾ ਉੱਦਮ ਕਰਨਾ ਪੈਂਦਾ ਹੈ। ਪਰ ਕਹਿੰਦੇ ਉਸ ਭਾਂਡੇ ਨੂੰ ਸਾਫ਼ ਰੱਖਣਾ, ਸਾਂਭ ਸੰਭਾਲ ਰੱਖਣੀ ਉਸ ਤੋਂ ਵੀ ਔਖਾ ਆ। ਸੋ ਜੇ ਭਾਂਡਾ ਬਣ ਗਿਆ, ਵਧੀਆ ਬਣ ਗਿਆ, ਲਿਆ ਕੇ ਤੁਸੀਂ ਰੱਖਤਾ ਵਰਤਣ ਲੱਗ ਗਏ ਅਤੇ ਉਹਨੂੰ ਸਾਫ਼ ਨਹੀਂ ਕੀਤਾ, ਰੋਜ਼ ਉਹਦੇ 'ਤੇ ਪਾਣੀ ਨਹੀਂ ਮਾਰਿਆ, ਉਹਨੂੰ ਧੁੱਪੇ ਨਹੀਂ ਸੁਕਾਇਆ, ਤਾਂ ਉਹ ਗੰਦਾ ਹੋ ਜਾਏਗਾ, ਮੈਲਾ ਹੋ ਜਾਏਗਾ, ਮਲੀਨ ਹੋ ਜਾਏਗਾ। ਸੋ ਇਸ ਕਰਕੇ ਰੋਜ਼ ਦੀ ਸਫਾਈ ਕਰਨ ਦੇ ਲਈ ਸਾਨੂੰ ਨਿਤਨੇਮ ਦੀ ਜ਼ਰੂਰਤ ਹੈ, ਸਾਨੂੰ ਇੱਕ ਸੈੱਟ ਟਾਈਮ ਦੀ ਵੀ ਜ਼ਰੂਰਤ ਹੈ। ਵੈਸੇ ਤਾਂ ਗੁਰਸਿੱਖ ਤਾਂ ਗੁਰਮੁਖ ਤਾਂ ਹਮੇਸ਼ਾ ਹੀ ਗੁਰਬਾਣੀ 'ਚ ਰਹਿੰਦੇ ਨੇ, ਮਨ 'ਚ ਉਹਨਾਂ ਦੇ ਚੱਲਦੀ ਰਹਿੰਦੀ ਹੈ, ਪਰ ਫਿਰ ਵੀ ਇਹ ਜਿਹੜਾ ਭਾਂਡਾ ਆ ਇਹਨੂੰ ਸਾਫ਼ ਰੱਖਣ ਵਾਸਤੇ ਸਾਨੂੰ ਲਗਾਤਾਰਤਾ ਦੀ ਲੋੜ ਹੈ। ਸਾਡੇ ਗੁਰੂ ਸਾਹਿਬਾਨ ਇਸ ਦੀ ਮਿਸਾਲ ਨੇ ਅਤੇ ਗੁਰਬਾਣੀ ਜਿਹੜੀ ਆ ਇਸ ਦੀ ਸ਼ਾਦੀ ਭਰਦੀ ਆ, ਹਮੇਸ਼ਾ ਹੀ ਇਹੀ ਕਹਿੰਦੀ ਆ। ਸੋ ਇਹ ਜਿਹੜੀ ਛੋਟੀ ਛੋਟੀਆਂ ਗੱਲਾਂ ਨੇ ਇਹ ਬੜੀਆਂ ਜ਼ਰੂਰੀ ਨੇ। ਹੁਣ ਇਹਦੇ ਨਾਲ ਦੀ ਇੱਕ ਹੋਰ ਗੱਲ ਹੈ, ਹੁਣ ਗੱਲ ਚੱਲੀ ਆ ਅਤੇ ਸਾਧ ਦੀ ਸੰਗਤ ਦੀ ਬੜੀ ਮਹਾਨਤਾ ਆ। ਸਾਧ ਸੰਗਤ ਕਈ ਵਾਰੀ ਅਸੀਂ ਆਪਣੇ ਆਪ ਨੂੰ ਸਮਝ ਲਈਦਾ ਵੀ ਅਸੀਂ ਗੁਰਦੁਆਰੇ 20 ਬੰਦੇ ਇਕੱਠੇ ਹੋਏ ਅਤੇ ਅਸੀਂ ਸਾਧ ਸੰਗਤ ਬਣ ਗਏ। ਨਹੀਂ, ਅਸੀਂ ਸਾਧ ਸੰਗਤ ਨਹੀਂ ਹੈਗੇ, ਅਸੀਂ ਸਾਧ ਦੀ ਸੰਗਤ ਕਰ ਰਹੇ ਹਾਂ। ਸਾਧ ਕੌਣ ਨੇ? ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬ, ਜਿੱਥੇ ਬਾਣੀ ਚੱਲ ਰਹੀ ਆ, ਸ਼ਬਦ ਚੱਲ ਰਿਹਾ, ਉਹ ਸਾਧ ਨੇ ਅਤੇ ਅਸੀਂ ਉਹਨਾਂ ਦੀ ਸੰਗਤ ਕਰ ਰਹੇ ਹਾਂ। ਅਤੇ ਸਾਧ ਸੰਗਤ ਦੀ ਮਹੱਤਤਾ ਆ ਕਿ ਸਾਧ ਦੀ ਸੰਗਤ ਕਰਨ ਦੀ ਮਹੱਤਤਾ ਆ। ਸਾਡੀ ਮਹੱਤਤਾ ਨਹੀਂ ਹੈਗੀ ਕਿ ਅਸੀਂ 20 ਜਣੇ ਆਪਣੇ ਆਪ ਨੂੰ ਲੇਬਲ ਲਾ ਲਿਆ ਵੀ ਅਸੀਂ ਸਾਧ ਸੰਗਤ। ਸੋ ਪੁਰਾਤਨ ਰੂਹਾਨੀ ਪੈਂਤਰਿਆਂ ਦੇ ਵਿੱਚ ਇਹ ਇੱਕ ਮਕਬੂਲ ਹੈ ਕਿ ਜਦੋਂ ਗੁਰੂ ਨੇ ਰਾਹ ਦਿਖਾ ਕੇ ਅੰਤਰ ਪ੍ਰਕਾਸ਼ ਕਰਤਾ, ਸ਼ਬਦ ਪ੍ਰਕਾਸ਼ ਕਰਤਾ, ਤਾਂ ਗੁਰੂ ਫਿਰ ਸਾਧ ਦੀ ਸੰਗਤ ਵਿੱਚ ਜਾਣ ਨੂੰ ਕਹਿੰਦਾ ਆਪਣੇ ਸ਼ਿਸ਼ ਨੂੰ ਕਿ ਹੁਣ ਤੇਰੇ ਕੋਲ ਅੰਦਰ ਤੇਰੇ ਕੋਲ ਸਾਰਾ ਕੁਛ ਆ ਗਿਆ, ਨਾਮ ਦੀ ਦਾਤ ਹੋ ਗਈ, ਹੁਣ ਤੂੰ ਸਾਧ ਦੀ ਸੰਗਤ ਕਰ। ਸਾਧ ਕੌਣ ਨੇ? ਸਾਧ ਉਹ ਹੈ ਜਿਨ੍ਹਾਂ ਨੇ, ਉਹ ਵੀ ਕਦੇ ਇਸੇ ਤਰ੍ਹਾਂ ਹੀ ਸੀ, ਅਤੇ ਉਹਨਾਂ ਨੇ ਸਹਿਜੇ ਸਹਿਜ ਸਹਿਜੇ ਸਹਿਜ ਇਸ ਚੀਜ਼ ਨੂੰ ਸਾਂਭਣਾ ਸਿੱਖ ਲਿਆ, ਭਾਂਡੇ ਨੂੰ ਸਾਫ਼ ਰੱਖਣਾ ਸਿੱਖ ਲਿਆ। ਚੀਜ਼ ਤਾਂ ਮਿਲ ਗਈ ਪਰ ਉਸਨੂੰ ਸਾਫ਼ ਰੱਖਣ ਦੀ ਵੀ ਜਿਹੜੀ ਜਾਂਚ ਆਉਣੀ ਚਾਹੀਦੀ ਹੈ। ਸੋ ਉਹਨਾਂ ਨੂੰ ਪਤਾ ਹੈ ਕਿੱਦਾਂ ਰੱਖਣਾ ਹੈ। ਇਸ ਕਰਕੇ ਜਿਹੜੇ ਨਵੇਂ ਸ਼ਿਸ਼ਿਆਂ ਨੂੰ, ਜਿਨ੍ਹਾਂ ਨੂੰ ਅੰਤਰ ਪ੍ਰਕਾਸ਼ ਹੋਇਆ ਹੁੰਦਾ, ਉਹਨਾਂ ਨੂੰ 4-5 ਸਾਲ ਦੇ ਲਈ ਸਾਧ ਦੀ ਸੰਗਤ ਦੇ ਵਿੱਚ ਰੱਖਿਆ ਜਾਂਦਾ, ਭੇਜਿਆ ਜਾਂਦਾ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 5ਵੇਂ ਪਾਤਸ਼ਾਹ ਜੀ ਨੂੰ ਲਾਹੌਰ ਭੇਜਿਆ ਸੀ ਆਪਣੇ ਤੋਂ ਦੂਰ। ਉਹ ਸਾਧ ਦੀ ਸੰਗਤ ਸੀ ਕਿ ਉਹ ਸਾਂਭਣੀ ਕਿੱਦਾਂ ਹੈ ਚੀਜ਼। ਅਤੇ ਫਿਰ ਉੱਥੇ ਪਤਾ ਲੱਗਦਾ, ਉਹ ਸਾਧ ਜਿਹੜੇ ਨੇ, ਪੁਰਖ ਨੇ, ਉਹ ਸਿਖਾਉਂਦੇ ਨਹੀਂ ਕੁਛ, ਉਹ ਤਾਂ ਗੁਰੂ ਨੇ ਸਿਖਾਉਣਾ ਹੁੰਦਾ ਆ। ਉਹ ਸ਼ਿਸ਼ ਨੇ ਸਿਰਫ ਇਹ ਦੇਖਣਾ ਹੈ ਕਿ ਇਹਨਾਂ ਦੀ ਡੇਲੀ ਰੂਟੀਨ ਕੀ ਹੈ, ਇਹ ਕਰਦੇ ਕੀ ਨੇ, ਕਿੱਦਾਂ ਸਾਂਭਦੇ ਨੇ ਆਪਣੇ ਆਪ ਨੂੰ। ਸੋ ਉਹ ਸਾਂਭਣ ਦੀ ਜਾਂਚ ਜਿਹੜੀ ਆ, ਉਹ ਘੱਟੋ ਘੱਟ 4-5 ਸਾਲ ਲੱਗਦੀ ਹੈ ਰੂਹਾਨੀਅਤ ਦੇ ਉੱਚ ਜਿਹੜੇ ਮਕਬੂਲ ਮੰਜ਼ਿਲਾਂ ਨੇ ਉਹ ਸਰ ਕੀਤੀਆਂ ਹੁੰਦੀਆਂ ਨੇ, ਉਹਨਾਂ ਨੂੰ ਉੱਥੇ ਟਿਕਣਾ ਜਿਹੜਾ ਆ ਉਹਨੂੰ 4-5 ਸਾਲ ਲੱਗਦੇ ਨੇ। ਸੋ ਇਸ ਕਰਕੇ ਗੁਰਬਾਣੀ, ਧਾਰਮਿਕ ਆਸਥਾ, ਸਾਡਾ ਨਿਤਨੇਮ ਬੜਾ ਜ਼ਰੂਰੀ ਆ। ਇਹ ਸੀ ਇੱਕ ਛੋਟਾ ਜਿਹਾ ਵਿਚਾਰ ਜਿਸ ਤੋਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਹੋ ਗਿਆ ਆ, ਅਤੇ ਕੁਦਰਤੀ ਦਿਲ ਵਾਲੀ ਗੱਲ ਸੀ ਅਤੇ ਦਿਲ ਵਾਲੀ ਗੱਲ ਮੈਂ ਕਰਤੀ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਆਪ ਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ, ਮੈਸੇਜ ਵੀ ਆਉਣਗੇ, ਭੇਜੋਗੇ, ਤੁਸੀਂ ਸਾਡੇ ਨਾਲ ਸਾਂਝੇ ਕਰੋਗੇ, ਬੜੇ ਜ਼ਰੀਏ ਨੇ, ਵਟਸਐਪ ਵੀ ਚੱਲ ਰਿਹਾ, ਟੈਲੀਗ੍ਰਾਮ ਵੀ ਚੱਲ ਰਹੀ ਆ, ਈਮੇਲ ਵੀ ਚੱਲ ਰਹੀ ਆ, ਅਤੇ ਯੂਟਿਊਬ ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ, ਉੱਥੋਂ ਵੀ ਜਿਹੜੇ ਕਮੈਂਟ ਨੇ ਉਹ ਤੁਸੀਂ ਸਾਡੇ ਨਾਲ ਸਾਂਝਾ ਪਾ ਸਕਦੇ ਹੋ। ਬਹੁਤ ਸਾਰੇ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਵਾਗਤ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਨੌਜਵਾਨ ਨੂੰ ਪੇਸ਼ ਕਰਾਂਗੇ, ਸਿਮਰਨ, ਅਤੇ ਇਹਦੇ ਨਾਲ ਸਾਂਝਾ ਫਿਰ ਉਦੋਂ ਹੀ ਦੱਸਾਂਗੇ, ਅਤੇ ਉਸ ਤੋਂ ਬਾਅਦ ਜਿਸ ਕਾਰਨ ਸਾਡੇ ਨਾਲ ਜੁੜਨਗੇ ਬ੍ਰਿਸਬਨ ਤੋਂ, ਔਰ ਇੱਕ ਬੜਾ ਵਧੀਆ ਉਪਰਾਲਾ ਕਰ ਰਹੇ ਨੇ ਗੁਰਦੁਆਰਾ ਗਲੈਨਵੁੱਡ, ਪਾਰਕਲੀ ਸਾਹਿਬ ਵੀ ਕਹਿ ਦਿੰਦੇ ਅਸੀਂ ਬੱਚਿਆਂ ਵਾਸਤੇ, ਅਤੇ ਉਹਦੇ ਵਾਸਤੇ ਉਹਦੀ ਵੀ ਆਪਾਂ 5-10 ਮਿੰਟ ਗੱਲਬਾਤ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਸੋ ਪਿਆਰਿਓ, ਪਹਿਲਾਂ ਮੌਸਮ ਤੋਂ ਹੀ ਅੱਜ ਦੇਖ ਲੈਂਦੇ, ਕੌਫ ਸਾਰਵਰ ਦੇ ਵਿੱਚ ਅੱਜ ਨਾ ਦਿਨ ਬੱਦਲਵਾਈ ਵਾਲਾ ਚੜਿਆ, ਹੁਣ ਵਿੱਚੇ ਧੁੱਪ ਨਿਕਲ ਆਈ ਆ, ਪਰ ਇੱਦਾਂ ਲੱਗਦਾ ਵੀ ਉਹ ਬੱਦਲ ਸੰਘਣੇ ਪਹਾੜੀ ਦੇ ਦੂਜੇ ਪਾਸੇ, ਇੱਦਾਂ ਕਿ ਮੀਂਹ ਬਸ ਆਇਆ ਕਿ ਆਇਆ। ਅਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ 23.2 ਡਿਗਰੀ ਤਾਪਮਾਨ ਹੈ, ਜਿਹੜਾ ਕਿ ਥੋੜ੍ਹਾ ਜਿਹਾ ਅਬਵ ਐਵਰੇਜ ਹੈ, 29 ਤੱਕ ਜਾਏਗਾ। ਮੈਲਬਰਨ 22 ਤੱਕ ਜਾਏਗਾ, ਠੰਡਾ ਆ। ਬ੍ਰਿਸਬਨ ਮੀਂਹ ਦੱਸਿਆ ਜਾ ਰਿਹਾ 29 ਤੱਕ ਜਾਏਗਾ, ਔਰ ਪਰਥ 39 ਡਿਗਰੀ ਤੱਕ ਤਾਪਮਾਨ ਪਹੁੰਚਣ ਦੀ ਸੰਭਾਵਨਾ ਹੈ। ਐਡਲੇਡ ਦੇ ਵਿੱਚ 27 ਡਿਗਰੀ ਠੰਡਾ, ਅਤੇ ਕੈਨਬਰਾ ਦੇ ਵਿੱਚ 28 ਡਿਗਰੀ ਤੱਕ ਹੀ ਜਾਏਗਾ। ਹੋਬਾਟ ਦੇ ਵਿੱਚ 20 ਤੱਕ ਜਾਏਗਾ। ਡਾਰਵਿਨ ਦੇ ਵਿੱਚ ਮੀਂਹ ਦੱਸਿਆ ਗਿਆ 29 ਡਿਗਰੀ ਤਾਪਮਾਨ ਜਾਏਗਾ। ਅਤੇ ਜਦੋਂ ਅਸੀਂ ਆਸਟ੍ਰੇਲੀਆ ਦਾ ਨਕਸ਼ਾ ਦੇਖੀਏ ਤਾਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਵੈਸਟਰਨ ਆਸਟ੍ਰੇਲੀਆ 'ਤੇ ਲੋ ਪ੍ਰੈਸ਼ਰ ਸੈੱਲ ਜਿਹੜੇ ਨੇ ਬਣ ਰਹੇ ਨੇ, ਅਤੇ ਇੱਕ ਹੋਰ ਸਾਈਕਲੋਨ ਮੈਨੂੰ ਲੱਗਦਾ ਕਿ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਆਸਟ੍ਰੇਲੀਆ ਦੇ ਨੀਚੇ ਹਿੱਸੇ ਜਿਹੜਾ ਹਰਾ ਪਾਸਾ ਆ, ਹਰਾ ਆ ਸਾਰਾ, ਇਹ ਠੰਡਾ ਆ ਮੁਕਾਬਲਾ ਜੇ ਆਪਾਂ ਕਰੀਏ ਉੱਪਰਲੇ ਹਿੱਸੇ ਨਾਲ, ਜਿੱਥੇ ਕਿ ਔਰੇਂਜ ਜਾਂ ਪੀਲਾ ਦਿਖਾਈ ਦੇ ਰਿਹਾ। ਅਤੇ ਇੱਧਰ ਸੱਜੇ ਪਾਸੇ ਜਿਹੜੇ ਲਾਲ ਸਰਕਲ ਮੈਂ ਡਰਾਅ ਕੀਤਾ ਹੋਇਆ, ਵਾਹਿਆ ਹੋਇਆ, ਉਹ ਜਿਹੜੇ ਇਲਾਕੇ ਨੇ ਉੱਥੇ ਕਾਫ਼ੀ ਮੀਂਹ ਦੱਸੇ ਜਾ ਰਹੇ ਨੇ। ਇੱਦਾਂ ਕਹਿ ਲਓ ਕਿ ਕੈਨਬਰਾ ਤੋਂ ਲੈ ਕੇ ਉੱਪਰ ਟੋਪ ਐਂਡ ਤੱਕ, ਕੇਨਸ, ਬ੍ਰਿਸਬਨ, ਸਾਰਾ ਵਿੱਚ ਆ ਜਾਂਦਾ, ਮੀਂਹ ਦੇ ਪੂਰੇ ਪੂਰੇ ਆਸਾਰ ਨੇ। ਜੇ ਆਪਾਂ ਲਾਈਵ ਐਕਸਟ੍ਰੀਮ ਵੈਦਰ ਦੇਖੀਏ ਜਾਂ ਅੱਜ ਦੇ ਐਕਸਟ੍ਰੀਮ ਦੇਖੀਏ ਤਾਂ ਪੈਰਾਬੂਡਰੂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਵੇਰੇ ਜਿਹੜਾ 3:40 'ਤੇ 30 ਡਿਗਰੀ ਸੀਗਾ, ਅਤੇ ਵੱਧ ਤੋਂ ਵੱਧ ਜਿਹੜਾ ਉਹ ਕੱਲ੍ਹ तकरीबन 12 बजे शार्क बे एयरपोर्ट वैसटन आस्ट्रेलिया 42.6 सीगा। तो घट्टो घट तापमान सवेरे 6:40 तो कुनयानी माउंट वेलिंगटन टसमेनिया दे विच सी 3.5 ते 2.9 सी जी सवेरे तकरीबन 3 बजे लाइवीन टसमेनिया दे विच। सब तो वध मीह नॉर्दर्न टैरेटरी पोर्ट कीट्स एयरपोर्ट ते पिया 243.4 mm। तो ये एक्सट्रीम वैदर आस्ट्रेलिया दे। तो हुण चलते हैं श्री दरबार साहब अमृतसर जिथे इस वेले 20 डिग्री तापमान है। मार्च महीना कह लो कि एक हफ्ता लंघ गया तो हुण तापमान जिहड़े ने थोड़े गरमैश वल नूं हो जाने हैं। तो अज दिने 32 डिग्री तक पहुँचण की संभावना है। सो उत्थे हजे एक दो कोल्ड फ्रंट आने हैं, मौसम उत्थे अनस्टेबल होना है, पर होला महला लंघ गया तो हुण गर्मी वल नूं जिहड़ा माहौल शुरू हो जाना है। सो ये सी वैदर तापमान। थोड़े आस पास की हो रहा तुसी साडे नाल जरूर सांझ पाओ, कोई तस्वीर वो भी साडे नाल सांझी कर सकते हो, तो कोई मैसेज है वो भी तुसी साडे नाल सांझा कर सकते हो। सो प्यारे प्रोग्राम के नाल नाल तुहानूं दस दईए कि काफ़ी डिवेलपमेंट असी कर रहे हैं, ऐप मैं खुद बना रहा तो बड़ी छेती थोड़े नाल नवीं ऐप शेयर करांगे, टेस्टिंग चल रही है। खैर अज जिहड़ा विचार है, विचार कई करने ने। पहला तो दुनिया दे विच कई जंगां लगियां होईयां ने, उहदी भी आपां गल करनी है क्योंकि बड़ी प्रभावित कर रही है ये सारियां जंगां, है ना। तो ये जंग जिहड़ी है ये उदों तो ही जंग दुनिया ते लगी हुई है जदों दा इत्थे मनुख आया, ते मनुख दे नाल शैतान भी आया। परमात्मा ने नैगेटिव पॉजिटिव दोनों बनाए, ते शैतान दा काम ही लड़ाई छेड़ना है। ते इहदे विच्चों ये दुनिया दा दस्तूर है, कह लो कि दुनिया जे शांति है तो दूजे पासे जंग भी है। हुण गल करदे हां मरण दी, कि असी बड़ा सुनते हैं गुरबाणी दे विच कि मरन मुनसा सूरिया हक है, जो होए मरे परवाणु। कहिंदे ने कि जिहड़ा सूरमा उहनूं हक है, पर जे सूरमा होवे तां उहदा परवान हो जांदा है। ते असी सारी उम्र हक सच चंगियाइयां डेमोक्रेसी इहदा हुक्का दिंदे आ, बड़ा कुछ करदे आ, अपने आप नूं साबित करन दी कोशिश करदे आ कि असी बड़े चंगे आ, बड़े पवित्र आ, असी तां बस किसे दा बाल नहीं बिंगा होण देईदा, सोचीदा भी नहीं माड़ा। पर जिहड़े साडे एक्शन है उहनां तों पता लग जांदा है कि इहदे विच किन्नी क सच्चाई है, कि की जो असी अपने आप नूं सोचदे आ या अपने आप नूं एक्सप्रैस करते हैं गल्लां गल्लां च, वो साढ़े जिहड़े एक्शन है उन्हों ओहो उहदी तर्जमानी करते हैं, उन्हों रिफलैक्ट करते हैं। साढ़े समाज दे विच असी आम अपने आले दुआले देखिए, तुसी गल्लां सुनोगे किसे दा दिल नहीं दिखाना चाहिदा, ना ना ना, अपने हक सच की कमाई करनी चाहिए है, मेहनत करनी चाहिए है, झूठ नहीं बोलना चाहिए। पर वो बंदयां दा उन्हां दा करदार देखिए, वो गल्लां तां जरूर कर रहे होंदे ने इस तरह दियां, पर उन्हां दे जिहड़े एक्शन है वो कुछ होर दस रहे होंदे ने। सो कहनी ते कथनी दे विच बड़ा अंतर होंदा है। पहला हुण आपां इस शब्द दी ही गल करिए, तां शब्द दे जिहड़े मुख अंग ने वो मौत दे मुतल्लक ने। राग वडहंस दे विच है पहले पातशाह जी का अंग 579 579 श्री गुरु ग्रंथ साहिब दे विच। ते ये मरन ਮੁਣਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪਰਵਾਣ। ਹੁਣ ਇਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਨੇ ਕਿ ਮਰਨ ਮੰਦਾ ਲੋਕਾ ਆਖੀਏ ਜੇ ਕੋਈ ਮਰ ਜਾਣੇ। ਮਰਨ ਦੇ ਬਾਰੇ ਗੱਲ ਚੱਲ ਰਹੀ ਹੈ। ਸੂਰੇ ਸਹੀ ਆਗੇ ਰੱਖੀਏ ਦਰਗ ਹੈ ਪਾਵੇ ਸੱਚੀ ਮਣ। ਹੁਣ ਸੂਰਮੇ ਕਿਹੜੇ ਨੇ? ਸੂਰਮੇ ਇਹ ਨਹੀਂ ਹੈਗੇ ਜਿਹੜੇ 10 ਬੰਦੇ ਮਾਰਤੇ, 20 ਬੰਦੇ ਮਾਰਤੇ, 1 ਲੱਖ ਫੌਜੀ ਮਾਰਤਾ ਅਤੇ ਉਹ ਸੂਰਮੇ ਕਹਾਣ ਲੱਗ ਗਏ। ਸੂਰਮਾ ਉਹ ਹੈ, ਸੂਰੇ ਸਹੀ ਆਗੇ ਆਖੀਏ ਦਰਗਹਿ ਪਾਵੇ ਸੱਚੀ, ਜਿਹੜਾ ਦਰਗਾਹ ਦੇ ਵਿੱਚ ਸੱਚਾ ਮਾਣ ਪਾਉਂਦੇ। ਦਰਗਹਿ ਮਾਣ ਪਾਵੇ ਪੱਤ ਸਿਉ ਜਾਵੇ ਆਗੇ ਦੂਖ ਨਾ ਲਾਗੇ, ਆਪਣੀ ਇੱਜ਼ਤ ਲੈ ਕੇ ਜਾਵੇ। ਕਰ ਏਕ ਧਿਆਵੇ ਤਾਂ ਫਲ ਪਾਵੇ, ਜਿੱਤ ਸੇਵੇ ਆ ਪਉ ਭਾਗੇ। ਹੁਣ ਇੱਕ ਨੂੰ ਧਿਆਵੇ ਦੁਨੀਆਂ ਦੇ ਵਿੱਚ ਰਹਿੰਦੇ ਹੋਏ, ਫਿਰ ਫਲ ਪਾਉਂਦੇ, ਉਹ ਹੈ ਸੂਰਮੇ। ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੇ ਜਾਣੋ ਮਰਨ ਮੁਰਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪਰਵਾਣੋ। ਹੁਣ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ। ਤੁਹਾਡੇ ਸਾਹਮਣੇ ਹੁਣ ਮੈਂ ਇੱਕ ਤਸਵੀਰ ਪੇਸ਼ ਕਰਦਾ ਅਤੇ ਇਹ ਜਿਹੜੀ ਹੁਣ ਆਪਾਂ ਪੰਕਤੀਆਂ ਪੜ੍ਹ ਕੇ ਹਟੇ ਹਾਂ, ਮੈਂ ਨਹੀਂ ਤੁਹਾਨੂੰ ਕੁਛ ਵੀ ਕਹਿਣਾ ਹਜੇ, ਪਰ ਤੁਸੀਂ ਆਪ ਆਪਣੇ ਮਨ ਦੇ ਵਿੱਚ ਅੰਦਾਜ਼ਾ ਲਾਓ, ਫੈਸਲਾ ਕਰੋ ਕਿ ਦੋਨਾਂ ਵਿੱਚੋਂ ਸੂਰਮਾ ਕਿਹੜਾ ਹੈ, ਟਰੰਪ ਅਤੇ ਖੋਮੇਨੀ 'ਚੋਂ। ਜੋ ਗੁਰਬਾਣੀ ਦੇ ਮੁਤਾਬਕ ਆਪਾਂ ਗੱਲ ਸੁਣ ਕੇ ਹਟੇ ਹਾਂ ਕਿ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਤਾਂ ਹੋਏ ਪਰਵਾਣੂ। ਇਹ ਆਪਾਂ ਸੋਚਣਾ ਕਿ ਇਹਨਾਂ 'ਚ ਉੱਚਾ ਕਿਹੜਾ ਕਹਿੰਦਾ। ਕਦੇ ਤੁਸੀਂ ਖੋਮੇਨੀ ਦੇ ਕਿੰਨੇ ਸਾਲ ਹੋ ਗਏ, 30-40 ਸਾਲ ਹੋ ਗਏ, ਉਹਦੇ ਕੋਈ ਇੱਦਾਂ ਦੇ ਬਿਆਨ ਦੇਖੇ ਨੇ? ਹਾਲਾਂਕਿ ਜਿਹੜਾ ਪੱਛਮ ਦਾ ਮੀਡੀਆ ਆ ਉਹ ਟੋਟਲੀ ਇਹਦੇ ਉਲਟ ਹੈ, ਇਰਾਨ ਦੇ, ਇਰਾਕ ਦੇ, ਮਤਲਬ ਮਿਡਲ ਈਸਟ ਦੇ ਉਲਟ ਹੈ, ਜਾਂ ਜਿਹੜਾ ਆਪਣੇ ਕਹਿ ਲਓ ਕਿ ਈਸਟ ਦੇ ਹੀ ਉਲਟ ਹੈ ਵੈਸਟ, ਅਤੇ ਹਮੇਸ਼ਾ ਹੀ ਮੀਡੀਆ ਵੀ ਇਹਨਾਂ ਦੇ ਹੱਥ 'ਚ ਹੈ, ਇਹਨਾਂ ਦੇ ਹੱਕ 'ਚ ਹੈ, ਫਿਰ ਵੀ ਕਦੇ ਇਹਨਾਂ ਖੋਮੇਨੀ ਦੇ ਤੁਸੀਂ ਕੋਈ ਇਹੋ ਜਿਹੇ ਬਿਆਨ ਨਹੀਂ ਸੁਣੇ ਹੋਊਗੇ ਜਿਹੜਾ ਕਿ ਉੱਚਾ ਬੋਲਦਾ ਹੋਊਗਾ ਜਾਂ ਐਵੇਂ ਗਿੱਦੜ ਧਮਕੀਆਂ ਦਿੰਦਾ ਹੋਊਗਾ। ਅਤੇ ਹੁਣ ਟਰੰਪ ਦੀ ਗੱਲ ਤਾਂ ਤੁਸੀਂ ਸੁਣ ਰਹੇ ਹੋ, ਪੈਰ ਪੈਰ 'ਤੇ ਝੂਠ ਬੋਲ ਰਿਹਾ, ਦਬਕੇ ਮਾਰ ਰਿਹਾ, ਵੋਟਾਂ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਦੀ ਬੇਇੱਜ਼ਤੀ ਕਰ ਰਿਹਾ, ਕਨੇਡਾ ਨੂੰ ਆਪਣੀ ਇਹ ਸਟੇਟ ਦੱਸ ਰਿਹਾ, ਗ੍ਰੀਨਲੈਂਡ 'ਤੇ ਹਮਲਾ ਕਰਨ ਦੀ ਟਰਾਈ ਕਰ ਰਿਹਾ, ਦੂਸਰੇ ਦੇਸ਼ ਦੇ ਜਿਹੜੇ ਪ੍ਰੈਜੀਡੈਂਟ ਆ ਉਹਨਾਂ ਨੂੰ ਕਿਡਨੈਪ ਕਰ ਲਿਆ। ਹੁਣ ਤਾਜ਼ਾ ਬਿਆਨ ਹੈ ਕਿ ਕਿਊਬਾ ਵੀ ਗਿਆ, ਕਿਊਬਾ ਵੀ ਛੇਤੀ ਡਿੱਗ ਪੈਣਾ। ਮਤਲਬ ਇੱਕ ਇਹੋ ਜਿਹੇ ਬੰਦੇ ਨੇ ਅਤੇ ਇਹ ਆਪਣੇ ਆਪ ਨੂੰ ਸੂਰਮੇ ਸਮਝਦੇ ਨੇ ਅੰਦਰ ਬੈਠੇ। ਅਤੇ ਸੂਰਮਿਆਂ ਦੀ ਗੱਲ ਕਰਦੇ ਹਾਂ ਪਿਆਰਿਓ, ਤਾਂ ਖੋਮੇਨੀ ਦੀ ਮੌਤ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ। ਮੈਂ ਉਸਦਾ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿੱਚ ਉਹ ਟ੍ਰਾਂਸਲੇਸ਼ਨ ਸੀ, ਮੈਨੂੰ ਫਾਰਸੀ ਤਾਂ ਨਹੀਂ ਸਮਝ ਆਉਂਦੀ, ਕੁਛ ਕੁਛ ਅੱਖਰ ਆਉਂਦੇ ਨੇ, ਅਤੇ ਉਹ ਕਹਿ ਰਿਹਾ ਸੀਗਾ ਕਿ ਵੈਸੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਮੈਂ ਕਹਿੰਦਾ ਉਹ ਕਹਿ ਰਹੇ ਸੀ, ਮਾਫੀ ਚਾਹੁੰਦਾ, ਕਿ ਮੇਰਾ ਜਿਹੜਾ ਸਰੀਰ ਹੈ ਇਹਦੀ ਹੁਣ ਕੋਈ ਕੀਮਤ ਨਹੀਂ ਰਹਿ ਗਈ, ਇਹਦੀ ਕੋਈ ਵੈਲਿਊ ਨਹੀਂ ਹੈਗੀ, ਜੇ ਇਹ ਖਤਮ ਵੀ ਹੋ ਜਾਵੇ ਤਾਂ ਕੋਈ ਤੁਹਾਨੂੰ ਵੀ ਰੰਜਿਸ਼ ਨਹੀਂ ਹੋਣੀ ਚਾਹੀਦੀ, ਤੁਹਾਨੂੰ ਵੀ ਕੋਈ ਸੋਗ ਨਹੀਂ ਹੋਣਾ ਚਾਹੀਦਾ। ਹੁਣ ਇਹ ਜਿਹੜਾ ਮੇਰਾ ਸਰੀਰ ਹੈ ਇਹ ਬੋਝ ਹੈ, ਇਹ ਬੋਝ ਬਣਿਆ ਹੋਇਆ, ਮੈਂ ਜੋ ਅਚੀਵ ਕਰਨਾ ਸੀ ਅੱਲਾ ਨਾਲ ਜੋ ਮੇਰਾ ਲੈਣ ਦੇਣ ਸੀਗਾ ਉਹ ਪੂਰਾ ਹੋ ਚੁੱਕਾ ਹੈ ਅਤੇ ਮੈਂ ਹੁਣ ਸੈਟਿਸਫਾਈਡ ਹਾਂ ਅਤੇ ਦਰਗਾਹ ਦੇ ਵਿੱਚ ਮੈਨੂੰ ਜੋ ਥਾਂ ਮਿਲਣਾ ਉਹ ਮਿਲ ਜਾਏਗਾ। ਜੇ ਇਹ ਲੜਾਈ ਲੱਗੀ ਅਤੇ ਮੇਰਾ ਸਰੀਰ ਨਾ ਵੀ ਰਿਹਾ ਤਾਂ ਤੁਸੀਂ ਸੋਗ ਨਹੀਂ ਕਰਨਾ। ਅਤੇ ਲੋਕ ਬਹੁਤ ਪਰੇਸ਼ਾਨ ਹੋਏ, ਰੋਏ ਵੀ, ਤਾਂ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਕਿ ਇੱਕ ਸਪਿਰਚੁਅਲ ਲੀਡਰ ਵੀ ਨੇ ਉਹ, ਦੇਸ਼ ਦੇ ਲੀਡਰ ਵੀ ਨੇ ਅਤੇ ਉਹ ਬਿਹੇਵ ਵੀ ਉੱਦਾਂ ਹੀ ਕਰਦੇ ਨੇ, ਬੱਚਿਆਂ ਨਾਲ ਪਿਆਰ ਕਰਦੇ ਨੇ, ਬਾਹਰ ਜਾਂਦੇ ਨੇ, ਹੈ ਨਾ, ਅਤੇ ਦੇਸ਼ ਨੂੰ ਬੰਨ ਰੱਖਿਆ, ਇੰਨੇ ਪ੍ਰੈਸ਼ਰ ਦੇ ਵਿੱਚ ਟੁੱਟਣ ਨਹੀਂ ਦਿੱਤਾ। ਇਰਾਨ ਇਰਾਕ ਦੀ ਲੜਾਈ ਚੱਲੀ ਜਿਹੜੀ ਕਿ ਅਮਰੀਕਾ ਨੇ ਲਵਾਈ ਸੀ, ਉਹਦੇ ਵਿੱਚ ਵੀ 6-7 ਸਾਲ ਲੜਾਈ ਲੜੀ, ਫਿਰ ਚੁੱਪ ਕਰਕੇ ਬਹਿ ਗਏ। ਉਹ ਤੋਂ ਬਾਅਦ ਕਿੰਨੀਆਂ ਸੈਂਕਸ਼ਨਾਂ ਲਾਈਆਂ, ਕਿੰਨੇ ਦੇਸ਼ ਖਰਾਬ ਕੀਤਾ ਆਪਣਾ, ਇਹਨਾਂ ਨੇ ਕਰਵਾਇਆ, ਸਾਰੇ ਸਮਾਨ ਨਹੀਂ ਲੈਣ ਦਿੱਤਾ, ਹੈ ਨਾ, ਸੈਂਕਸ਼ਨਾਂ ਲਾ ਲਾ ਕੇ। ਅਤੇ ਹੁਣ ਵੀ ਦੇਖੋ ਉਹਨਾਂ ਨੇ ਜਿੰਨੀ ਤਰੱਕੀ ਕੀਤੀ ਆ ਆਪਣੇ ਬਲਬੂਤੇ 'ਤੇ ਕੀਤੀ ਆ, ਆਪਣੇ ਦਿਮਾਗ ਦੇ ਨਾਲ ਕੀਤੀ ਆ। ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਇਰਾਨ ਦੇ ਵਿੱਚ ਸਭ ਤੋਂ ਵੱਧ PhD ਆ, ਉਹ ਪੜ੍ਹਾਈ 'ਚ ਇਨਵੈਸਟ ਕਰਦੇ ਨੇ। ਤਕਰੀਬਨ 800 ਬਿਲੀਅਨ ਡਾਲਰ ਅਮਰੀਕਾ ਦੀ ਡਿਫੈਂਸ ਇੰਡਸਟਰੀ ਨੇ ਕਾਹਦੇ 'ਤੇ ਲਾਇਆ, ਪਾਵਰ ਪੁਆਇੰਟਾਂ 'ਤੇ, ਕਹਿੰਦੇ ਲਾ ਦਿੱਤਾ, ਸਲਾਈਡਾਂ ਬਣਾਉਣ ਲਈ ਬੰਦੇ ਰੱਖ ਲਏ, ਪੇਸ਼ ਕਰਤਾ, ਟਰੱਕ ਲੈ ਲਏ, ਆਹ ਲੈ ਲਿਆ, ਉਹ ਲੈ ਲਿਆ, ਹਾਰਡਵੇਅਰ ਇਕੱਠਾ ਕਰ ਲਿਆ। ਅਤੇ ਇਰਾਨ ਨੇ ਕੀ ਕੀਤਾ, PhDਆਂ ਕਰਵਾਈਆਂ, ਪੜ੍ਹਵਾਏ, ਔਰ ਉਹ ਬੰਦੇ ਜਿਹੜੇ ਨੇ ਹੁਣ ਉਹ ਹਥਿਆਰ ਮਤਲਬ ਤਿਆਰ ਕਰ ਰਹੇ ਨੇ, ਹਥਿਆਰਾਂ ਨੂੰ ਚਲਾ ਰਹੇ ਨੇ, ਸਿਸਟਮ ਜਿਹੜੇ ਐਨਾਲਿਸਿਸ ਕਰ ਰਹੇ ਨੇ, ਉਹਨਾਂ ਦੀ ਪੜਚੋਲ ਕਰ ਰਹੇ ਨੇ। ਸੋ ਇਹਨਾਂ ਦੇ ਰਾਹੀਂ ਉਹ ਬਚੇ ਨੇ, ਫਰਕ ਹੈ ਲੀਡਰਾਂ ਦਾ। ਹੁਣ ਡੈਮੋਕ੍ਰੇਸੀ ਦਾ ਜਿਹੜਾ ਲੋਲੀਪੋਪ ਹੈ ਉਹ ਸਾਰੇ ਦੇਖ ਚੁੱਕੇ ਆ ਭਾਰਤ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ, ਹੁਣ ਡੈਮੋਕ੍ਰੇਸੀ ਕਿੱਥੇ ਹੈ? ਲੜਾਈ ਛੇੜ ਲਈ, ਉਹ ਤੋਂ ਬਾਅਦ ਇਜਾਜ਼ਤ ਲੈਣ ਗਏ ਜੀ ਲੜਾਈ, ਇਹ ਡੈਮੋਕ੍ਰੇਸੀ ਹੈ? ਡੈਮੋਕ੍ਰੇਸੀ ਤਾਂ ਇਹ ਹੁੰਦੀ ਹੈ ਕਿ ਕਾਨੂੰਨ ਲਿਖਿਆ ਹੋਇਆ ਅਮਰੀਕਾ 'ਚ ਕਿ ਲੜਾਈ ਛੇੜਨ ਤੋਂ ਪਹਿਲਾਂ ਕਾਂਗਰਸ ਦੀ ਇਜਾਜ਼ਤ ਲੈਣੀ ਹੈ, ਜੇ ਸਾਰੇ ਕਹਿਣਗੇ ਤਾਂ ਲੜਾਈ ਕਰਨੀ ਹੈ। ਇੱਥੇ ਉਲਟ ਕਰ ਰਹੇ ਨੇ ਕਿ ਲੜਾਈ ਛੇੜ ਲਓ, ਮਗਰੋਂ ਮਜਬੂਰੀ ਬਣ ਜਾਣੀ ਹੈ ਕਾਂਗਰਸ ਦੀ, ਜਿਹੜਾ ਵਿਰੋਧ ਕਰੂਗਾ ਉਹਦੇ ਵੱਲ ਨੂੰ ਜੁੱਤੀਆਂ ਲੈ ਕੇ ਪੈ ਜਾਓ। ਸੋ ਇਹ ਹੈ ਡੈਮੋਕ੍ਰੇਸੀ ਜਿਹੜੀ ਦੁਨੀਆ ਦੇ ਵਿੱਚ ਇਹ ਦੱਸਣਾ ਚਾਹੁੰਦੇ ਆ। ਕਿੰਨੇ ਕੰਟਰੀਆਂ ਦਾ ਪ੍ਰੈਜੀਡੈਂਟ ਕਿਡਨੈਪ ਕਰ ਲਓ, ਉਹ ਢਾ ਲਿਓ, ਕਿਊਬਾ ਢਾ ਲਿਓ, ਇਹ ਹੈ ਡੈਮੋਕ੍ਰੇਸੀ? ਇਹ ਰਾਜ ਅਸੀਂ ਚਾਹੁੰਦੇ ਹਾਂ? ਜਦੋਂ ਦੇਸ਼ ਦਾ ਲੀਡਰ ਪੁੱਛਦਾ ਹੀ ਨਹੀਂ ਕਿਸੇ ਨੂੰ, ਦੱਸਦਾ ਹੀ ਨਹੀਂ, ਰੋਜ਼ ਡੇਲੀ ਉਹ 2-3 ਵਾਰੀ ਆਪਣੇ ਬਿਆਨ ਬਦਲਦਾ ਆ, ਤਾਂ ਇੱਦਾਂ ਦੇ ਰਾਜ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਲਾਗੂ ਕਰਨੇ ਨੇ। ਹੁਣ ਇਹ ਇਰਾਨ ਦੇ ਆ ਲੀਡਰ ਆ, ਦੇਖੋ ਇਹਨਾਂ ਨੇ ਮੌਤ ਨੂੰ ਕਬੂਲਿਆ, ਇਹਦੇ ਲਈ ਇਸ ਐਕਸ਼ਨ ਕਾਰਨ ਮੇਰੇ ਲਈ ਇਮੇਜ ਜਿਹੜੀ ਹੈ ਇਹਨਾਂ ਦੀ ਬਹੁਤ ਵਧੀਆ ਹੋ ਗਈ ਆ। ਕਿਉਂ ਕਹਿੰਦੇ ਨਹੀਂ, ਲੁਕਣ ਦਾ ਕੋਈ ਫਾਇਦਾ ਨਹੀਂ, ਲੁਕਣਾ ਨਹੀਂ ਹੈਗਾ, ਮੈਂ ਸ਼ਹੀਦ ਹੋਵਾਂਗਾ, ਡਿੱਗਦੀ ਆ ਮਿਜ਼ਾਇਲ ਡਿੱਗੇ। ਇਹਦੇ ਨਾਲ ਕੀ ਆ, ਇਰਾਨ ਦੇ ਲੋਕ ਜਿਹੜੇ ਸ਼ੀਆ ਲੋਕ ਨੇ, ਇਕੱਲੇ ਇਰਾਨ ਦੇ ਨਹੀਂ, ਸਾਰੀ ਦੁਨੀਆ ਦੇ ਵਿੱਚ ਸ਼ੀਆ ਮੁਸਲਮਾਨਾਂ ਦੇ ਵਿੱਚ ਇੱਕ ਮੈਸੇਜ ਚਲ ਗਿਆ, ਉਹ ਸਦਾ ਲਈ ਅਮਰ ਹੋ ਗਏ ਵੀ ਹਾਂ ਵੀ ਉਹ ਭੱਜਿਆ ਨਹੀਂ, ਡਰਿਆ ਨਹੀਂ, ਲੁਕਿਆ ਨਹੀਂ ਬੰਕਰਾਂ ਦੇ ਵਿੱਚ, ਉਹਨੂੰ ਸ਼ਹੀਦੀ ਦਿੱਤੀ। ਅਸਲ ਦੇ ਵਿੱਚ ਅਮਰੀਕਾ ਕੀ ਚਾਹੁੰਦਾ ਸੀ ਕਿ ਅਸੀਂ ਮਹਿਲ ਹਟਾ ਦਈਏ, ਇਹ ਉੱਥੇ ਹੋਣਾ ਨਹੀਂ, ਲੀਡਰ ਇਹਨਾਂ ਦੇ ਹੋਣੇ ਨਹੀਂ, ਅਤੇ ਇੱਦਾਂ ਆਪਾਂ ਰੌਲਾ ਪਾਵਾਂਗੇ, ਭੱਜ ਗਏ ਵੇ ਭੱਜ ਗਏ। ਉਹ ਉੱਥੇ ਸੀਗੇ, ਉਹ ਭੱਜੇ ਨਹੀਂ, ਨਾ ਬੰਕਰਾਂ 'ਚ ਵੜੇ, ਨਾ ਕਿਤੇ ਹੋਰ ਵੜੇ, ਉਹ ਸ਼ਹੀਦ ਹੋ ਗਏ। ਅਤੇ ਇਰਾਨ, ਮੈਨੂੰ ਸ਼ੱਕ ਸੀਗੀ ਵੀ ਇਰਾਨ ਡਿਨਾਈ ਕਰੇਗਾ ਦੇਸ਼ ਵੀ ਨਹੀਂ ਇਹ ਤਾਂ ਝੂਠ ਹੈ, ਪਰ ਉਹਨਾਂ ਨੇ ਉਹ ਉੱਚ ਕਹਿੰਦੇ ਹਾਂ ਵੀ ਹੋ ਗਿਆ। ਸੋ ਇੱਕ ਪਾਸੇ ਅਮਰੀਕਾ ਦੇ ਫੌਜੀ ਇੰਨੇ ਮਰ ਰਹੇ ਨੇ ਅਤੇ ਉਹਨਾਂ ਨੇ ਸਿਰਫ 7 ਡਿਕਲੇਅਰ ਕੀਤੇ ਆ, ਦੂਜੇ ਪਾਸੇ ਉਹਨਾਂ ਦਾ ਲੀਡਰ ਅਸੈਸੀਨੇਟ ਹੋ ਗਿਆ ਜਾਂ ਸ਼ਹੀਦ ਹੋ ਗਿਆ ਅਤੇ ਉਹਨਾਂ ਨੇ ਉਸੇ ਵੇਲੇ ਮੰਨ ਕੇ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ। ਇਹ ਆ ਫਰਕ ਦੋਨਾਂ ਦੇਸ਼ਾਂ ਦਾ, ਇਹ ਆ ਸੋਚ ਦਾ ਫਰਕ ਯੋਧਿਆਂ ਅਤੇ ਫੁਕਰਿਆਂ ਦੇ ਵਿੱਚ। ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਜਿਹੜੇ ਯੁੱਧ 5,000 ਸਾਲ ਤੋਂ ਵੀ ਪੁਰਾਣੀਆਂ, 20,000 ਸਾਲ ਪੁਰਾਣੀਆਂ, ਤਾਂ 5,000 ਤਾਂ ਇਹਨਾਂ ਇਹ ਕਹਿੰਦੇ ਨੇ ਨਾ, ਬਹੁਤ ਪੁਰਾਣੀਆਂ ਸੱਭਿਅਤਾ ਲੜਾਈਆਂ ਘੜਾਈਆਂ ਦੇ ਵਿੱਚ ਪਰਪੱਕ ਹੋ ਕੇ ਲੜਾਈ ਦੇ ਵੀ ਨਿਯਮਾਂ ਦੇ ਅਨੁਸਾਰ ਰਹੇ ਨੇ, ਇਹਨਾਂ ਨੇ ਨਵੀਆਂ ਲੜਾਈਆਂ ਸਿੱਖਣੀਆਂ ਸਿੱਖੀਆਂ ਹਜੇ, ਬੰਦੇ ਮਾਰ ਦਿਓ, ਸਕੂਲ 'ਤੇ ਬੰਬ ਸੁੱਟ ਦਿਓ, 70,000 ਉੱਥੇ ਗਾਜ਼ਾ 'ਚ ਮਾਰ ਦਿਓ, ਉੱਥੇ ਹੋਟਲ ਬਣਾਉਣੇ ਆ, ਰੀਅਲ ਸਟੇਟ ਬਣਾਉਣੇ ਆ। ਇਹ ਦੇਸ਼ ਜਿਹੜੇ ਨੇ ਰੀਅਲ ਸਟੇਟ ਏਜੰਟਾਂ ਦੇ ਹੱਥ ਆਏ ਹੋਏ ਨੇ, ਅਤੇ ਇਹ ਉੱਦਾਂ ਹੀ ਚਲਾਉਂਦੇ ਨੇ ਬਾਣੀ, ਜਿਨ੍ਹਾਂ ਦੇਸ਼ਾਂ ਨੂੰ ਬਾਣੀਆਂ ਚਲਾ ਰਹੇ ਨੇ ਉਹਨਾਂ ਦਾ ਇਹੀ ਹਾਲ ਹੁੰਦਾ ਆ। ਇਹ ਪ੍ਰੋਬਲਮ ਇੰਡੀਆ 'ਚ ਵੀ ਆ, ਇਹ ਪ੍ਰੋਬਲਮ ਸਾਡੇ ਇੱਥੇ ਸਾਡੀਆਂ ਸੁਸਾਇਟੀਆਂ 'ਚ ਵੀ ਆ, ਸਾਡੀ ਕਮਿਊਨਿਟੀ 'ਚ ਵੀ ਇਹ ਪ੍ਰੋਬਲਮ ਹੈ ਕਿ ਸਾਡੀ ਜਿਹੜੀਆਂ ਔਰਗਨਾਈਜੇਸ਼ਨ ਹੈ ਉਹ ਜੇ ਤਾਂ ਕਮਿਊਨਿਟੀ ਮੈਂਬਰ ਚਲਾਉਣ ਤਾਂ ਵਧੀਆ ਹੈ, ਸਾਡੇ ਵੀ ਹੁਣ ਬਹੁਤ ਸਾਰੇ ਰੀਅਲ ਇਸਟੇਟ ਏਜੰਟ ਜਿਹੜੇ ਨੇ ਉਹ ਔਰਗਨਾਈਜੇਸ਼ਨਾਂ 'ਚ ਵੜ ਗਏ ਨੇ ਅਤੇ ਉਹ ਚਲਾ ਰਹੇ ਨੇ, ਚਲਾਉਣ ਦੀ ਟਰਾਈ ਕਰ ਰਹੇ ਨੇ। ਚੱਲਦਾ ਹੈ ਨਹੀਂ, ਉਹਨੇ ਆਪਣੇ ਹਿਸਾਬ ਨਾਲ ਇਹ ਚਲਾਉਣਾ ਹੁੰਦਾ ਅਤੇ ਕਮਿਊਨਿਟੀ ਦਾ ਕੰਮ ਜਿਹੜਾ ਉਹ ਖਤਮ ਹੈ, ਖਰਾਬ ਹੈ। ਇਹੀ ਹਾਲ ਵੱਡੇ ਪੱਧਰ 'ਤੇ ਹੈ। ਟਰੰਪ ਹੁਣੀ ਤਾਂ ਹੋਟਲ ਬਣਾਉਣੇ ਨੇ, ਉਹਨੇ ਪਲਾਟ ਕੱਟਣੇ ਨੇ, ਚਾਹੇ ਗਾਜ਼ਾ ਢਾਹ ਕੇ ਉੱਥੇ ਕੱਟ ਦਿਓ, ਠੀਕ ਹੈ। ਸੋ ਇਸ ਕਰਕੇ ਮਤਲਬ ਸਾਨੂੰ ਸੋਚਣਾ ਪੈਣਾ, ਦੇਖਣਾ ਪੈਣਾ ਕਿ ਅਸੀਂ ਕਿਹੋ ਜਿਹੀ ਡੈਮੋਕ੍ਰੇਸੀ ਚਾਹੁੰਦੇ, ਕਿਹੋ ਜਿਹੇ ਲੀਡਰ ਜਿਹੜੇ ਨੇ ਉਹ ਚਾਹੁੰਦੇ ਹਾਂ। ਅਤੇ ਇਹ ਜੋ ਟਰੰਪ ਹੁਣੀ ਕਰ ਰਹੇ ਨੇ ਇਹ ਟੋਟਲੀ ਮਤਲਬ ਅਨਅਕਸੈਪਟੇਬਲ ਇਹਨਾਂ ਦਾ ਬਿਹੇਵੀਅਰ ਹੈ ਅਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਲੀਡਰਾਂ ਨੂੰ ਇਹ ਸ਼ੋਭਾ ਨਹੀਂ ਦਿੰਦੇ। ਕੱਲ੍ਹ ਵੀ ਆਪਾਂ ਗੱਲ ਕਰਾਂਗੇ, ਅਮਰੀਕ ਭਾਅ ਜੀ ਆਉਣਗੇ, ਚਾਹਲ ਸਾਹਿਬ ਆਉਣਗੇ, ਕਿ ਆਹ ਜਿਹੜੀ ਨਟੰਕੀਬਾਜ਼ੀ ਕਰ ਰਹੇ ਨੇ ਲੀਡਰ, ਇਹਦੇ ਨਾਲ ਤਾਂ ਨਾ ਹੀ ਬੋਲੋ, ਚੁੱਪੇ ਕਰ ਰਹੋ, ਤੁਹਾਡੇ ਬਿਆਨ ਦਾ ਕਿਸੇ ਨੂੰ ਕੋਈ ਇੰਤਜ਼ਾਰ ਨਹੀਂ ਹੈਗਾ। ਨਿਊਜ਼ ਸਾਈਕਲ ਦੇ ਵਿੱਚ ਆਉਣਾ ਆ, ਆਪਣੀ ਚਰਚਾ ਕਰਵਾਈ ਜਾਣੀ ਹੈ, ਫਿਰ ਜੋਕਰ ਬਣ ਜਾਣਾ, ਅਖੀਰ ਨੂੰ ਕੀ ਹੋਣਾ, ਭੱਜ ਜਾਣਾ ਆ, ਇਹਨਾਂ ਨੇ ਲੱਭਣਾ ਵੀ ਨਹੀਂ ਕਿਤੇ, ਲੁਕ ਜਾਣਾ ਆ, ਠੀਕ ਹੈ। ਚਲੋ ਇਹ ਸੀ ਗੱਲਬਾਤ ਅੱਜ ਦੀ, ਵਿਚਾਰ ਉਮੀਦ ਰੱਖਦੇ ਹਾਂ ਕਿ ਮੇਰਾ ਓਪੀਨੀਅਨ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ, ਤੁਸੀਂ ਵੀ ਆਪਣਾ ਓਪੀਨੀਅਨ ਸਾਂਝਾ ਕਰ ਸਕਦੇ ਹੋ। ਸਾਡੇ ਨਾਲ ਪਲਵਿੰਦਰ ਭੰਗੂ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਟੈਲੀਗ੍ਰਾਮ ਦੇ ਰਾਹੀਂ ਸ਼ਾਮਿਲ ਹੋਏ ਨੇ ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਸ਼ਾਮਿਲ ਹੋ ਗਏ ਨੇ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਟੈਲੀਗ੍ਰਾਮ ਦੇ ਰਾਹੀਂ। ਸੁਖਵਿੰਦਰ ਸੌਂਧ ਭਾਅ ਜੀ ਕੁਇਕਰਸ ਹਿੱਲ ਤੋਂ ਸ਼ਾਮਿਲ ਹੋ ਗਏ ਨੇ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਸਾਡੇ 'ਚ ਸ਼ਾਮਿਲ ਹੋਣਗੇ ਅੱਜ ਨਰਿੰਦਰ ਸਿੰਘ ਜੀ ਪਾਰਕਲੀ ਤੋਂ, ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਉੱਥੋਂ ਦੇ ਪ੍ਰੋਗਰਾਮ ਦੇ ਬਾਰੇ ਗੱਲ ਕਰਾਂਗੇ। ਸਿਮਰਨ ਕੰਗੂੜਾ ਆਉਣਗੇ ਅਤੇ ਜਿਸ ਕਾਰਨ ਸ਼ੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਸੋ ਇੱਧਰ ਸਾਡੇ ਨਾਲ ਜੁੜੇ ਨੇ ਸੱਜਣ ਮਿੱਤਰ ਫੇਸਬੁੱਕ ਯੂਟਿਊਬ 'ਤੇ, ਜਸਵੀਰ ਭੁੱਲਰ ਜੀ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਸਾਡੇ ਨਾਲ ਸ਼ਾਮਿਲ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ, ਭੁੱਲਰ ਸਾਹਿਬ ਸਵਾਗਤ ਹੈ ਤੁਹਾਡਾ। ਅਤੇ ਭੁਪਿੰਦਰ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਕੱਲ੍ਹ ਨੂੰ ਇਹਨਾਂ ਤੋਂ ਗੀਤ ਸੁਣਨਾ ਆਪਾਂ, ਅਤੇ ਹੁਣੇ ਡੈਰੀ 'ਚ ਲਿਖ ਲਓ। ਅਤੇ ਜਸਵੀਰ ਸੇਖੋਂ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਇਹਨਾਂ ਦਾ ਵੀ ਸਵਾਗਤ ਹੈ। ਮੈਲਬਨ ਤੋਂ ਸੋਹੀ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ, ਜੋਗਿੰਦਰ ਸੋਹੀ ਜੀ, ਵਧੀਆ ਵਿਚਾਰ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਦਿਲ ਵਾਲੀ ਗੱਲ ਸੀ, ਮੈਂ ਉਹੀ ਸਾਂਝੀ ਤੁਹਾਡੇ ਨਾਲ ਕੀਤੀ ਆ। ਅਤੇ ਬਲਵਿੰਦਰ ਚਾਹਲ ਸਾਡੇ ਨਾਲ ਜੁੜੇ ਨੇ, ਕਹਿੰਦੇ ਰੂਹ ਨੂੰ ਰੂਹ ਵਾਂਗ ਰਪਿੰਜਣਾ ਪੈਂਦਾ। ਬਿਲਕੁਲ ਬਿਲਕੁਲ, ਔਰ ਇਹ ਜੇ ਅਸੀਂ ਆਪ ਐਫਰਟ ਕਰਨੇ ਆ, ਪਰ ਜਿਹੜੀ ਦਾਤ ਹੈ ਕਈ ਵਾਰੀ ਸੁੱਤਿਆਂ ਦੇ ਜਗਾਏ, ਉਹ ਸੁੱਤੇ ਪਏ ਨੂੰ ਜਗਾ ਕੇ ਦੇ ਜਾਂਦੇ ਨੇ। ਅਤੇ ਜਗਦੀਪ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਸੰਗਤਾਂ ਛੱਪਟਣ ਜਾ ਰਹੀਆਂ ਅਤੇ ਦਿਲ ਵਾਲੀ ਗੱਲ ਦਾ ਆਨੰਦ ਮਾਣ ਰਹੇ ਹਾਂ, ਰੱਬ ਸਭ ਦੀ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਡਰਾਈਵ ਸੇਫ, ਧਿਆਨ ਨਾਲ ਚਲਾਇਓ ਅਤੇ ਛੱਪਟਣ ਲਓ ਨਜ਼ਾਰੇ। ਫਿਰ ਜਪਜੀਤ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਫਤਿਹ ਦੀ ਸਾਂਝ ਪਾ ਰਹੇ ਨੇ। ਸੁਖਵੰਤ ਸਿੰਘ, ਹਾਂਜੀ ਪਿਆਰਿਓ, ਕੀ ਹਾਲ ਹੈ, ਠੀਕ ਠਾਕ ਹੋ? ਕਹਿੰਦੇ ਜਦੋਂ ਅਸੀਂ ਚੰਗੇ ਜੀਵਨ ਦੀ ਤਲਾਸ਼ ਲਈ ਇੱਕ ਥਾਂ ਨੂੰ ਸਥਾਈ ਜਾਂ ਅਸਥਾਈ ਤੌਰ 'ਤੇ ਛੱਡ ਕੇ ਦੂਜੇ ਥਾਂ ਤੁਰਦੇ ਹਾਂ ਤਾਂ ਪ੍ਰਵਾਸ ਕਹਾਉਂਦਾ ਆ। ਪ੍ਰਵਾਸ, ਵਾਸ ਦਾ ਮਤਲਬ ਵਸਣਾ ਹੁੰਦਾ, ਪ੍ਰਾ ਦਾ ਮਤਲਬ ਹੁੰਦਾ ਪਰਾਈ ਥਾਂ 'ਤੇ। ਪਰ ਇਸ ਤੋਂ ਉਲਟ ਜਦੋਂ ਸਿਰਫ ਜੀਵਨ ਬਚਾਉਣ ਲਈ ਇੱਕ ਥਾਂ ਛੱਡਣੀ ਪਵੇ ਤਾਂ ਪਤਾ ਵੀ ਨਾ ਹੋਵੇ ਕਿੱਥੇ ਜਾਣਾ ਆ, ਫਿਰ ਉਹਨੂੰ ਉਜਾੜਾ ਕਿਹਾ ਜਾਂਦਾ ਹੈ। ਉਜਾੜੇ ਦਾ ਮਤਲਬ ਹੁੰਦਾ ਜਾੜਾ, ਜਾੜੇ ਦਾ ਮਤਲਬ ਜਾੜ, ਬੰਨ ਹੋਇਆ ਆ। ਉਜਾੜੇ ਦਾ ਮਤਲਬ ਹੁੰਦਾ ਉਲਟਾ, ਉਹਨੂੰ ਪੁੱਟ ਦੇਣਾ। ਅੱਜ ਤੁਸੀਂ ਜਿੱਥੇ ਹੋ, ਪੈਸਾ ਅਮੀਰੀ ਕੋਈ ਮਾਣੇ ਹੀ ਨਹੀਂ ਰੱਖਦਾ, ਸ਼ੁਕਰ ਕਰੋ ਕਿ ਸਾਰੀ ਉਮਰ ਦੀ ਕਮਾਈ ਜੋੜ ਜੋੜ ਜਿਹੜੇ ਮਹਿਲ ਮਨਾਰੇ ਬਣਾਏ ਆ ਉਹਨਾਂ ਨੂੰ ਛੱਡ ਭੱਜ ਨਹੀਂ ਰਹੇ। ਅਰਦਾਸ ਕਰੋ ਕਿ ਕਿਸੇ ਨੂੰ ਵੀ ਉੱਜੜਨਾ ਨਾ ਪਵੇ। ਸਟੋਪ ਵਾਰ, ਬਿਲਕੁਲ ਸਹੀ ਗੱਲ ਇਹਨਾਂ ਨੇ ਕੀਤੀ ਹੈ। ਕਿੰਨੇ ਸ਼ਹਿਰਾਂ ਦੇ ਸ਼ਹਿਰ ਢਹਿਣੇ ਨੇ, ਕਰਦੇ ਹਾਂ ਗੱਲ ਥੋੜ੍ਹੀ ਦੇਰ ਬਾਅਦ ਇਹਦੇ ਬਾਰੇ ਵੀ, ਢਾਏ ਨੇ, ਗਾਜ਼ਾ ਸਾਰਾ ਹੀ ਢਾਤਾ। ਉਹ ਵੀ ਉੱਜੜਿਆ ਹੋਇਆ ਸ਼ਹਿਰ ਸੀਗਾ, ਕੈਂਪ ਹੈ ਉਹ, ਪ੍ਰਿਜ਼ਨਰ ਕੈਂਪ ਹੈ ਉਹ, ਜਾਂ ਕਹਿ ਲਓ ਕਿ ਰਿਫਿਊਜੀ ਕੈਂਪ ਹੈ। ਉਹ ਲੋਕਾਂ ਨੇ ਉੱਥੇ ਵੀ ਘਰ ਬਣਾਏ, ਉਹ ਵੀ ਉਜਾੜ ਦਿੱਤਾ, ਤੀਜੀ ਚੌਥੇ ਥੈਂ ਉਜਾੜੇ ਨੇ। ਅਤੇ ਹੁਣ ਇਰਾਨ ਦੇ ਸ਼ਹਿਰ ਢਹਿ ਰਹੇ ਨੇ, ਅਤੇ ਇਰਾਨ ਉੱਧਰ ਇਜ਼ਰਾਈਲ ਦੇ ਢਾ ਰਿਹਾ, ਔਰ ਇਜ਼ਰਾਈਲ ਦੇ ਜਿਹੜੇ ਇਰਾਨ ਵਾਲੇ ਤਾਂ ਜੱਦੀ ਉੱਥੇ ਬੈਠੇ ਨੇ, ਜਿਹੜੇ ਇਜ਼ਰਾਈਲ ਦੇ ਸ਼ਹਿਰ ਹੈ ਉਹ ਕਬਜ਼ਾ ਕਰਕੇ ਢਾ ਕੇ ਸ਼ਹਿਰ ਬਣਾਏ ਹੋਏ ਨੇ, ਉੱਥੇ ਬਾਹਰੋਂ ਬੰਦੇ ਲਿਆ ਕੇ ਬਿਠਾਲੇ ਹੋਏ ਨੇ। ਕਮਾਲ ਦੀ ਗੱਲ ਹੈ। ਜਿੰਮੀ ਮੁਕਤਸਰ ਵਾਲੇ ਵੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜਿੰਮੀ ਜੀ, ਕੀ ਹਾਲ ਚਾਲ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ? ਜਸਪਾਲ ਸਿੰਘ ਖਾਲਸਾ ਗੁਰਫਤਿਹ ਸਾਂਝ ਬੁਲਾ ਪਾ ਰਹੇ ਨੇ, ਅਤੇ ਗੁਰਦੇਵ ਸਿੰਘ ਸਿੱਧੂ ਅੰਕਲ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਲਵਿੰਦਰ ਚਾਲ ਜੀ ਕਹਿੰਦੇ ਨੇ ਕਿ ਵਨ ਇਜ਼ ਫਾਈਟਿੰਗ ਫੋਰ ਲਾਈਵਸ, ਅਦਰ ਇਜ਼ ਫਾਈਟਿੰਗ ਫੋਰ ਮਨੀ। ਜੀ ਬਿਲਕੁਲ। ਹਰਮੀਤ ਸਿੰਘ ਜੀ ਜੁੜੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਗੁੱਡ ਅਨੈਲਿਸਿਸ, ਥੈਂਕ ਯੂ ਜੀ। ਅਤੇ ਭੁਪਿੰਦਰ ਸਿੰਘ ਜੀ ਕਹਿੰਦੇ ਠੀਕ ਹੈ ਵੀਰ ਜੀ, ਅਤੇ ਬਾਕੀ ਰੱਬ ਮਿਹਰ ਬਣਾਈ ਰੱਖੇ। ਕੱਲ੍ਹ ਨੂੰ ਗੀਤ ਸੁਣਨਾ ਤੁਹਾਡੇ ਤੋਂ, ਅਤੇ ਈਮੇਲ ਦੇ ਰਾਹੀਂ ਸਾਡੇ ਨਾਲ ਭੁਪਿੰਦਰ ਜੰਡੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਕੁਇਕਰ ਸੇਲ ਵਾਲੇ ਅਤੇ ਬਰਨਾਲੇ ਵਾਲੇ, ਇਹਨਾਂ ਦਾ ਪ੍ਰੋਗਰਾਮ 'ਚ ਸਵਾਗਤ ਹੈ। ਅਤੇ ਜਿਵੇਂ ਆਪ ਜੀ ਨਾਲ ਸਾਂਝ ਪਾਈ ਸੀ ਕਿ ਅੱਜ ਅਸੀਂ ਇੱਕ ਨੌਜਵਾਨ ਨੂੰ ਪ੍ਰੋਗਰਾਮ ਦੇ ਵਿੱਚ ਪੇਸ਼ ਕਰ ਰਹੇ ਹਾਂ, ਔਰ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਕਾਫੀ ਤਜਰਬਾ ਆ ਇਸ ਨੌਜਵਾਨ ਨੂੰ, ਅਤੇ ਤੁਸੀਂ ਪਹਿਲਾਂ ਦੇਖਿਆ ਵੀ ਹੋਣਾ, ਮਿਲਿਆ ਵੀ ਹੋਣਾ, ਤਾਂ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ ਜੀ। ਸਿਮਰਨ ਘੰਗੂੜਾ ਜੋ ਕਿ ਸਾਡੇ ਨਾਲ ਮੈਲਬਨ ਤੋਂ ਸ਼ਾਮਿਲ ਹੋਏ ਨੇ। ਸਿਮਰਨ ਸਤਿ ਸ਼੍ਰੀ ਅਕਾਲ
ਭਾਜੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ
ਜੀ। ਗੁੱਡ ਮਾਰਨਿੰਗ, ਸਵਾਗਤ ਹੈ ਤੁਹਾਡਾ ਮੈਲਬਨ ਦੇ ਵਿੱਚ। ਕਿੱਦਾਂ, ਠੀਕ ਠਾਕ ਹੈ ਮੌਸਮ? ਕਿ ਮੀਂਹ ਪੈ ਰਿਹਾ ਕਿ ਠੰਡ ਹੈ ਕਿ ਗਰਮੀ ਹੈ, ਪਤਾ ਨਹੀਂ ਲੱਗਦਾ ਮੈਲਬਨ ਦਾ
ਮੌਸਮ। ਭਾਜੀ ਤੁਹਾਨੂੰ ਪਤਾ ਹੀ ਹੈ ਜੀ, ਇੱਥੋਂ ਦਾ ਬੱਦਲਵਾਈ ਜੀ ਹੋਈ ਹੋਈ ਹੈ ਜੀ, ਮੀਂਹ ਤੋਂ ਤਾਂ ਬਚਾਈ ਹੈ ਜੀ, ਪਰ ਕਹਿ ਲਓ ਵੀ ਜਿਵੇਂ ਗਰਮੀ ਆਪਣੇ ਅੰਤਮ ਪੜਾਅ ਤੇ ਹੈ ਜੀ।
ਅੱਛਾ,
ਤੇ ਸਿਆਲ ਬਸ ਈਸਟਰ ਟੱਪ ਕੇ ਬਰੂਹਾਂ ਤੇ ਖੜਾ ਜੀ।
ਠੀਕ ਹੈ, ਤੇ ਕਾਫੀ ਦੇਰ ਬਾਅਦ ਆਪਾਂ ਮਿਲੇ ਹਾਂ, ਤੇ ਚਲੋ ਉਹਦਾ ਵਿੱਚ ਵਿੱਚ ਤਾਂ ਮਿਲਦੇ ਰਹੀਦਾ, ਪਰ ਤੁਸੀਂ ਇੱਕ ਵੀਡੀਓ ਪਾਇਆ ਸੀਗਾ, ਮੈਨੂੰ ਬੜਾ ਚੰਗਾ ਲੱਗਾ ਕਿ ਬਹੁਤ ਛੇਤੀ ਤੁਸੀਂ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਹੋ, ਮਤਲਬ ਪੋਡਕਾਸਟ ਟਾਈਪ ਲੈ ਕੇ ਆ ਰਹੇ ਹੋ, ਸੀਰੀਜ਼ ਬਣਾਉਂਗੇ ਹੌਲੀ ਹੌਲੀ। ਅਤੇ ਵੈਸੇ ਕਾਫੀ ਦੇਰ ਤੋਂ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਕਰੋ। ਮੈਨੂੰ ਯਾਦ ਹੈ ਕਿੰਨੇ 2012-13-14 'ਚ ਗ੍ਰਿਫਿਥ ਦੇ ਵਿੱਚ ਤੁਸੀਂ ਇੱਕ ਆਪਾਂ ਮਿਲੇ ਸੀ ਉੱਥੇ, ਅਤੇ ਉੱਥੇ ਕਮੈਂਟਰੀ ਵੀ ਕੀਤੀ ਸੀ, ਅਤੇ ਉਦੋਂ ਦੇ ਹੀ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਬੋਲੋ। ਇਹ ਪਹਿਲਾਂ ਇੱਥੋਂ ਦੱਸੋ ਕਿ ਤੁਹਾਨੂੰ ਜਿਹੜਾ ਇਹ ਬੋਲਣ ਦਾ, ਤੁਸੀਂ ਇੰਡੀਆ ਵੀ ਕਮੈਂਟਰੀ ਵਗੈਰਾ ਕਰਦੇ ਰਹੇ ਜਾਂ ਸਟੇਜਾਂ 'ਤੇ ਬੋਲਦੇ ਰਹੇ ਹਾਂ, ਜਾਂ ਵੈਸੇ ਹੀ ਮਨ ਦੇ ਵਿੱਚ ਆਈ ਗੱਲ?
ਨਹੀਂ ਭਾਜੀ, ਇੰਡੀਆ ਇਸ ਤਰ੍ਹਾਂ ਸੀ, ਤੁਸੀਂ ਜਾਣਦੇ ਆ ਬਾਗੀ ਭੰਗੂ ਮੇਰਾ ਫਰੈਂਡ,
ਹਾਂਜੀ,
ਉਹਨਾਂ ਦੇ ਫਾਦਰ ਸਾਹਿਬ ਦਾ ਸਕੂਲ ਆ ਜੀ ਚਮਕੌਰ ਸਾਹਿਬ ਦੇ ਲਾਗੇ,
ਹਾਂਜੀ,
ਉੱਥੇ ਪੜ੍ਹੇ ਹਾਂ, ਤੇ ਆਂਟੀ ਨੂੰ ਵੀ, ਬਾਗੀ ਦੇ ਮਦਰ ਨੂੰ ਤੁਸੀਂ ਵੀ ਜਾਣਦੇ ਹੋ, ਸਾਰੇ ਜਾਣਦੇ ਆ
ਬੜੇ ਫੇਮਸ
ਭੰਗੂ ਜਿਹੜੇ, ਹਾਂਜੀ ਸਰ, ਭਾਜੀ ਉਹਨਾਂ ਦੇ ਸਰ ਉਹਨਾਂ ਦੇ ਸਕੂਲ 'ਚ ਨਾ ਥੀਏਟਰ ਦਾ ਤੇ ਸ਼ੁਰੂ ਤੋਂ ਹੀ ਮਤਲਬ ਕਲਾ ਵਾਲੇ ਪਾਸੇ ਨੂੰ ਥੋੜਾ ਜਿਹਾ ਸੀ ਰੁਝਾਨ ਉਹਨਾਂ ਦਾ, ਮਤਲਬ ਜਿਵੇਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਕਹਿ ਲੈਂਦੇ ਆਪਾਂ, ਤੇ ਥੋੜੇ ਬਹੁਤ ਉਦੋਂ ਝਾਕਾ ਜਿਹਾ ਖੁੱਲਿਆ, ਤੇ ਬਾਕੀ ਭਾਜੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਮੈਨੂੰ ਲੱਗਦਾ 11-12 ਦੀ ਸ਼ਾਇਦ ਗੱਲ ਆ, ਉਹੀ ਮੈਂ ਤਾਂ ਹਮੇਸ਼ਾ ਹੱਸਦਾ ਉਹਨਾਂ ਬਾਗੀ ਨੂੰ ਵੀ ਭਾਜੀ ਨੇ ਬੂਟਾ ਲਾਇਆ
ਨਹੀਂ, ਅਸਲ 'ਚ ਝਾਕਾ ਖੁੱਲ ਜਾਂਦਾ ਨਾ ਜਦੋਂ ਤੁਸੀਂ ਥੀਏਟਰ ਕੀਤਾ ਹੁੰਦਾ ਆ, ਅਤੇ ਫਿਰ ਇੱਦਾਂ ਦੇ ਜਿਹੜੇ ਤੁਸੀਂ ਨਾਮ ਗਣਾਏ ਨੇ, ਭੰਗੂ ਮੈਡਮ ਹੋਣੀ ਹੈ ਨਾ, ਭੰਗੂ ਸਰ ਹੋਣੀ, ਉਹਨਾਂ ਨੇ ਚੰਡਿਆ ਹੋਵੇ ਬੰਦਾ, ਉਹਨਾਂ ਦੀ ਛਤਰ ਛਾਇਆ ਦੇ ਵਿੱਚ ਰਿਹਾ ਹੋਵੇ, ਅਤੇ ਥੋੜ੍ਹਾ ਬਹੁਤਾ ਮੈਂ ਸਵੇਰੇ ਵੀ ਇਹੀ ਕਰ ਰਿਹਾ ਕਿ ਜਿਹੜੀ ਸਾਧ ਦੀ ਸੰਗਤ ਹੈ ਨਾ, ਸਾਧ ਸੰਗਤ, ਤੁਸੀਂ ਇੱਦਾਂ ਦੇ ਬੰਦੇ ਨਾਲ ਕਿਸੇ ਨਾਲ 3-4 ਸਾਲ ਗੁਜ਼ਾਰ ਲਓ, ਅਤੇ ਉਹਦੇ ਗੁਣ ਆ ਹੀ ਜਾਂਦੇ ਨੇ, ਉਹ ਤਾਂ ਆਉਣੇ ਹੀ
ਆ। ਭਾਜੀ ਛੋਟੀ ਜਿਹੀ ਲਾਈਨ ਲਿਖੀ ਹੁੰਦੀ ਸੀ ਸਰ ਨੇ ਸਕੂਲ ਦੇ ਬਾਅਦ, ਕਹਿੰਦੇ ਵੀ ਭੈੜੇ ਲੋਕਾਂ ਦਾ ਸਾਥ ਨਾ ਕੋਲੇ ਵਾਂਗੂ ਹੁੰਦਾ, ਵੀ ਜੇ ਤਾਂ ਠੰਡਾ ਹੋਵੇ ਫਿਰ ਕਾਲਾ ਖਿਲਾ ਦਿੰਦਾ, ਜੇ ਗਰਮ ਹੋਵੇ ਫਿਰ ਸਾੜ ਦਿੰਦਾ ਜੀ। ਤੇ ਚੰਗੇ ਬੰਦੇ ਦੀ ਸੰਗਤ ਭਾਵੇਂ 10 ਮਿੰਟ ਦੀ ਹੋਵੇ, ਉਹ ਤੁਹਾਨੂੰ ਸਾਰੀ ਜ਼ਿੰਦਗੀ ਕੁਛ ਨਾ ਕੁਛ ਸਿਖਾ ਕੇ ਜਾਂਦੀ ਹੈ।
ਸਹੀ ਗੱਲ ਹੈ, ਸਹੀ ਗੱਲ ਹੈ। ਤੇ ਵੈਸੇ ਜਦੋਂ ਤੁਸੀਂ ਕ੍ਰੀਏਟਿਵ ਹੁੰਦੇ ਆ, ਮਨ ਦੇ ਵਿੱਚ ਬਹੁਤ ਵਲਵਲੇ ਆਉਂਦੇ ਆ, ਬੜਾ ਸੋਚਦੇ ਹੋ ਤੁਸੀਂ, ਹੈ ਨਾ, ਮੀਡੀਆ 'ਚ ਦੇਖਦੇ ਹੋ ਜਾਂ ਸਟੇਜ 'ਤੇ ਦੇਖਦੇ ਹੋ, ਫਿਰ ਕਈ ਵਾਰ ਦਿਲ ਕਰਦਾ ਮੈਂ ਹੋਵਾਂ ਇੱਥੇ, ਮੈਂ ਇੱਦਾਂ ਕਹਿ ਦੇਵਾਂ, ਮੈਂ ਉੱਦਾਂ, ਹੈ ਨਾ, ਹੁੰਦਾ ਨਾ ਵੀ ਯਾਰ ਬੰਦਾ ਯਾਰ ਕੀ ਕਰੀ ਜਾ ਰਿਹਾ ਨਾ, ਵੀ ਇਹਨੂੰ ਆਹ ਗੱਲ ਕਿਉਂ ਨਹੀਂ, ਹੈ ਨਾ। ਅਤੇ ਹੁਣ ਹੁਣ ਜਿਹੜਾ ਤੁਸੀਂ ਮਤਲਬ ਚਲੋ ਵੀਕਲੀ ਜਾਂ ਫੋਰਟਨਾਈਟਲੀ ਉੱਦਮ ਕਰ ਰਹੇ ਹੋ ਕਿ ਪ੍ਰੋਗਰਾਮ ਦੀ, ਇਹਦੀ ਕੀ ਰੂਪ ਰੇਖਾ, ਕੀ ਮਨ ਦੇ ਵਿੱਚ ਸੋਚਿਆ? ਪਿੰਡਾਂ ਦੀ ਗੱਲ ਕਰਨੀ ਤੁਸੀਂ ਕਹਿੰਦੇ।
ਭਾਜੀ ਕੋਈ ਖਾਸ, ਦੇਖੋ ਮੈਂ ਨਾ ਉਹੀ ਗੱਲ ਜਦੋਂ ਤੁਸੀਂ ਪੋਡਕਾਸਟ ਕਿਹਾ ਨਾ, ਮੈਂ ਉਹੀ ਕਹਿਣਾ ਚਾਹੁੰਦਾ ਸੀ ਵੀ ਕੋਈ ਖਾਸ ਇੱਦਾਂ ਦੀ ਨਹੀਂ ਜੀ, ਇਹ ਬਸ ਇੱਕ ਐਂਟਰਟੇਨਮੈਂਟ ਪਰਪਸ ਕਹਿ ਲਓ, ਥੋੜੀ ਜ਼ਿੰਮੇਵਾਰੀ ਦੇ ਦਾਇਰੇ 'ਚ ਰਹਿ ਕੇ।
ਠੀਕ
ਅਤੇ 360 ਮਤਲਬ ਕੋਈ ਵੀ ਆਪਣਾ ਆਸਟ੍ਰੇਲੀਆ ਦਾ ਇਸ਼ੂ ਹੋ ਗਿਆ ਜਾਂ ਕੋਈ ਇੰਡੀਆ ਦਾ ਹੋ ਗਿਆ ਜਾਂ ਕੋਈ ਹਾਸੇ ਮਖੌਲ ਵਾਲੀ ਗੱਲ ਹੋ ਗਈ, ਪਰ ਨਾਲ ਦੀ ਨਾਲ ਬਿਲਕੁਲ ਜਿਵੇਂ ਮੈਂ ਪਹਿਲਾਂ ਕਿਹਾ ਦਾਇਰੇ 'ਚ ਰਹਿ ਕੇ, ਘਰਾਂ ਪਰਿਵਾਰਾਂ ਵਾਲਿਆਂ ਜੀ
ਠੀਕ
ਜਵਾਬਦੇਹੀ ਹੀ ਆ ਤੁਹਾਡੇ ਵਰਗੇ ਵੱਡੇ ਵੀਰਾਂ ਨੂੰ ਜੀ, ਤੇ ਕੋਈ ਉਹ ਜਿਹੀ ਹਲਕੀ ਗੱਲ ਨਹੀਂ ਕੀਤੀ ਜਾਊ।
ਠੀਕ ਹੈ, ਨਹੀਂ ਨਹੀਂ ਬਹੁਤ ਵਧੀਆ ਉੱਦਮ ਹੈ। ਅਤੇ ਦੇਖੋ ਸਾਨੂੰ ਤਾਂ ਆਸਟ੍ਰੇਲੀਆ ਦਾ ਕੰਟੈਂਟ ਚਾਹੀਦਾ। ਪਹਿਲਾਂ ਮੈਂ ਹੋਰ ਵੀ, ਹੁਣ ਆਪਾਂ ਇਸ ਸਾਲ ਪਿਛਲੇ ਸਾਲ ਗਏ ਸਾਰੇ ਆਸਟ੍ਰੇਲੀਆ ਦੇ ਵਿੱਚ ਟੂਰ ਕੀਤੇ ਆ, 20 ਸਾਲ ਆਸਟ੍ਰੇਲੀਆ ਹੋ ਗਏ ਸਾਨੂੰ ਬ੍ਰੌਡਕਾਸਟਿੰਗ ਕਰਦੇ, ਔਰ ਮੇਰਾ ਖਿਆਲ ਮਤਲਬ ਸੈਂਕੜੇ ਹੀ ਜਿਹੜੇ ਨੇ ਨੌਜਵਾਨ ਕੁੜੀਆਂ ਮੁੰਡੇ, ਹੈ ਨਾ, ਉਹ ਅਸੀਂ ਵੀ ਟ੍ਰੇਨ ਕੀਤੇ ਆ, ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵੀ ਟ੍ਰੇਨ ਕਰਦੇ ਰਹੇ ਹਾਂ ਜਰਨਲਿਸਟ, ਅਤੇ ਬਹੁਤ ਸਾਰੇ ਮਤਲਬ ਅੱਧੇ ਨਾਲੋਂ ਜ਼ਿਆਦਾ ਔਨਲਾਈਨ ਜਰਨਲਿਸਟ ਹਰਮਨ ਰੇਡੀਓ ਦੇ ਪਲੇਟਫਾਰਮ ਤੋਂ ਹੀ ਗਏ ਨੇ। ਅਤੇ ਅਸੀਂ ਅਕਸਰ ਇਹੀ ਕਹਿੰਦੇ ਹਾਂ ਕਿ ਤੁਸੀਂ ਸਿੱਖੋ, ਅਤੇ ਕਿਤੇ ਵਧੀਆ ਸੈੱਟ ਹੋ ਸਕਦੇ ਆ ਤਾਂ ਸੈੱਟ ਹੋਵੋ, ਹੈ ਨਾ। ਅਤੇ ਇੱਦਾਂ ਨਹੀਂ ਹੈਗਾ ਵੀ, ਮੈਂ ਬਹੁਤ ਘੱਟ ਦੇਖੇ ਨੇ ਦੂਜੇ ਪਲੇਟਫਾਰਮਾਂ ਤੋਂ ਨਿਕਲ ਕੇ ਹੋਰ ਪਲੇਟਫਾਰਮਾਂ 'ਤੇ ਜਾ ਕੇ ਹੋਰ ਸਕਸੈਸ ਹੁੰਦੇ, ਹੈ ਨਾ। ਅਤੇ ਕਈ ਵਾਰੀ ਤਾਂ ਅਸੀਂ ਉਧਾਰੇ ਵੀ ਦਿੱਤੇ ਨੇ ਬੰਦੇ, ਮਤਲਬ ਹਾਂ, ਮਤਲਬ ਹਰਪ੍ਰੀਤ ਹੋਣੀ ਜਾਂ 3-4 ਅਸੀਂ ਮਤਲਬ ਹੋਰ ਸਟੇਸ਼ਨਾਂ ਨੂੰ ਔਨ ਔਨ ਲੋਨ ਦਿੱਤੇ, ਭਾਈ ਭਾਈ ਬੰਦੇ ਜੀ ਭਾਈ ਯਾਰ ਇਹ ਲੈ ਲਓ, ਹੈ ਨਾ। ਉਹ ਕਹਿੰਦੇ ਭਾਈ ਜਦੋਂ ਹੁਣ ਪ੍ਰਾਈਮ ਏਸ਼ੀਆ ਵਾਲੇ ਅਮਨ ਕਟਕੜਾ, ਭਾਜੀ ਤਾਂ ਮੈਨੂੰ ਦੇ ਦਿਓ ਬੰਦੇ ਯਾਰ, 2 ਭਾਜੀ ਦੇ, ਮੈਂ ਕਿਹਾ ਚਲੋ ਲੈ ਲਓ, ਹੈ ਨਾ। ਸੋ ਇੱਦਾਂ ਦੀ ਸੋਚ ਅਸੀਂ ਪਹਿਲਾਂ ਹੀ ਰੱਖਦੇ ਹਾਂ ਕਿ ਪਤਾ ਕੀ ਆ, ਜੇ ਇਹ ਪੂਲ ਨਾ ਬਣਿਆ ਕਿਸੇ ਵੀ ਦੇਸ਼ 'ਚ, ਹੁਣ ਸਾਡਾ ਆਸਟ੍ਰੇਲੀਆ ਦੇ ਵਿੱਚ ਹੈ, ਬੜੇ ਵਧੀਆ ਵਧੀਆ ਬੁਲਾਰੇ ਨੇ ਇੱਥੇ ਚੱਲ ਰਿਹਾ ਆ, ਪਰ ਇਹ 'ਚ ਕੋਂਸਟੈਂਟ ਵਾਧਾ ਹੋਣਾ ਚਾਹੀਦਾ ਆ, ਤਾਂ ਕਿ ਸਾਡੀ ਗੱਲ ਜਿਹੜੀ ਆ ਆਸਟ੍ਰੇਲੀਆ ਦੀ ਆਪਣੀ, ਉਹ ਅਸੀਂ ਆਸਟ੍ਰੇਲੀਆ 'ਚ ਬੈਠ ਕੇ ਹੀ ਕਰ ਸਕੀਏ, ਨਾ ਕਿ ਡਬਈ ਤੋਂ ਕਰੇ ਜਾਂ ਕੋਈ ਕਨੇਡਾ ਤੋਂ ਕਰੇ ਜਾਂ ਕੋਈ ਇੰਗਲੈਂਡ ਤੋਂ, ਉਹਨਾਂ ਨੂੰ ਕੋਈ ਪਤਾ ਨਹੀਂ ਇੱਥੇ ਕੀ
ਆਪਣੀ ਆਵਾਜ਼ ਤਾਂ ਆਪ ਹੀ ਚੁੱਕਣੀ ਪਊਗੀ ਨਾ ਜੀ,
ਹਾਂ
ਆਪਣਾ ਕਹਿੰਦੇ ਹੁੰਦੇ ਸਿਆਣੇ ਆਪਣਾ ਸਿਰ ਤਾਂ ਆਪ ਹੀ ਗੁੰਦਣਾ ਪੈਂਦਾ।
ਹਾਂ, ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਆਪਣੇ ਇੱਥੇ ਲੋਕਲ ਨੇ, ਹੁਣ ਜਿੱਦਾਂ ਤੁਸੀਂ ਕਰੋਗੇ ਪ੍ਰੋਗਰਾਮ, ਤੁਸੀਂ ਕੋਈ ਗੈਸਟ ਵੀ ਲੈ ਕੇ ਆਉਂਗੇ, ਉਹਨਾਂ 'ਚ ਨੌਜਵਾਨ ਵੀ ਆਉਣਗੇ, ਉਹਨਾਂ ਨੂੰ ਵੀ ਚਾਅ ਚੜ੍ਹੇਗਾ, ਹੈ ਨਾ। ਅਤੇ ਇਹ ਬਹੁਤ ਜ਼ਰੂਰੀ ਹੈ। ਅੱਛਾ, ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਨੈਤਿਕਤਾ ਵੀ, ਹੈ ਨਾ। ਅਤੇ ਜਦੋਂ ਕੋਈ ਪ੍ਰੋਗਰਾਮ ਬੰਦਾ ਸ਼ੁਰੂ ਕਰਦਾ, ਤੁਹਾਡੇ ਮਨ 'ਚ ਬੜੇ ਬਲਬਲੇ ਹੋਣੇ ਆ, ਅਤੇ ਜਿਹੜੀ ਨੈਤਿਕਤਾ ਆ ਵੀ ਆਪਾਂ ਕਿਸ ਕੁ ਲੈਵਲ ਤੱਕ ਖੁੱਲ੍ਹ ਕੇ ਗੱਲ ਕਰਨੀ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਭਾਜੀ ਮੇਰੇ ਨਾ ਤੁਹਾਡੇ ਵਰਗੇ ਵੀਰਾਂ ਨੂੰ ਦੇਖਿਆ, ਤੁਹਾਡੇ ਹਰਮਨ ਰੇਡੀਓ ਦੇ ਨਾਲ ਜਿਹੜਾ ਟੈਗ ਹੈ ਨਾ ਜੀ, ਪਹਿਲਾ ਰੇਡੀਓ ਹੋਣਾ ਆਸਟ੍ਰੇਲੀਆ ਦਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਤੁਸੀਂ ਇੰਨੇ ਲੰਬੇ ਟਾਈਮ ਤੋਂ ਚੱਲਦੇ ਆ ਰਹੇ ਹੋ, ਕਦੇ ਕੋਈ ਹਲਕੀ ਗੱਲ ਨਹੀਂ ਹੋਈ ਜੀ ਪਲੇਟਫਾਰਮ ਤੋਂ। ਜਿਵੇਂ ਤੁਸੀਂ ਕਿਹਾ ਵੀ ਵੱਡੇ ਵੱਡੇ ਨਾਮ ਤੁਹਾਡੇ ਨਾਲ ਕੰਮ ਕਰਕੇ ਗਏ ਆ, ਅਤੇ ਹੋਰ ਥਾਂ ਸਥਾਪਿਤ ਹੋਇਆ, ਅਤੇ ਤੁਸੀਂ ਬੜੇ ਵੱਡੇ ਦਿਲ ਦੇ ਨਾਲ ਉਹਨਾਂ ਨੂੰ ਨਾਲ ਵੀ ਕੰਮ ਕਰਾਇਆ, ਅਤੇ ਅੱਗੇ ਵੀ ਜਿਵੇਂ ਸਾਨੂੰ ਵੀ ਸਲਾਹਾਂ ਦਿੰਦੇ ਰਹੋਗੇ। ਭਾਜੀ ਨੈਤਿਕਤਾ ਦੇਖੋ, ਮੈਂ ਪਤਾ ਕੀ ਮੰਨਦਾ, ਜਿਹੜਾ ਸੋਸ਼ਲ ਮੀਡੀਆ ਨਾ ਭਾਜੀ, ਇਹ ਜੇ ਥੋੜੇ ਹਾਸੇ ਵਾਲ ਲਾਈਟ ਮੋਡ 'ਚ ਗੱਲ ਕਰ ਲਈਏ ਕਿ ਇੱਕ ਇੱਕ ਹਥਿਆਰ ਵਰਗੀ ਚੀਜ਼ ਹੈ ਜੀ ਇਹ, ਅਤੇ ਚਲਾਉਣ ਵਾਲੇ 'ਤੇ ਡਿਪੈਂਡ ਕਰਦਾ ਜੀ ਫਿਰ ਤੁਸੀਂ ਕਿੱਧਰ ਨੂੰ ਚਲਾਉਣਾ, ਕਈ ਵਾਰ ਬੈਕ ਫਾਇਰ
ਨਹੀਂ,
ਅਤੇ
ਤੁਸੀਂ ਜ਼ਿਆਦਾ ਹੀ ਨੈਤਿਕ ਹੋ ਰਹੇ ਹੋ, ਤੁਸੀਂ ਇੱਦਾਂ ਕਹਿ ਸਕਦੇ ਵੀ ਇਹ ਇਹ ਡੱਬੀ ਵਾਲਾ ਕੰਮ ਹੈ, ਡੱਬੀ ਵਾਲਾ, ਜੇ ਕਿਸੇ ਬਾਂਦਰ ਦੇ ਹੱਥ ਆ ਗਏ ਤਾਂ ਫੂਕ ਦੇਣਗੇ।
ਬਸ ਜੀ ਬਸ ਬਸ ਬਸ, ਇਹ ਤਾਂ ਹੁਣ ਭਾਜੀ ਤੁਹਾਡੇ ਹੱਥ ਆ ਜੀ ਕਿੰਨੀ ਖੁੱਲ੍ਹ ਕੇ ਗੱਲ ਕਰਨੀ ਹੈ। ਹੁਣ ਇਸ 'ਤੇ ਕੋਈ ਰੇਟਿੰਗ ਨਹੀਂ ਹੈ ਜੀ, ਸਭ ਕੁਛ ਹੀ ਚੱਲ ਰਿਹਾ। ਮਾੜੀ ਚੀਜ਼ ਤੱਕ ਮੈਂ ਕਹਿੰਦਾ ਹੁਣ ਕਈ ਵਾਰ ਗਾਹਕ ਜ਼ਿਆਦਾ ਜੀ, ਚੰਗੀ ਦਾ ਘੱਟ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਉੱਧਰ ਨੂੰ ਤੁਰ ਪੈਣਾ। ਨੈਤਿਕਤਾ ਭਾਜੀ ਘਰਾਂ ਪਰਿਵਾਰਾਂ ਵਾਲੇ ਆ ਜੀ, ਬੱਚਿਆਂ ਦੇ ਬਾਪ ਆ ਜੀ, ਮੈਂ ਵੀ ਬਾਗੀ ਵੀ, ਕੱਲ੍ਹ ਨੂੰ ਉਹਨਾਂ ਨੂੰ ਜਵਾਬ ਦਿਆਂ, ਪਰਿਵਾਰਾਂ 'ਚ ਜਵਾਬ ਦਿਆਂ, ਤੁਹਾਡੇ ਵਰਗੇ ਵੱਡੇ ਵੀਰਾਂ ਨੂੰ ਜਵਾਬ ਦਿਆਂ, ਕਿਤੇ ਵੀ ਖੜਾ ਕੇ ਤੁਸੀਂ ਕੱਲ੍ਹ ਨੂੰ ਪੁੱਛ ਸਕਦੇ ਹੋ ਵੀ ਆਹ ਗੱਲ ਭਾਈ
ਸਿਮਰਨ,
ਮਿਆਰ ਤੋਂ ਵੀ
ਇਹਦੇ ਇਹਦੇ ਭੈੜੇ ਨਤੀਜੇ ਆਪਾਂ ਦੇਖਦੇ ਹਾਂ ਜਦੋਂ ਅਨੈਤਿਕਤਾ ਵੱਲ ਨੂੰ ਜਾਂਦੇ ਹਾਂ। ਹੁਣ ਕਨੇਡਾ 'ਚ ਕਤਲ ਹੋਇਆ, ਹੈ ਨਾ, ਜਿਹੜੀ ਮਤਲਬ ਨੈਂਸੀ ਅਗਨੀਹੋਤਰੀ, ਜਿਹੜੀ ਕਿ ਨੈਂਸੀ ਗਰੇਵਾਲ ਬਣੀ ਹੋਈ ਸੀ, ਹੈ ਨਾ, ਤੇ ਉਸ
ਜੀ
ਤੋਂ ਪਹਿਲਾਂ ਵੀ ਕਤਲ ਹੋਏ ਨੇ ਹੈ ਨਾ ਬਲੌਗਰਾਂ ਦੇ। ਤੇ ਜਿਹੜੇ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ, ਇੱਕ ਹੋਰ ਕੰਚਨ ਸੀ ਸ਼ਾਇਦ, ਉਹਦਾ ਵੀ ਹੋਇਆ ਤੇ ਹੈ
ਮੈਂ
ਨਾ,
ਸੁਣਿਆ
ਹੈ ਨਾ। ਸੋ
ਅੰਮ੍ਰਿਤਪਾਲ ਮਹਿਰੋਂ ਨਾਲ ਜਿਹੜਾ ਕੋਈ ਕੇਸ ਹੋਇਆ ਜੀ।
ਹਾਂ,
ਹਾਂਜੀ
ਤੇ
ਹਾਂਜੀ
ਉਹ ਕਹਿ ਲਓ ਕਿ ਉਹਦੇ ਜਾਣੀ ਕਿ ਇਹਨਾਂ ਦੇ 7-7 ਲੱਖ ਫੋਲੋਅਰ ਹੈ ਨਾ, ਫੋਲੋਅਰ ਬਣਾਉਣ ਦੇ ਚੱਕਰਾਂ 'ਚ ਫਿਰ ਉਹਨਾਂ ਤੋਂ ਜਿਹੜਾ ਮੇਨ ਬਿਜ਼ਨਸ ਕਰਦੇ ਨੇ ਹੈ ਨਾ, 7 ਲੱਖ ਦੇ ਵਿੱਚ ਉਹ ਸਾਰੇ ਇਮੋਸ਼ਨਲ ਹੀ ਹੁੰਦੇ ਨੇ, ਡਿਪਰਾਈਵਡ ਹੁੰਦੇ ਨੇ, ਤਾਂ ਹੀ
ਬਿਲਕੁਲ
ਇਦਾਂ ਦਾ ਮਟੀਰੀਅਲ
ਬਿਲਕੁਲ
ਦੇਖਦੇ ਨੇ। ਤੇ ਇਹਦੇ 'ਚ ਉਹ ਬਿਜ਼ਨਸ ਕਰਦੇ ਨੇ ਜਾਂ ਕਰਦੀਆਂ ਨੇ, ਫਿਰ ਮਾੜੀ ਬੋਲੀ ਬੋਲਦੀ ਆ ਉਹਦੇ ਵਿੱਚ, ਧਰਮ ਨੂੰ ਸੌਖਾ ਸੌਖਾ ਟਾਰਗੇਟ ਹੈ ਕਿ ਤੁਸੀਂ ਧਰਮ ਦੇ ਉਲਟ ਬੋਲਣ ਲੱਗ ਜਾਓ ਜਾਂ ਗੁਰਦੁਆਰੇ ਦੀ ਕਮੇਟੀਆਂ ਦੇ ਉਲਟ ਬੋਲਣ ਜਾਓਗੇ, ਤੁਸੀਂ ਮਸ਼ਹੂਰ ਹੋ ਜਾਓਗੇ ਹੈ ਨਾ।
ਭਾਜੀ ਬਿਲਕੁਲ
ਤੇ ਈਵਨ ਕਿ ਇਹ ਹੱਥਕੰਡਾ ਤਾਂ ਸਾਡੇ ਲੀਡਰਾਂ ਨੇ ਵੀ ਅਪਣਾਇਆ ਹੋਇਆ ਪੰਜਾਬ ਦੇ ਵਿੱਚ, ਕਿ ਜਥੇਦਾਰ ਸਾਹਿਬ ਨੂੰ ਗਾਲਾਂ ਕੱਢ ਦਿਓ, SGPC ਨੂੰ ਗਾਲਾਂ ਕੱਢਣ ਲੱਗ ਜਾਓ ਤੇ ਬਸ ਕੰਮ।
ਕਮੀਆਂ ਕਰਾ ਦਿਓ ਜੀ ਬਸ
ਹਾਂ ਬਸ ਬਸ ਉਹ ਤੁਸੀਂ ਮਸ਼ਹੂਰ ਹੋ ਜਾਓਗੇ ਹੈ ਨਾ।
ਬਿਲਕੁਲ
ਤੇ ਇਹ ਜਿਹੜੀ ਮਤਲਬ ਤੁਹਾਡਾ ਕੀ ਖਿਆਲ ਹੈ ਇਹਦੇ, ਮਤਲਬ ਜਿਹੜਾ ਹੁਣ ਨੈਨਸੀ ਗਰੇਵਾਲ ਦਾ ਜਿਹੜਾ ਕੇਸ ਚੱਲ ਰਿਹਾ, ਵੈਸੇ ਤਾਂ ਦੋਸ਼ ਸਿੱਖਾਂ ਤੇ ਲਾ ਰਹੇ ਨੇ ਵੀ ਸਿੱਖਾਂ ਨੇ ਕੀਤਾ ਜੀ, ਖਾਲਿਸਤਾਨੀਆਂ ਨੇ ਕੀਤਾ, ਉਹ ਕੀਤਾ।
ਭਾਜੀ ਦੇਖੋ ਜਿੱਥੇ ਤੱਕ ਨਾ ਨਾਮ ਰੱਖਣ ਦੀ ਗੱਲ ਆ ਗਈ ਜੀ, ਇਹੀ ਬੀਬੀ ਨੇ ਜੇ ਕੋਈ ਬੜੇ ਮਦਰ ਟੈਰੇਸਾ ਵਾਲੇ ਕੰਮ ਕੀਤੇ ਹੁੰਦੇ ਜਾਂ ਕੋਈ ਬਹੁਤ ਹੀ ਚੰਗਾ ਕੰਮ ਕੀਤਾ ਹੁੰਦਾ ਜਾਂ ਧਰਮ ਦੇ ਨਾਮ ਤੇ ਕੀਤਾ ਹੁੰਦਾ ਭਾਵੇਂ ਮਾਨਵਤਾ ਦੇ ਨਾਮ ਤੇ ਕੀਤਾ ਹੁੰਦਾ, ਨੈਨਸੀ ਗਰੇਵਾਲ ਛੱਡ ਕੇ ਕਿਸੇ ਦਾ ਵੀ ਕੋਈ ਪਿੱਛੇ ਲਾ ਲੈਂਦੀ ਤਾਂ ਸ਼ਾਇਦ ਆਪਾਂ ਇੱਥੇ ਬੈਠ ਕੇ ਉਹਦੀ ਵਡਿਆਈ ਕਰ ਰਹੇ ਹੁੰਦੇ ਜੀ ਵੀ ਬੀਬੀ ਨੇ ਬਹੁਤ ਵਧੀਆ ਕੰਮ ਕੀਤੇ ਸੀ ਜਾਂ ਕਰ ਰਹੀ ਆ। ਪਰ ਤੁਹਾਡੇ ਕੰਮ ਹੀ ਜਦੋਂ ਉਹੋ ਜਿਹੇ ਹੋਣਗੇ ਜੀ, ਮੈਂ ਕੱਲ੍ਹ ਪਰਸੋਂ ਨਾ ਮੇਰੇ ਦੋਸਤ ਆਈ ਜਿਵੇਂ ਤੁਸੀਂ ਗੱਲ ਪੁੱਛੀ ਜੀ, ਬੜੇ ਜਿਵੇਂ ਯਾਰਾਂ ਦੋਸਤਾਂ 'ਚ ਆਪਾਂ ਗੱਲ ਕਰ ਲਈ ਦੀ, ਉਹ ਮੈਨੂੰ ਇਸੇ ਗੱਲ ਤੋਂ ਪੁੱਛ ਰਹੇ ਸੀ ਵੀ ਕੀ ਤੂੰ ਕਤਲ ਨੂੰ ਜਾਇਜ਼ ਮੰਨਦਾ। ਮੈਂ ਦੇਖੋ ਵੀ ਕਤਲ ਜਾਇਜ਼ ਨਜਾਇਜ਼ ਨਹੀਂ ਹੁੰਦਾ ਕਦੀ ਵੀ, ਐਂ ਤਾਂ ਫਿਰ ਇੰਦਰਾ ਗਾਂਧੀ ਤੱਕ ਚੱਲੀਆਂ ਜਾਣਗੀਆਂ ਗੱਲਾਂ ਵੀ ਉਹ ਜਾਇਜ਼ ਸੀ ਕਿ ਨਜਾਇਜ਼ ਸੀ ਜੀ। ਇਹ ਆ ਵੀ ਤੁਹਾਡੇ ਆਪ ਦੇ ਹੱਥ, ਮੈਂ ਜਿਵੇਂ ਪਹਿਲਾਂ ਕਿਹਾ ਵੀ ਤੁਸੀਂ ਕਰ ਕੀ ਰਹੇ ਹੋ, ਜੋ ਤੁਸੀਂ ਬੀਜੋਗੇ ਉਹੀ ਵੱਢੋਗੇ ਜੀ। ਮਤਲਬ ਜਿਹੜੇ ਨਾਮ ਰੱਖਣ ਦੀ ਗੱਲ ਚੱਲੀ ਹੋਈ ਹੈ ਜੀ, ਉਹ ਜਿਵੇਂ ਪਹਿਲਾਂ ਕਿਹਾ ਜੇ ਉਹਨੇ ਕੋਈ ਬਾਹਲਾ ਚੰਗਾ ਕੰਮ ਕੀਤਾ ਹੁੰਦਾ ਜਾਂ ਕੋਈ ਸਮਾਜ ਭਲਾਈ ਦੇ ਜਾਂ ਕੋਈ ਕਿਸੇ ਵੀ ਐਂਗਲ ਦੇ ਉੱਤੇ, ਆਪਾਂ ਸ਼ਾਇਦ ਕਹਿੰਦੇ ਵੀ ਹਾਂ ਬਹੁਤ ਵਧੀਆ ਜੀ ਇਹਨੇ, ਚਾਹੇ ਨਾਮ ਬਦਲ ਕੇ ਵੀ ਕੀਤਾ ਵਧੀਆ ਕੀਤਾ। ਪਰ ਹੁਣ ਜਦੋਂ ਤੁਹਾਡੇ ਕੰਮ ਹੀ ਇਹੋ ਜਿਹੇ ਨੇ ਜੀ, ਉਹਨੂੰ ਵਧੀਆ ਕੌਣ ਹੀ ਕਹਿ ਦੂਗਾ। ਤੇ ਜਿਹੜਾ ਨਾਮ ਲਾਉਣ ਦੀ ਗੱਲ ਆ ਵੀ ਫਲਾਣੇ ਨੇ ਕਰਤਾ ਧਮਕਾਣੇ ਨੇ ਕਰਤਾ ਜੀ, ਇਹ ਤਾਂ ਜੇ ਤੁਸੀਂ ਟੋਆ ਪੱਟੋਗੇ ਆਪ ਡਿੱਗ ਪਓਗੇ ਜਾਂ ਕੋਈ ਸਿੱਟ ਦੁੱਖ ਖਿੱਚੋਗੇ, ਐਂਡ ਤਾਂ ਮਾੜਾ ਹੀ ਹੋਊਗਾ ਜੀ, ਨਤੀਜੇ ਮਾੜੇ ਨੇ। ਤੇ ਇਹ ਕੋਈ ਲੰਬੀਆਂ ਗੱਲਾਂ ਜੀ ਇਹ, ਮੈਨੂੰ ਤਾਂ ਭਾਜੀ ਐਂ ਲੱਗਦਾ ਹੁੰਦਾ ਵੀ ਜੇ ਤੁਸੀਂ ਉਹੋ ਜਿਹਾ ਕੁਛ ਹੀ ਕਰਨਾ ਜਿਹੜਾ ਕੁਛ ਇਹ ਬੀਬੀ ਕਰਦੀ ਸੀ ਜਾਂ ਜਿਹੜੀ ਪਹਿਲਾਂ ਜਿਹਦਾ ਮਰਡਰ ਹੋਇਆ ਜਾਂ ਕਤਲ ਹੋਇਆ, ਜਿਹੜਾ ਕੁਛ ਉਹ ਕਰਦੀ ਸੀ ਉਹ ਤਾਂ ਤੁਸੀਂ ਕਿਸੇ ਹੋਰ ਨਾਮ ਨਾਲ ਵੀ ਕਰ ਲਓ ਭਾਜੀ। ਮੈਂ ਕਹਿੰਦਾ ਹੁਣ 7 ਲੱਖ ਛੱਡ ਕੇ ਤੁਸੀਂ ਹੋਰ ਹੱਦਾਂ ਪਾਰ ਕਰ ਜਾਓ, ਮੈਨੂੰ ਲੱਗਦਾ ਮਿਲੀਅਨ ਵੀ ਹੋ ਜਾਊਗਾ ਫੋਲੋਅਰ। ਇਹ ਨਾਮ ਰੱਖਣ ਪਿੱਛੇ ਭਾਜੀ ਕੋਈ ਚਾਲ ਕੋਈ ਡੂੰਘੀ ਗੱਲ ਹੋਊਗੀ, ਹੋਣੀ ਹੈ ਜੀ, ਨਾਮ ਬਦਨਾਮ ਕਰਨਾ ਚਾਹੁੰਦੇ ਆ। ਪਤਾ ਨਹੀਂ ਕਿਉਂ, ਮੈਨੂੰ ਤਾਂ ਇਹ ਸਮਝੋ ਬਾਹਰ ਆ ਜੀ, ਕਿਉਂ ਸਾਡੇ ਸਿੱਖਾਂ ਦੇ ਨਾਮ ਯੂਜ਼ ਕਰੇ ਕੀਤੇ ਜਾ ਰਹੇ ਜੀ।
ਉਹ ਇਹ ਵੀ ਇੱਕ ਹੁੰਦੀ ਹੈ ਚਾਲ ਕਿ ਜਿੱਦਾਂ ਹੁਣ 2-4 ਸਾਲਾਂ ਬਾਅਦ ਇਹ ਫੇਡ ਆਊਟ ਹੋ ਜਾਣਾ, ਠੀਕ ਹੈ, ਇਹ ਲੋਕਾਂ ਨੇ ਭੁੱਲ ਜਾਣਾ ਅਸਲੀ ਸਟੋਰੀ ਕੀ ਸੀ, ਇਹਨੇ ਨੈਨਸੀ ਗਰੇਵਾਲੇ ਹੀ ਰਹਿਣਾ ਸਾਰੀ ਹਿਸਟਰੀ 'ਚ ਹੁਣ, ਕਿਉਂਕਿ ਰਿਕਾਰਡ 'ਚ ਆ ਗਈ ਸਰ। ਹੋ ਸਕਦਾ
ਬਿਲਕੁਲ ਭਾਜੀ
10-20 ਸਾਲ ਬਾਅਦ ਕੋਈ ਕਿਤਾਬ ਲਿਖੇ, ਉਹਨੇ ਨੈਨਸੀ ਗਰੇਵਾਲ ਦੀ ਰੈਫਰੈਂਸ ਦੇਣੀ ਹੈ ਵੀ ਨੈਨਸੀ ਗਰੇਵਾਲ ਸੀ, ਅਤੇ ਉਹ ਲੋਕਾਂ ਨੇ ਇਹ ਕਹਿਣਾ ਵੀ ਇਹ ਜਿਹੜੇ ਗਰੇਵਾਲ ਨੇ ਜਾਂ ਇਹ ਕੌਮ ਨੇ ਇੱਦਾਂ ਦੇ ਹੀ ਨੇ, ਠੀਕ ਹੈ, ਹਾਲਾਂਕਿ ਕੋਈ ਲੈਣ ਦੇਣ
ਬਿਲਕੁਲ ਭਾਜੀ, ਕਿੱਡੀ ਸੋਹਣੀ ਗੱਲ ਕੀਤੀ ਤੁਸੀਂ ਭਾਜੀ। ਭੰਗੂ ਸਰ ਕਹਿੰਦੇ ਹੁੰਦੇ ਸੀ ਵੀ ਹਿਸਟਰੀ ਉਹ ਆ ਜਿਹੜੀ ਅੱਜ
ਜੀ।
ਐਂ ਨਹੀਂ ਲੋਕਾਂ ਨੇ ਕਹਿਣਾ ਵੀ ਗਰੇ ਵਾਲੇ ਇਦਾਂ ਦੇ ਹੁੰਦੇ ਆ। ਬਿਲਕੁਲ ਸਹੀ ਕਿਹਾ ਤੁਸੀਂ
ਹਾਂ, ਨਹੀਂ ਉਹ ਇਦਾਂ ਹੀ ਜਿਹੜੇ ਜਿੱਦਾਂ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਫੇਕ ਅਕਾਊਂਟ ਬਣਦੇ ਨੇ ਫੇਸਬੁੱਕ ਤੇ, ਠੀਕ ਹੈ, ਮੈਂ 20 ਵਾਰੀ ਮੇਰੇ ਬਣ ਚੁੱਕੇ ਨੇ ਤੇ 20 ਵਾਰੀ ਮੈਂ ਰਿਪੋਰਟ ਕਰ ਚੁੱਕਾ। ਔਰ ਇੱਕ ਹੁਣ ਲੇਟਲੀ ਤਾਂ ਬੰਦੇ ਨੇ ਮੇਰੇ ਤੋਂ ਮਤਲਬ ਮੇਰੇ ਬਿਹਾਫ ਤੇ ਮੇਰੇ ਤੋਂ ਹੀ ਪੈਸੇ ਮੰਗਣੇ ਸ਼ੁਰੂ ਕਰਤੇ, ਉਹ ਮੈਂ ਕਿਹਾ ਯਾਰ ਸ਼ਰਮ ਕਰ ਹੈ ਨਾ, ਵੀ ਆ ਇੱਕ ਮੈਨੂੰ ਹੁਣ ਤੜਕੇ ਫੋਨ ਆ ਕੇ ਹਟਿਆ ਨਾ, ਤੇ ਉਹਨੂੰ ਮੈਂ ਲਾਣਤਾਂ ਪਾ ਕੇ ਹਟਿਆ। ਤੇ ਉਹ ਮੇਰਾ ਆਰਗੂਮੈਂਟ ਇਹ ਹੁੰਦਾ ਕਿ ਮੈਂ ਫੇਸਬੁੱਕ ਨੂੰ 30-40 ਵਾਰੀ ਰਿਪੋਰਟ ਕੀਤੀ ਆ ਲਾਸਟ ID, ਅਤੇ ਮੈਂ ਦੋਸਤਾਂ ਤੋਂ ਵੀ ਕਰਾਈ, ਘੱਟੋ ਘੱਟ 200 ਰਿਪੋਰਟਾਂ ਗਈਆਂ, ਅਤੇ ਉਹਨਾਂ ਨੇ ਅਖੀਰ ਨੂੰ ਇਹ ਕਿਹਾ, ਕਹਿੰਦਾ ਨਹੀਂ ਦੇਰ ਇਜ਼ ਨਥਿੰਗ ਰੋਂਗ ਇਨ ਇਟ। ਮੈਂ ਕਿਹਾ ਤੁਹਾਡੇ ਹੀ ਪਲੇਟਫਾਰਮ 'ਤੇ ਬੈਠ ਕੇ ਉਹ ਪੈਸੇ ਮੰਗ ਰਿਹਾ, ਕਾਂਟ ਯੂ ਸੀ ਇਟ, ਮੇਰੀ ਫੋਟੋ ਲਾਈ ਹੋਈ, ਮੇਰਾ ਨਾਮ ਲਿਖਿਆ ਹੋਇਆ, है ना, व्हाट्सएप ते मंग रहा, वह भी थोड़ा ही प्लेटफॉर्म है, फिर वो कमेंट मार रहा इदा दे लोगों नू, भाजी आ देखो थोड़े नाँ ते आ कुछ कह रहा, आ कुछ कह रहा, है ना। सानू वो पता की है व्हाट दे डूइंग, जो ये कर रहे ने कि वो मेरा रिकॉर्ड बना रहे ने मेरे नाँ ते, मेरी फोटो ला के, ठीक है। अज तो 4-5 साल बाद ये रिकॉर्ड पक्का कर देंगे भी, हाँ भी ये पैसे मंगता हूँ लोगों को, इन्हें वो तो भी मंगे है, इन्हें वो तो भी मंगे है। कल नू जे मान लो मैं कोई लीडर बन जावा, है ये मेरी ब्लैकमेलिंग करेंगे।
ਕਿੱਡੀ ਡੂੰਗੀ ਗੱਲ ਆ ਭਾਜੀ,
हाँ
ਜਿਹੜੀ ਆਪਾਂ ਆਮ ਹੀ ਸੋਚ ਲੈਂਦੇ ਹਾਂ ਕਿ ਵੈਸੇ ਹੀ ਕਿਸੇ ਨੇ ਬਣਾ ਲਿਆ ਹੋਣਾ ਵੀ
ਨਹੀਂ
ਤੂੰ
ਨਹੀਂ
ਕਰ
ਨਹੀਂ
ਸਕਦਾ
ਵੈਸੇ ਨਹੀਂ ਬਣਾਇਆ, ਇਹ ਜਿਹੜੀਆਂ ਤਾਕਤਾਂ ਨੇ ਇਹ ਡਿਲੀਬਰੇਟਲੀ ਤੁਹਾਡਾ ਫੇਕ ਡਾਟਾ ਬਣਾ ਰਹੇ ਨੇ। ਕੱਲ ਨੂੰ ਇਹਨਾਂ ਨੇ, ਕੱਲ ਨੂੰ ਮਤਲਬ ਤੁਸੀਂ ਬਹੁਤ ਵੱਡੇ ਬਣ ਗਏ, ਜਾਂ ਮੈਂ ਵੱਡਾ, ਮੈਨੂੰ ਨਹੀਂ ਬਲੈਕਮੇਲਿੰਗ ਕਰਨੀ ਆ, ਜਾਂ ਕੋਈ ਮੈਨੂੰ ਹੀ ਨਹੀਂ ਕਿਸੇ ਮੰਜ਼ਿਲ ਤੋਂ ਹੇਠਾਂ ਸੁੱਟਣਾ ਆ, ਤਾਂ ਫਿਰ ਇਹ ਡਾਟਾ ਕੱਢ ਕੇ ਲਿਆਣਗੇ, ਇਹੋ ਜਿਹੀਆਂ ਮਤਲਬ।
ਭਾਜੀ ਤੁਸੀਂ ਪਬਲਿਕ ਫਿਗਰ ਹੋ, ਮੈਂ ਤਾਂ ਅਮਨਦੀਪ ਸਿੱਧੂ ਨੂੰ ਪਿਛਲੇ 15-20 ਸਾਲ ਤੋਂ ਜਾਣਦਾ ਵੀ ਉਹ ਕਿਹੋ ਜਿਹੀ ਸ਼ਖਸੀਅਤ ਆ, ਕੀ ਉਹਨਾਂ ਦਾ ਕਿਰਦਾਰ ਆ, ਤੇ ਜਿਹੜਾ ਬੰਦਾ ਤੁਹਾਨੂੰ ਸਿਰਫ ਰੇਡੀਓ ਤੇ ਦੇਖ ਰਿਹਾ
हाँ,
ਉਹ ਸ਼ਾਇਦ ਯਕੀਨ ਵੀ ਮੰਨ ਲੇ ਕੱਲ ਨੂੰ 2-4 ਸਾਲ ਬਾਅਦ ਵੀ ਹਾਂ
ਜਦੋਂ
ਵੀ
ਉਹਨੀ
ਪਤਾ।
ਮੇਰੇ ਮੇਰੇ ਪੈਸੇ ਮੰਗਦਿਆਂ ਦੀਆਂ ਦੇਖਣੀਆਂ ਚੈਟਾਂ ਦੀਆਂ ਸਾਰੀਆਂ, ਉਹਨੇ ਕਹਿਣਾ ਇਹ ਉਦਾਂ ਹੀ ਇਹ ਦਮਾਲੇ ਬੰਨੀ ਫਿਰਦੇ ਆ, ਉਦਾਂ ਹੀ ਇਦਾਂ ਦਾ ਸਰੂਪ ਬਣਾਇਆ, ਅੰਦਰੋਂ ਤਾਂ ਆ ਆ ਬੰਦੇ। ਉਹ ਜੇ ਫਿਫਟੀ
ਹਾਂਜੀ
ਫਿਫਟੀ ਵੀ ਹੋ ਗਿਆ ਮਤਲਬ ਓਪੀਨੀਅਨ ਅੱਧਾ ਵੱਧ ਹੋ ਗਿਆ ਨਾ।
ਆਪਣੀ ਤਾਂ ਆਪਣੇ ਲਈ ਤਾਂ ਭਾਜੀ ਉਹ ਹੋਣਾ ਵੀ ਜਿਹੜੇ ਬੰਦੇ ਦਾ ਕਿਰਦਾਰ ਸੱਚਾ ਸੱਚਾ ਆ, ਤੇ ਉਹਦੇ ਲਈ ਤਾਂ ਉਹ ਫਿਰ ਸਿੱਧੀ ਲੈਂਗੁਏਜ ਗਈ, ਉਹਦੇ ਲਈ ਤਾਂ ਮਰਨ ਹੋ ਗਿਆ ਜੇ
ਹਾਂ
50-50 ਵੀ ਹੋ ਜਾਏਗਾ,
ਹਾਂ ਸੋ ਇਹੀ
ਉਹ
ਹਾਲ ਆ,
ਕਿਰਦਾਰ ਕੁਛ ਨਹੀਂ।
ਇਹੀ ਗੱਲ ਆਪਾਂ ਸਵੇਰ ਦੀ ਕਰ ਰਹੇ ਹਾਂ ਨਾ ਖੋਮੇਨੀ ਹੁਣਾਂ ਦੀ, ਜੋਰ ਸਾਨੂੰ ਤਾਂ ਜੋ ਪੱਛਮ ਦਿਖਾ ਰਿਹਾ ਉਹੀ ਦਿਖਾਈ ਦੇ ਰਿਹਾ ਨਾ, ਪਰ ਜਿਹੜੇ ਉਹਦੇ ਐਕਸ਼ਨ ਹੈ, ਐਸੀ ਗੱਲ ਨਹੀਂ ਅਸੀਂ ਜਿਹੜੇ ਬੰਦੇ ਘੋਖਦੇ ਆ ਉਹ ਘੋਖ ਵੀ ਲੈਂਦੇ ਨੇ, ਪਰ 95% ਲੋਕਾਂ ਨੂੰ ਉਹੀ ਕੁਝ ਪਤਾ ਆ ਜੋ ਉਹਨਾਂ ਨੂੰ ਪੱਛਮ ਦਿਖਾ ਰਿਹਾ ਹੈ, ਠੀਕ ਹੈ। ਉਹ
ਜੋ
ਬੜੇ,
ਉੱਥੋਂ ਦਾ ਮੀਡੀਆ ਦਿਖਾ
ਹਾਂ ਉਹ
ਰਿਹਾ
ਬੜੇ ਮਾੜੇ ਆ ਜੀ, ਉਹ ਐਂ ਜੀ, ਉਹ ਹੈ, ਉਹ ਸਾਰਾ ਕੰਟਰੀ ਹੈਗਾ ਉੱਥੇ ਸੈੱਟ ਹੈ, ਚੱਲ ਰਿਹਾ, ਉਹਨੂੰ ਰਹਿਣ ਦਿਓ, ਚੱਲੀ ਜਾਣ ਦਿਓ, ਠੀਕ ਹੈ। ਤੁਸੀਂ ਐਵੇਂ ਮਤਲਬ ਐਨੀਵੇ, ਨਾਲ ਦੀ ਨਾਲ ਆਪਾਂ ਨਾ ਸੁਨੇਹੇ ਵੀ ਲੈਣੇ ਆ,
ਹਾਂਜੀ ਸਰ
ਸੱਜਣ ਮਿੱਤਰ ਪਿਆਰੇ ਸਵੇਰ ਤੇ ਸਾਡੇ ਨਾਲ ਜੁੜੇ ਹੋਏ ਨੇ, ਤੇ ਰਵਨੀਤ ਸਿੰਘ ਸੋਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਲਾਡੀ ਸੰਘਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਤੇ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਭੁਪਿੰਦਰ ਸਿੰਘ ਧਾਲੀਵਾਲ ਜੀ ਸਾਡੇ ਸਤਿਕਾਰਤ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਲੁਧਿਆਣੇ ਤੋਂ, ਇਹ ਲੁਧਿਆਣੇ ਪਹੁੰਚ ਗਏ ਆ ਜੀ, ਤੇ ਬਹੁਤ ਵਧੀਆ,
ਅੱਛਾ ਜੀ
ਤੇ ਹਾਜ਼ਰ ਹਾਲਾਤ ਤੇ ਚਾਨਣਾ ਪਾਇਆ, ਮੌਸਮ ਸੁਹਾਵਣਾ, ਪ੍ਰਦੂਸ਼ਣ ਜ਼ੋਰਾਂ ਸ਼ੋਰਾਂ ਤੇ ਆ ਲੁਧਿਆਣੇ ਦਾ।
ਮੈਨੂੰ ਦਿੱਲੀ
ਨਹੀਂ, ਇੱਕ ਇੱਕ ਟਾਈਮ ਇਹ ਸੀਗਾ ਸਿਮਰਨ ਕਿ ਲੁਧਿਆਣੇ ਨੂੰ ਕਿਹਾ ਜਾਂਦਾ ਟੋਕੀਓ ਆਫ ਪੰਜਾਬ, ਜਾਂ
ਮਾਨਚੈਸਟਰ ਆਫ ਨਾਰਥ ਇੰਡੀਆ ਜੀ।
ਮੈਨਚੈਸਟਰ ਆਫ ਨਾਰਥ ਇੰਡੀਆ, ਤੇ ਟੋਕੀਓ ਤੱਕ ਪਹੁੰਚ ਗਈ ਸੀ ਗੱਲ। ਤੇ ਚਲੋ
ਸਾਡਾ ਤਾਂ
ਰੁਪਿੰਦਰ,
ਮੇਰੇ ਤਾਂ ਦਾਦਕਿਆਂ ਪਿੰਡਾਂ ਦਾ, ਸਾਡੇ ਤਾਂ ਪਿੰਡਾਂ ਦਾ ਆਪਦਾ ਸ਼ਹਿਰ ਹੈ ਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਵਾਂ ਫਨੀ ਭਾਜੀ।
ਅੱਛਾ ਜੀ,
ਜਿਹੜੇ ਸਾਲ ਸਰਨਜੀਤ ਢਿੱਲੋਂ MP ਸ਼ਾਇਦ ਬਣਿਆ ਸੀ, ਤੇ ਮਨੀਸ਼ ਤਿਵਾੜੀ, ਬਹੁਤ ਪਹਿਲਾਂ ਦੀਆਂ ਗੱਲਾਂ ਸੀ, 7ਵੀਂ 8ਵੀਂ ਕਲਾਸ 9ਵੀਂ 'ਚ ਕੁਛ ਏਦਾਂ ਹੋਣੇ ਆ,
ਅੱਛਾ
ਤੇ ਉਦੋਂ ਕਾਂਗਰਸ ਤੋਂ ਮਨੀਸ਼ ਤਿਵਾੜੀ ਨੇ ਹਾਰਨ ਤੋਂ ਬਾਅਦ ਇਹ ਬਿਆਨ ਦਿੱਤਾ ਸੀ ਭਾਜੀ ਕਿ ਅਸੀਂ ਲਾਲੂ ਯਾਦਵ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਲੁਧਿਆਣੇ ਰੈਲੀ ਕਰ ਜਾਓ, ਜੇ ਉਹ ਰੈਲੀ ਕਰ ਜਾਂਦੇ ਉਹ ਕਹਿੰਦਾ ਅਸੀਂ ਜਿੱਤ ਜਾਣਾ ਸੀ। ਇਹ ਗੱਲਾਂ 2001-2002 ਦੀਆਂ ਸ਼ਾਇਦ ਹੋਣੀਆਂ,
ਅੱਛਾ
ਤੁਸੀਂ ਲਾਓ ਉਹਨਾਂ ਸਮਿਆਂ ਦੇ ਵਿੱਚ ਇੰਜ ਰੂਲ ਬਣਾਈ ਬੈਠੇ ਸੀ ਅਗਲੇ ਆਪਣੇ।
ਚਲ ਹੁਣ ਇਦਾਂ ਹੈ ਵੀ ਸਾਡੇ ਵਾਲਾ ਹੀ ਹਾਲ ਹੈ ਲੁਧਿਆਣੇ ਵੀ, ਮੈਨੂੰ ਲੱਗਦਾ ਕਿ ਉਹ, ਵੈਸੇ ਮੈਂ ਰਿਹਾ ਹਾਂ ਉੱਥੇ 2-2.5 ਸਾਲ, ਮੈਂ ਦੇਖਿਆ ਸਾਰਾ ਜੋ ਪ੍ਰਵਾਸੀਆਂ ਦਾ ਹਾਲ ਸਾਡਾ ਹੈ ਇੱਥੇ, ਇਹੀ ਹਾਲ ਉੱਥੇ ਹੈ, ਹਾਲਾਂਕਿ ਉਹਨਾਂ ਦੀ ਮੈਜੋਰਟੀ ਲੱਗਦੀ ਹੈ, ਠੀਕ ਹੈ, ਪਰ ਸਾਡੀ ਵੀ ਇੱਥੇ ਮੈਜੋਰਟੀ ਲੱਗਦੀ ਹੈ, ਪਰ ਸਾਡਾ ਕੋਈ ਕੌਂਸਲਰ ਵੀ ਨਹੀਂ ਬਣਦਾ
ਬਿਲਕੁਲ
ਕਿਉਂ,
ਭਾਜੀ
ਕਿਉਂਕਿ ਸਾਡੇ ਆਪਸ ਦੇ ਵਿੱਚ ਹੀ, ਆਪਸ ਹੀ
ਆਪਸ
ਇੰਨੇ
ਹੀ ਲੱਤਾਂ ਖਿੱਚਣੀਆਂ
ਲੱਤਾਂ ਖਿੱਚਣ ਵਾਲਾ ਇੰਨਾ ਕੰਮ ਹੈ ਕਿ ਉਹ ਹਜੇ ਮੇਰਾ ਖਿਆਲ 10-20 ਸਾਲ ਉੱਥੇ ਉਹਨਾਂ ਦਾ MLA ਸ਼ਾਇਦ ਨਾ ਹੀ ਬਣੇ, ਹੈ ਨਾ। ਅਤੇ ਕਿਉਂਕਿ ਹਜੇ ਦੇਖੋ ਇੱਕ ਆ ਕੇ ਬਿਲਕੁਲ ਅਸੀਂ ਸਟੈਬ, ਹੁਣ ਇੱਥੇ ਸਾਡੇ 100-125 ਸਾਲ ਬਾਅਦ MP ਬਣਿਆ ਮੁੰਡਾ ਆਪਣਾ, ਹੈ ਨਾ, ਟਾਈਮ ਲੱਗਦਾ, 100-100 ਸਾਲ ਲੱਗਦਾ
ਬਿਲਕੁਲ
ਹੁਣ ਉਹ।
ਭਾਜੀ ਉਹਨਾਂ ਦਾ ਜਦੋਂ ਭਾਜੀ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ, ਮੈਂ ਨਾ ਕਮੈਂਟ ਪੜ੍ਹਦਾ ਸੀ ਜਦੋਂ ਆਪਣੇ ਪਾਰਟੀ ਦੇ
ਗੁਰਮੇਸ਼
ਪ੍ਰੈਜ਼ੀਡੈਂਟ ਬਣੇ ਨੇ ਨਾ,
ਹਾਂ
ਹਾਂਜੀ, ਤੇ ਥੱਲੇ ਮੈਜੋਰਿਟੀ ਆਫ ਜਿਹੜੀ ਕੋਕੇਸ਼ੀਅਨ ਕਮਿਊਨਿਟੀ ਹੈ ਤੁਹਾਡੀ, ਵਾਈਟ ਕਮਿਊਨਿਟੀ ਕਹਿ ਲਈਏ ਆਪਾਂ, ਤੁਹਾਡੇ ਏਰੀਏ ਦੀ ਹੈ ਜਿਹੜੀ, ਕੌਫ ਸਾਹਿਬ, ਗੁਲਗਾ ਜਾਂ ਕਹਿ ਲਓ ਫਾਰ ਰੀਜਨਲ ਜਿਹੜਾ ਨਿਊ ਸਾਊਥ ਵੇਲ ਆ, ਉਹ ਤਾਂ ਬਾਈ ਨੂੰ ਜਾਣਦੇ ਆ, ਭਾਜੀ ਨੂੰ ਬੜੀ ਚੰਗੀ ਤਰ੍ਹਾਂ, ਉਹ ਉਹਨਾਂ ਨੂੰ ਡਿਫੈਂਡ ਕਰ ਰਹੇ ਸੀ ਇਹ ਫਿਫਥ ਜਨਰੇਸ਼ਨ ਆਸਟ੍ਰੇਲੀਅਨ ਆ, ਵੀ ਇਹਦਾ ਤੁਸੀਂ ਰੰਗ ਜਾਂ ਉਹਦੇ ਤੇ ਨਾ ਜਾਓ, ਤੇ ਬੜੇ ਹੀ ਗੋਰੇ ਜਿਹੜੇ ਆ ਸ਼ਹਿਰਾਂ ਦੇ ਕਹਿ ਲਓ ਮੈਲਬਨ ਦੇ ਜਾਂ ਕਿਤੋਂ ਵੀ, ਹਾਂ ਉਹ ਬੜੇ ਹੈਰਾਨ ਹੋ ਰਹੇ ਸੀ ਵੀ ਇਹਦੇ ਫਿਫਥ ਜਨਰੇਸ਼ਨ ਆਸਟ੍ਰੇਲੀਅਨ ਆਏ, ਉਹ ਕਹਿੰਦੇ ਆ
ਨਹੀਂ ਉਹਨਾਂ ਨੂੰ ਪਤਾ ਹੀ
ਵੀ
ਨਹੀਂ
ਪੰਜ
ਹੈਗਾ।
ਜਨਰੇਸ਼ਨ ਲੱਗੀ
ਹਾਂ ਉਹਨਾਂ ਨੂੰ ਪਤਾ ਹੀ ਨਹੀਂ,
ਹਾਂਜੀ
ਤੇ ਇੱਥੇ ਤਾਂ ਦੇਖੋ ਨਾ ਸਾਡੀ ਤਾਂ ਵੀ 5-7% ਹੈ ਵੋਟ, ਮਤਲਬ 95% ਵੋਟ ਤਾਂ ਜਿਹੜੀ ਆ ਮੇਨ ਕਮਿਊਨਿਟੀ ਨੇ ਪਾਈ ਆ, ਕਮਿਊਨਿਟੀ 'ਚ ਵਿਚਰੇ ਆ ਰਹੇ ਆ, ਠੀਕ ਹੈ। ਇਸ ਕਰਕੇ ਨਾ ਜਿਹੜੀ 100-100 ਸਾਲ ਰਹਿਣਾ ਪੈਂਦਾ, 50-50 ਸਾਲ, ਫਿਰ ਜਾ ਕੇ ਉਸ ਇਲਾਕੇ ਦੀ ਜਿਹੜੀ ਮਿੱਟੀ ਪਾਣੀ ਆਬੋ ਹਵਾ ਦੇ ਬਾਰੇ ਪਤਾ ਲੱਗਦਾ, ਮੁਸ਼ਕਲਾਂ ਦਾ ਪਤਾ ਲੱਗਦਾ, ਫਿਰ ਜਾ ਕੇ ਤੁਸੀਂ ਕਹਿ ਸਕਦੇ ਹੋ ਅਸੀਂ ਖੜੀਏ, ਹੈ ਨਾ। ਹੁਣ ਸਾਡੇ ਬੰਦੇ ਪੈਰਾਸ਼ੂਟਿੰਗ ਕਰਦੇ ਨੇ ਵੀ ਲਓ ਜੀ ਬਣ ਗਏ, ਅਸੀਂ ਬਣ ਜਾਈਏ ਬਸ ਬੱਲੇ ਬੱਲੇ ਦੇ ਚੱਕਰ 'ਤੇ। ਸੋ ਇਸੇ ਕਰਕੇ ਨਾ ਜਿੱਦਾਂ ਇੰਡੀਆ ਦੇ ਵਿੱਚ ਵੀ ਜਿਹੜੇ ਆ ਜਿਹੜੇ ਪੁਰਾਣੇ ਬੰਦੇ ਬੈਠੇ ਆ, ਕਿਤੇ ਮਜਬੂਰੀ ਦੇ ਵਿੱਚ ਖੜਾ ਕਰਨਾ ਪੈ ਜਾਵੇ ਕਰ ਜਾਵੇ, ਪਰ ਉਹ ਉਹ ਵਨਡੇ ਹੀ ਹੋਣਗੇ। ਖੈਰ ਆਪਾਂ ਮੈਸੇਜਿਸ ਵੱਲ ਅੱਗੇ ਚੱਲਦੇ ਹਾਂ। ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਰੁਪਿੰਦਰ, ਅਤੇ ਅਮਰਜੀਤ ਕੌਰ ਭੈਣ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਮੈਲਬਨ ਤੋਂ, ਹਰਕੀਰ ਅਸੰਦਰ ਸਿਡਨੀ ਵਾਲੇ ਵਿਸਾਖੀ ਮੇਲੇ ਵਾਲੇ ਵੀ ਸ਼ਾਮਿਲ ਹੋ ਗਏ ਨੇ, ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਬਲਵਿੰਦਰ ਚਾਹਲ ਕਹਿੰਦੇ ਨੇ ਕਿ ਨੈਤਿਕਤਾ ਚੱਕਰਵਿਊਹ ਦੀ ਤਰ੍ਹਾਂ ਹੁੰਦੀ ਹੈ ਜੀ। ਠੀਕ ਹੈ, ਤੇ ਗੈਰੀ ਨੱਤ ਮੈਲਬਨ ਤੋਂ ਹੀ ਜੁੜਦੇ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾਉਂਦੇ। ਕਹਿੰਦੇ ਸੋਸ਼ਲ ਮੀਡੀਆ 'ਤੇ ਆਮ ਹੀ ਗੱਲ ਹੈ ਕਿ ਫੇਕ ਪੇਜਾਂ ਵਾਲਿਆਂ ਦਾ ਗਲਤ ਕਿਸੇ ਬਾਰੇ ਫੈਲਾਉਣ ਦਾ ਕੀ ਹੈ, ਉਹ ਜੱਟ ਸਿੱਖਾਂ ਦੀ ਕੁੜੀ ਹੀ ਸੀ, ਗਰੇਵਾਲ ਗੋਤ ਹੀ ਹੈ, ਉਸਦਾ ਸਾਰਾ ਪਰਿਵਾਰ ਸਬੂਤਾਂ ਸਮੇਤ ਸਾਹਮਣੇ ਆਇਆ, ਬਾਕੀ ਗਲਤ ਸਿੱਖ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਕੋਈ ਦੋਏ ਰਾਏ ਨਹੀਂ ਹੈਗੀ। ਚਲੋ ਇਹ ਹੁਣ ਫੇਸਬੁੱਕ 'ਤੇ ਉਹੀ ਦੇਖੋ, ਉਹਦੇ ਨੈਨਸੀ ਗਰੇਵਾਲ ਦੀ ਮਾਤਾ ਜਾਣ ਸਕਦੀ ਹੈ ਜਾਂ ਉਹਦਾ ਪਿਤਾ ਨੂੰ ਪਤਾ ਹੋਊਗਾ ਵੀ ਉਹ ਕੌਣ ਹੈ, ਠੀਕ ਹੈ ਨਾ। ਸਾਡੇ ਲਈ ਤਾਂ ਸੋਸ਼ਲ ਮੀਡੀਆ 'ਤੇ ਤਾਂ ਨੋਬਡੀ ਨੋਜ਼ ਹੈ ਨਾ ਕੌਣ ਕਿਹਦੇ, ਪਰ ਜਿਹੜੀ ਵੀ ਹੋਵੇ, ਚਾਹੇ ਉਹ ਗਰੇਵਾਲੇ ਹੀ ਹੋਣ, ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਹੋਣ, ਚਾਹੇ ਉਹ ਅਗਨੀਹੋਤਰੀ ਹੈ, ਅਖੱਤਰੀ ਹੁੰਦੇ ਆ, ਪਰ ਜਿਹੜੇ ਕੰਮ ਜਾਂ ਜਿਹੜੀ ਬੋਲੀ ਉਹ ਲਾਹਣਤਾਂ ਵਾਲੇ ਹੀ ਹੈ, ਹੈ ਨਾ, ਚਾਹੇ ਕਿਸੇ।
ਬਿਲਕੁਲ ਭਾਜੀ ਬਿਲਕੁਲ, ਮੈਂ ਉੱਥੇ ਹੀ ਆ ਰਿਹਾ ਸੀ ਭਾਜੀ। ਤੁਸੀਂ ਭਾਜੀ ਤੁਸੀਂ ਆਪਣੇ ਨਵਾਂ ਸ਼ਹਿਰ ਸ਼ਿਵਾਲਿਕ ਤੋਂ ਹੀ ਪੜ੍ਹੇ ਹੋਏ ਹੋ?
ਹਾਂਜੀ,
ਡਾਕਟਰ ਦਰਸ਼ਨ ਬੇਦੀ ਹੋਣਾ ਨੂੰ।
ਹਾਂਜੀ ਹਾਂਜੀ,
ਮੈਂ ਵੀ ਭਾਜੀ 9th ਕਲਾਸ ਤੱਕ ਉੱਥੇ ਹੀ ਪੜ੍ਹਿਆ। ਤੇ ਤੁਸੀਂ ਭਾਜੀ ਯਾਦ ਕਰਕੇ ਦੇਖੋ ਆਪਣੇ ਨਾਲ, ਆਪਣੀਆਂ ਕਲਾਸਾਂ ਚ ਕਦੇ ਇਹ ਗੱਲਾਂ ਹੁੰਦੀਆਂ ਸੀ ਵੀ ਇਹ ਫਲਾਣਾ ਮੇਰੇ ਨਾਲ ਜਿਹੜਾ ਬੈਠਾ ਹੈ ਕਿਹੜੇ ਰਿਲੀਜਨ ਦਾ ਆ, ਜਾਂ ਵੀ ਮਤਲਬ ਹੀ ਨਹੀਂ ਸੀ ਭਾਜੀ ਉਹਨਾਂ ਟਾਈਮਾਂ 'ਚ ਕੋਈ।
ਨਾ ਨਾ ਨਾ,
ਬਿਲਕੁਲ ਭਾਜੀ ਨੇ ਵੀ ਠੀਕ ਕਿਹਾ, ਮਤਲਬ ਗਲਤ ਤਾਂ ਭਾਜੀ ਗਲਤ ਹੀ ਹੈ ਜੀ, ਉਹ ਚਾਹੇ ਕਿਸੇ ਰਿਲੀਜਨ ਤਾਂ ਇਰਰਿਸਪੈਕਟਿਵ ਹੈ ਜੀ, ਉਹਦੇ 'ਚ ਤਾਂ ਆਉਣੀ ਨਾ ਕੋਈ ਐਥਨੀਸਿਟੀ ਆ, ਉਹਦੇ 'ਚ ਜਿਹੜੀ ਗੱਲ ਗਲਤ ਆ ਉਹ ਤਾਂ ਗਲਤ ਹੀ ਹੈ ਜੀ। ਉਹਨੂੰ ਤਾਂ ਤੁਸੀਂ ਸ਼ੂਗਰ ਕੋਟਿਡ ਕਹਿ ਕੇ ਵੀ ਤੁਸੀਂ ਕਰ ਲਓਗੇ ਨਾ, ਸ਼ੂਗਰ ਜਦੋਂ ਘਸ ਜਾਣੀ ਆ ਫਿਰ ਉਹ ਗਲਤ ਹੀ ਨਹੀਂ।
ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ, ਆਪਣੇ ਸ਼ਿਵਾਲਿਕ ਸਕੂਲ ਤੁਹਾਨੂੰ ਪਤਾ ਵੀ ਸਾਰੇ ਮਤਲਬ ਪੜ੍ਹਦੇ ਸੀ, ਮਤਲਬ ਪਿੰਡ ਦਾ ਸਕੂਲ ਨਹੀਂ ਸੀ ਨਾ, ਮਤਲਬ ਸਾਰੇ ਪਾਸਿਓਂ ਆਪਣੇ ਸਾਡੇ ਹਿੰਦੂ ਦੋਸਤ
ਭਾਜੀ ਰੋਪੜ ਤੱਕ ਤੋਂ ਸਟੂਡੈਂਟ ਆਉਂਦੇ ਹੁੰਦੇ ਸੀ।
ਹਾਂ, ਤੇ ਉਹ ਨਾ ਮੇਰਾ ਮਿੱਤਰ ਹੈ ਧੀਰਜ, ਅਸੀਂ ਇਕੱਠੇ ਪੜ੍ਹੇ ਹਾਂ, ਅਤੇ ਉਹ ਹੈਗਾ ਹੁਣ ਵਕੀਲ ਨਵੇਂ ਸ਼ਹਿਰ ਦਾ, ਮਤਲਬ ਪ੍ਰੈਜੀਡੈਂਟ ਵੀ ਹੈ ਬਾਰ ਐਸੋਸੀਏਸ਼ਨ ਦਾ, ਅਤੇ ਉਹ ਸਹਿਜਪਾਲ ਹੈ, ਅਤੇ ਬ੍ਰਾਹਮਣ ਬੈਕਗਰਾਊਂਡ ਤੋਂ ਹੈ, ਅਤੇ ਵੈਲ ਨੋਨ ਹੈ, ਪੂਰਾ ਟਿੱਕਾ ਵੀ ਲਾਉਂਦੇ ਉਹ, ਪਰ ਉਹਨੂੰ ਆਦਤ ਹੈ ਉਹ ਲਾ ਵੀ ਲੈਂਦੇ ਨੇ, ਹੈ ਨਾ, ਹੈ ਨਾ। ਤਾਂ ਗੱਲ ਚੱਲ ਪਈ, ਬੈਠੇ ਸੀਗੇ ਸਾਰੇ ਯਾਰ ਦੋਸਤ 20-25 ਜਣੇ ਨਵੇਂ ਸ਼ਹਿਰ, ਅਸੀਂ ਇਕੱਠੇ ਹੋ ਲਈਦਾ, ਅਤੇ ਉਹ ਘਰੇ ਹੀ ਬੈਠੇ ਸੀ, ਅਤੇ ਉਹ ਨਾ ਉਹਦੇ ਮਾਤਾ ਜੀ ਮੈਨੂੰ ਨਾ ਕਹਿੰਦੇ ਕਹਿੰਦੇ ਅਮਨ ਇਹਨੂੰ ਸਮਝਾ, ਹੈ ਨਾ, ਵੀ ਸਿਹਤ ਇਹਦੀ ਖਰਾਬ ਹੁੰਦੀ ਜਾ ਰਹੀ ਹੈ। ਅਤੇ ਉਹ ਅਸਲ 'ਚ ਕੀ ਹੈ ਕਿ ਉਹ ਤੋਂ ਪਹਿਲਾਂ ਨਾ ਉੱਥੇ ਉਹਨਾਂ ਦੇ ਦੀਵਾਨ ਚੱਲ ਰਹੇ ਸੀ, ਜਿਹੜੀ ਕਿ ਜਿਹੜੀਆਂ ਕਥਾਵਾਂ ਦੇ, ਅਤੇ ਮੈਂ ਵੀ ਜਾਂਦਾ ਹੁੰਦਾ ਸੀ, ਅਤੇ ਉਹ ਬੈਠਣਾ ਅਤੇ ਉਹਨਾਂ ਨਾਲ ਗੱਲਾਂ ਕਰਨੀਆਂ, ਮੈਨੂੰ ਵੀ ਕਾਫੀ, ਚਲੋ ਮੈਂ ਵੀ ਪੜ੍ਹਿਆ ਆ, ਅਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ, ਉਹ ਸਾਰੀਆਂ ਜਿਹੜੀਆਂ ਆਂਟੀਆਂ ਸਾਡੀਆਂ ਮਾਵਾਂ ਵਰਗੀਆਂ ਲੱਗਦੀਆਂ, ਅਤੇ ਉਹ ਕਾਫੀ ਮਤਲਬ ਮੈਨੂੰ ਲਾਈਕ ਕਰਦੀਆਂ, ਬਹਿਨੀਆਂ ਵੀ ਆ ਕੱਲ, ਅਤੇ ਉਹ ਮੈਨੂੰ ਕਹਿੰਦੀਆਂ ਇਹਨੂੰ ਸਮਝਾ, ਅਤੇ ਮੈਂ ਕੋਈ ਨਹੀਂ ਆਂਟੀ ਮੈਂ ਸਮਝਾਊਂਗਾ, ਅਤੇ ਉਹ ਨਾ ਚੱਲ ਰਿਹਾ ਸੀ ਧੀਰਜ ਨੇ ਉਹ ਇੱਕ ਪਾਇਆ, ਮੈਂ ਕਿਹਾ ਯਾਰ ਹੁਣ ਬੱਸ ਕਰ, ਹੈਂ ਤੂੰ ਤੁਹਾਡੇ ਮਤਲਬ, ਮੈਂ ਉਹਨੂੰ ਉਹ ਕੁਲਦੀਪ ਮਾਣਕ ਦਾ ਗੀਤ ਸੁਣਾਇਆ ਨਾ, ਘਰ ਕਾ ਮਤਲਬ ਬਾਹਮਣਾ ਮੁੰਡੇ ਬਾਹਮਣਾ ਦਾਰੂ ਪੀਣ ਗਿੱਝ ਗਏ ਨੇ, ਹੈ ਨਾ, ਘਰ ਕਾਜੀਆਂ ਦੇ ਮੁਰਗੇ ਰਿੱਝ ਗਏ ਨੇ, ਹੈ ਨਾ, ਅਤੇ ਮੈਨੂੰ ਕਹਿੰਦਾ ਦੇਖ, ਮੈਨੂੰ ਕਹਿੰਦਾ ਪਤਾ ਆ ਪ੍ਰੈਸ਼ਰ ਕਿੱਧਰੋਂ ਆ ਰਿਹਾ, ਕਹਿੰਦਾ ਗੱਲ ਇਹ ਹੈ ਕਿ ਪ੍ਰੈਸ਼ਰ ਮੇਰੇ 'ਤੇ ਵੀ ਹੈ, ਤੇਰਾ ਵੀ ਆ ਰਿਹਾ, ਜੇ ਕਹਿੰਦਾ ਤੂੰ ਮੈਨੂੰ ਕਲੰਕ ਸਮਝਦਾ ਵੀ ਇਹ ਸਾਡੇ ਸਮਾਜ 'ਤੇ ਕਲੰਕ ਹੈ, ਕਹਿੰਦਾ ਕਲੰਕ ਤੂੰ ਵੀ ਬਹੁਤ ਵੱਡਾ ਆ। ਮੈਂ ਕਿਹਾ ਹੈ, ਕਹਿੰਦਾ ਜਿਹੜੇ ਕੰਮ ਤੁਸੀਂ ਕਰਦੇ ਸੀ ਉਹ ਅਸੀਂ ਕਰਨ ਲੱਗ ਪਏ, ਜਿਹੜੇ ਅਸੀਂ ਕਰਦੇ ਸੀ ਉਹ ਤੁਸੀਂ ਕਰਦੇ।
ਦੱਸੋ ਦੱਸੋ ਭਾਜੀ, ਹੁਣ ਇੱਥੇ ਰਿਲੀਜਨ ਕਿੱਥੋਂ ਆਊਗਾ ਜੀ?
ਲੌਜਿਕ ਦੇਖੋ, ਲੌਜਿਕ ਵਾਲਾ ਕਹਿੰਦਾ ਕਹਿੰਦਾ ਕਲੰਕ ਆਪਾਂ ਦੋਨੇ ਹੀ ਆ। ਕਹਿੰਦਾ
ਤੁਸੀਂ ਹੋਰ ਹਿਸਾਬ ਨਾਲ, ਮੈਂ ਹੋਰ ਹਿਸਾਬ ਨਾਲ।
ਤੂੰ ਕਹਿੰਦਾ ਆਪਣੀ ਕੌਮ ਤੇ ਕਲੰਕ ਹੈ, ਮੈਂ ਆਪਣੀ ਤੇ।
ਤੁਸੀਂ ਆਪਣੇ ਭਾਜੀ ਉਹਦੇ ਉਹਨਾਂ ਦੇ ਮੁਤਾਬਕ ਵੀ ਤੁਸੀਂ ਆਪਣੇ ਫਰਜ਼ ਨਹੀਂ ਨਿਭਾਏ, ਉਹਨਾਂ ਨੇ ਆਪਣੇ। ਇਹ ਵੀ ਭਾਜੀ ਇੱਕ ਵੈਸੇ ਵਿਚਾਰਨ ਵਾਲੀ ਗੱਲ ਆ, ਆਪਾਂ ਆਮ ਹੀ ਗੱਲ ਕਰ ਲੈਂਦੇ ਹਾਂ। ਇਹ ਵੀ ਦੇਖ ਲਓ ਕਿਵੇਂ ਭਾਜੀ ਨਾਲ ਹੀ, ਇਹ ਚੀਜ਼ ਵੀ ਨਾਲ ਹੀ ਰਲ ਗਈ ਆਪਣੇ ਸਦੀਆਂ ਤੋਂ ਵੀ। ਹਾਂ ਇਹ ਤਾਂ ਕਰਦੇ ਹੀ ਆ ਜੀ ਇਹ ਚੀਜ਼,
ਹਾਂ
ਦੱਸੋ।
ਨਹੀਂ ਇਹ ਧੱਕੇ ਨਾਲ, ਜਿੱਦਾਂ ਇਹ ਤਾਂ ਧੱਕਾ ਹੀ ਆ, ਮਤਲਬ ਇਹ ਵੀ ਧੱਕਾ ਹੀ ਕੀਤਾ ਆ, ਜਾਣੀ ਕਿ ਇੱਕ ਮਾਰਕੀਟਿੰਗ ਹੈ, ਅਲਕੋਹਲ ਦੀ ਮਾਰਕੀਟਿੰਗ ਦੇ ਵਾਸਤੇ ਕੀਤਾ ਆ।
ਬਿਲਕੁਲ
ਤੇ
ਬਿਲਕੁਲ
ਪਰ ਐਡੀ ਗੱਲ ਨਹੀਂ ਹੈਗੀ, ਮਤਲਬ ਠੀਕ ਹੈ ਕਿਤੇ ਓਕੇਜਨਲੀ ਸਾਲ 'ਚ 2-3 ਵਾਰੀ ਕਰਦੇ ਹੋਗੇ, ਮਤਲਬ ਪਿੰਡਾਂ ਦੇ ਵਿੱਚ, ਪਰ ਜ਼ਿਆਦਾਤਰ ਕੰਮ ਕਾਜ ਦੇ ਵਿੱਚ ਬਿਜ਼ੀ ਰਹਿੰਦੇ ਆਪਣੇ ਰਹਿੰਦੇ ਸੀਗੇ। ਅਤੇ ਅਸੀਂ ਤਾਂ ਉੱਤੇ ਤੁਸੀਂ ਪਿੰਡਾਂ 'ਚ ਅਸੀਂ ਪਲੇ ਹਾਂ, ਸਾਰਾ ਦੇਖਿਆ ਆ। ਕੋਈ
ਦੇਖਿਆ ਹੀ ਆ ਭਾਜੀ।
ਇੱਕ
ਹਾਂਜੀ ਹਾਂਜੀ
ਅੱਧਾ, ਇੱਕ ਦੋ ਅਮਲੀ ਹੁੰਦੇ ਸੀ ਪਿੰਡ 'ਚ, ਅਤੇ ਇੱਕ ਅੱਧਾ ਸ਼ਰਾਬੀ ਹੁੰਦਾ। ਸ਼ਰਾਬੀ ਵੀ ਉਹ ਹੁੰਦਾ ਸੀ ਜਿਹੜਾ ਸ਼ਹਿਰ ਜਾਂਦਾ ਹੁੰਦਾ ਸੀ, ਥੋੜ੍ਹਾ ਬਹੁਤਾ ਪੜ੍ਹਿਆ ਲਿਖਿਆ ਹੋਵੇ, ਉਹ ਸ਼ਰਾਬ ਲੈ
ਮੇਰੇ
ਕੇ ਆਉਂਦਾ
ਮੰਮੀ
ਸੀ
ਭਾਜੀ
ਇਕੱਠੇ।
ਐਗਜੈਕਟਲੀ ਸੇਮ ਗੱਲ ਕਹਿੰਦੇ ਹੁੰਦੇ ਆ ਵੀ ਮੇਰੇ ਨਾ ਨਾਨਕਿਆਂ 'ਚ ਜਦੋਂ ਆਪਣੇ ਨਵਾਂ ਸ਼ਹਿਰ ਭਾਜੀ 2000 ਕਹਿ ਲਓ 98-99-2000 ਦੀਆਂ ਗੱਲਾਂ, ਜਦੋਂ ਆ ਸਮੈਕ ਸਮੂਕ ਜੇ ਉਹ ਸਵਾਹ ਖੇ ਨਸ਼ੇ ਪੱਤ ਤੇ ਜ਼ਿਆਦਾ ਰੌਲਾ ਜਿਹਾ ਚੱਲਿਆ ਨਾ, ਤੇ ਮੇਰੇ ਨਾਨਕਿਆਂ ਦੇ ਪਿੰਡੋਂ ਵੀ ਇੱਕ ਦੋ ਮੁੰਡੇ ਮਤਲਬ ਕੋਈ ਫੜਿਆ ਗਿਆ ਜਾਂ ਕਿਸੇ ਨੂੰ ਕੋਈ ਇਦਾਂ ਦੀ ਗੱਲਬਾਤ ਜਿਵੇਂ ਪਿੰਡਾਂ 'ਚੋਂ ਆ ਜਾਂਦੀ ਹੁੰਦੀ ਹੈ ਬਾਹਰ। ਤੋ ਕਈ ਵਾਰ ਮੇਰੀ ਮਾਤਾ ਨੇ ਭਾਜੀ ਅੱਖਾਂ ਭਰ ਲੈਣੀਆਂ, ਮੇਰਾ ਬਹਾਰਾ ਜੀ ਪਿੰਡ ਨਾਨਕਿਆਂ ਦਾ,
ਅੱਛਾ।
ਵੀ ਇਹ ਜਗੀਰਦਾਰਾਂ ਦਾ ਸਰਦਾਰਾਂ ਦਾ ਪਿੰਡ ਹੁੰਦਾ ਸੀ, ਵੀ ਕੇਸ ਨਹੀਂ ਸੀ ਕਤਲ ਕਰਾਏ ਹੁੰਦੇ ਕਿਸੇ ਨੇ, ਤੇ ਇੱਕ ਅੱਧਾ ਕੋਈ ਅਮਲੀ ਹੁੰਦਾ ਸੀ ਉਹ ਵੀ ਜਿਹੜਾ ਕਿਤੇ ਟਰੱਕ ਟਰੁੱਕ ਤੇ ਜਾਂਦਾ ਸੀ ਨਾਲ, ਕਿਤੇ ਟਰੱਕ ਟਰੁੱਕ ਪਾਏ ਹੁੰਦੇ ਸੀ ਉਹਨਾਂ ਟਾਈਮਾਂ 'ਚ। ਤੇ ਸ਼ਰਾਬ ਤਾਂ ਮਤਲਬ ਕਿਤੇ ਹੀ ਕੋਈ ਬਹੁਤਾ ਘਰ ਆ ਸਾਡੇ, ਉਹਨੂੰ ਸੇਠ ਕਹਿੰਦੇ ਜੀ ਵੱਡੇ ਸਰਦਾਰ ਨੇ ਉਹ, ਵੀ ਜਾਂ ਉਹਨਾਂ ਦੇ ਘਰਾਂ 'ਚ ਹੁੰਦੀ ਸੀ ਮਾੜੀ ਮੋਟੀ, ਜਾਂ ਉਹ ਜਿਹੜਾ ਕਿਤੇ ਕੋਈ ਟਰੱਕ ਟਰੁੱਕ ਕਰਾ ਜਾਂਦਾ, ਨਹੀਂ ਤਾਂ ਸਾਰਾ ਪਿੰਡ ਵੀ ਸਰਦਾਰਾਂ ਦਾ ਪਿੰਡ, 6.5-6 ਫੁੱਟ ਦੇ ਗੱਭਰੂ ਜਵਾਨ ਵੀ ਦਸਤਾਰਾਂ ਵਾਲੇ ਵੀ ਹੁੰਦੇ ਸੀ, ਤੇ ਕੋਈ ਲਾਗੇ ਛਾਗੇ ਪਿੰਡ ਦੱਸਣ ਦੀ ਲੋੜ ਨਹੀਂ ਸੀ ਪੈਂਦੀ, ਚਿਹਰੇ ਮੂਹਰੇ ਤੋਂ ਪਤਾ ਲੱਗ ਜਾਂਦਾ ਸੀ। ਤੇ ਇਹ ਤਾਂ ਗੱਲਾਂ ਵਾਕਈ ਤੁਹਾਡੇ ਵਾਲੀ ਗੱਲ ਵੀ ਨਾਲ ਜੋੜਤੀਆਂ ਸਾਡੇ। ਅੱਜ
ਹਾਂ
ਕੱਲ੍ਹ ਤਾਂ ਕੋਈ ਗਾਣਾ ਹੀ ਨਹੀਂ ਆਉਂਦਾ ਭਾਜੀ ਜਿਹਦੇ 'ਚ ਐਂ ਨਾ ਹੋਏ ਵੀ ਫੀਮ ਖਾ ਲਈ
ਦੇਖੋ,
ਜਾ ਖਾ ਲਿਆ ਜੀ
ਉਹ
ਬਹੁਤ
ਫੀਮ
ਘੱਟ।
ਦੇ ਗਾਣੇ ਮੈਨੂੰ ਤਾਂ ਇਹ ਸੰਦੇ ਪਏ ਰਹਿੰਦੇ, ਜਿਹੜੇ ਨਵੇਂ ਗਾਣੇ ਆਉਂਦੇ ਮੈਨੂੰ ਹੁਣ ਸੁਣਨੇ ਪੈਂਦੇ ਆ ਸਾਰੇ। ਅੱਗੇ ਤਾਂ ਇਹ ਆਉਂਦਾ ਹੁੰਦਾ ਸੀ ਨਾ ਵੀ ਚਲੋ ਰਵਿੰਦਰ ਗਰੇਵਾਲ ਦਾ ਗੀਤ ਆ ਗਿਆ ਵੀ ਇਹ ਵਧੀਆ ਹੀ ਹੋਣਾ ਆ, ਹੈ ਨਾ,
ਹਾਂਜੀ ਹਾਂਜੀ
ਤੇ ਮਲਕੀਤ ਦੇ ਆ ਗਏ ਉਹ ਵਧੀਆ ਹੀ ਹੋਣੇ ਆ। ਹੁਣ ਮੈਨੂੰ ਇਕੱਲੇ ਇਕੱਲੇ ਸੁਣਨੇ ਪੈਂਦੇ ਕਿਉਂਕਿ ਹਰੇਕ ਦੇ ਵਿੱਚ ਕਿਸੇ ਨੇ ਮਤਲਬ ਚਾਂਦੀ ਵਾਲੀ ਡੱਬੀ ਰੱਖੀ ਹੋਈ ਆ, ਕਿਸੇ ਨੇ ਨਾਗਣੀ ਰੱਖੀ ਹੋਈ, ਕਿਸੇ ਨੇ ਕਾਲੀ ਰਾਈ, ਹੈ ਨਾ। ਉਹ ਇੱਕ ਗੀਤ ਨਹੀਂ ਆਉਂਦਾ ਕਿੱਦਾਂ ਕਾਲੀ ਖਾਣ ਨੂੰ ਹੋਵੇ ਤੇ ਕਿੱਦਾਂ, ਜਿਹੜਾ
ਹਾਂਜੀ ਹਾਂਜੀ ਹਾਂਜੀ
ਯਾਦ ਹੈ ਬੋਲ, ਹੈ ਨਾ,
ਹਾਂਜੀ 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 ਜੀ, ਪਤਾ ਨਹੀਂ ਚਿੱਟੇ ਪਾਉਣ ਨੂੰ ਤੇ
ਚਿੱਟੇ
ਕਾਲੀ ਖਾਣ ਨੂੰ, ਹੋਰ ਜੱਟ ਨੂੰ ਕੀ ਚਾਹੀਦਾ
ਜੱਟ ਨੂੰ, ਹੈ ਨਾ। ਤੇ ਉਹ ਰੌਲਾ ਇਹ ਆ ਵੀ ਉਹ ਹੁਣ ਦੇਖੋ, ਮੈਂ ਕੱਲ ਹੀ ਸੋਚਦਾ ਸੀਗਾ, ਮੈਂ ਕਿਹਾ ਇਹ ਤਾਂ ਵਧੀਆ ਵੀ ਬਣ ਸਕਦਾ ਸੀਗਾ, ਰੋਟੀ ਖਾਣ ਨੂੰ ਹੋਵੇ, ਪਜਾਮਾ ਪਾਉਣ ਨੂੰ ਹੋਵੇ, ਹੋਰ ਕੀ ਚਾਹੀਦਾ ਜੱਟਾਂ ਨੂੰ,
ਮਿਹਨਤ ਕਰਨ ਨੂੰ ਹੋਵੇ ਹੋਰ ਜੱਟ ਨੂੰ ਕੀ ਚਾਹੀਦਾ, ਜ਼ਮੀਨ ਵਾਹੁਣ ਨੂੰ ਹੋਵੇ
ਜ਼ਮੀਨ,
ਤੇ ਭਾਈ ਲਾਈਮ ਹੀ ਜੋੜਨੀ ਆ,
ਆ ਉਹ
ਜੋ ਮਰਜ਼ੀ
ਮਤਲਬ,
ਕਰ ਲਓ ਤੁਸੀਂ।
ਹਾਂ ਮਤਲਬ ਤੁਸੀਂ ਮਤਲਬ ਫੀਮ ਨੂੰ ਪ੍ਰਮੋਟ ਕਰ, ਮਤਲਬ ਕਾਲੀ ਖਾਣ ਨੂੰ ਹੋਵੇ, ਤੇ ਫਿਰ ਰੋਟੀ ਕਹਿ, ਰੋਟੀ ਖਾਣ ਨੂੰ ਹੋਵੇ, ਬਸ ਇੰਨਾ ਹੀ ਬਹੁਤ ਹੈ ਜੱਟ ਲਈ ਤਾਂ।
ਬਿਲਕੁਲ ਭਾਈ ਬਿਲਕੁਲ,
ਉਹ
ਰੋਟੀ ਕਹਿ ਦਿਓ, ਘਿਓ ਕਹਿ ਦਿਓ, ਘਿਓ ਖਾਣ ਨੂੰ ਹੋਵੇ,
ਉਹ
ਮਰਦ
ਦੇਖੋ
ਹੋਵੇ ਘੋਲਣੇ ਨੂੰ, ਹੋਰ ਕੁਝ ਵੀ ਕਹਿ ਸਕਦੇ
ਉਹ
ਤੁਸੀਂ
ਤਾਂ ਬਾਣੀ,
ਪੋਜ਼ਿਟਿਵਲੀ।
ਇਹ ਗੱਲ ਨੂੰ ਤਾਂ ਬਾਣੀ ਵੀ ਮਕਬੂਲ ਕਰਦੀ ਆ ਕਿ ਧੰਨਾ ਜੱਟ ਜੀ ਨੇ ਵੀ ਇਹੀ ਚੀਜ਼ਾਂ ਮੰਗੀਆਂ, ਹੈ ਨਾ, ਵੀ
ਬਿਲਕੁਲ
ਖਾਣ ਪੀਣ ਨੂੰ ਸਾਰਾ ਦੁਨੀਆ ਨੂੰ ਹੋਵੇ, ਅਸੀਂ ਇਹੀ ਮੰਨਤ ਮੰਨਦੇ, ਇਹੀ ਮੰਨੀ ਮੰਨਦੇ ਆ ਵੀ ਸਾਰਿਆਂ ਨੂੰ ਮਤਲਬ ਰਿਜ਼ਕ ਦੇਵੇ, ਹੈ ਨਾ।
ਪ੍ਰਵਤ ਦਾ ਪੱਲਾ ਭਾਜੀ ਕਨਸੈਪਟ ਹੀ ਆਪਣਾ ਬੜਾ,
ਤੇ ਇਹ ਇਹ ਮਤਲਬ ਇਹ ਧੰਨਾ ਜੀ ਦੇ ਕਨਸੈਪਟ ਨੂੰ ਚੇਂਜ ਕਰ, ਜਿੱਦਾਂ ਤੂੰ ਕਹਿੰਦਾ ਨਾ ਇਹ ਨੈਰੇਟਿਵ ਬਣਾਇਆ, ਧੰਨਾ ਜੀ ਦੇ ਕਨਸੈਪਟ ਨੂੰ ਚੇਂਜ ਕਰਕੇ ਉਹਦੇ ਥਾਂ ਕਹਿੰਦਾ ਵੀ ਸਾਨੂੰ ਨਸ਼ੇ ਖਾਣ ਨੂੰ ਹੋਣ, ਹੈ ਨਾ,
ਬਿਲਕੁਲ ਭਾਜੀ,
ਹੈ ਨਾ। ਤੇ ਇਹ
ਅੱਜ ਕੱਲ੍ਹ ਤਾਂ ਭਾਜੀ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਮੇਰੇ ਮੰਮੀ ਸਾਨੂੰ ਦੱਸਦੇ ਹੁੰਦੇ ਸੀ ਵੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਸਾਖੀ, ਇੱਕ ਵੀ ਉਹ ਪਿੰਡ 'ਚ ਕਿਤੇ ਜਾਂਦੇ ਆ ਤੇ ਗੁਰੂ ਨਾਨਕ ਦੇਵ ਜੀ ਨੂੰ ਨਾ ਉਹ ਪਿੰਡ ਦੇ ਮਨਮੁਖ ਸੀ ਲੋਕ ਤੇ ਨਹੀਂ ਪਛਾਣ ਸਕੇ, ਤੇ ਕੋਈ ਬਹੁਤੀ ਸੇਵਾ ਨਹੀਂ ਕੀਤੀ ਗੁਰੂ ਸਾਹਿਬ ਦੀ, ਤੇ ਉਹਨਾਂ ਨੇ ਰਾਤ ਕੱਟੀ ਤੇ ਉਹਨਾਂ ਨੂੰ ਕਹਿੰਦੇ ਵੀ ਭਾਈ ਵੱਸਦੇ ਰਹੋ, ਤੇ ਅਗਲੇ ਨਗਰ 'ਚ ਚਲੇ ਗਏ। ਅਗਲੇ ਨਗਰ 'ਚ ਗਏ ਭਾਜੀ, ਉਹ ਗੁਰਸਿੱਖਾਂ ਦਾ ਸੀ, ਚੰਗੇ ਲੋਕਾਂ ਦੀ ਸੰਗਤ ਕਰਨ ਵਾਲੇ ਸੀ, ਉਹਨਾਂ ਨੇ ਗੁਰੂ ਸਾਹਿਬ ਦੀ ਆਓ ਭਗਤ ਕੀਤੀ, ਉਹਨਾਂ ਦਾ ਆਦਰ ਮਾਣ ਸਤਿਕਾਰ ਜਿਹੜਾ ਕੀਤਾ, ਤੇ ਅਗਲੇ ਸਵੇਰ ਜਦੋਂ ਗੁਰੂ ਨਾਨਕ ਦੇਵ ਜੀ ਇੱਥੋਂ ਚੱਲਣ ਲੱਗੇ ਤੇ ਉਹਨਾਂ ਨੂੰ ਕਹਿੰਦੇ ਉੱਜੜ ਜਾਓ ਭਾਈ। ਕਹਿੰਦੇ ਭਾਈ ਮਰਦਾਨਾ 4 ਕਦਮ ਜਾ ਕੇ ਕਹਿੰਦਾ ਵੀ ਬਾਬਾ ਜੀ ਵੀ ਮੈਂ ਨੀ ਤੁਹਾਨੂੰ ਸਮਝ ਸਕਿਆ ਵੀ ਪਿਛਲੀ ਰਾਤ ਉਹਨਾਂ ਨੂੰ ਤੁਸੀਂ ਵੱਸਦੇ ਰਹੇ, ਉਹਨਾਂ ਨੇ ਤਾਂ ਆਪਣੇ ਨਾਲ ਬਹੁਤ ਦੁਰਵਿਵਹਾਰ ਕੀਤਾ, ਵੀ
ਹਾਂਜੀ
ਇਹ ਤਾਂ ਬੰਦੇ ਹੀ ਬਹੁਤ ਚੰਗੇ ਸੀ ਤੇ ਆਪਣੇ ਨਾਲ ਬਹੁਤ ਇਹਨਾਂ ਨੇ ਇੱਜ਼ਤ ਮਾਣ ਕੀਤਾ, ਇਹਨਾਂ ਨੂੰ ਤੁਸੀਂ ਕਹਿੰਦੇ ਹੋ ਉੱਜੜ ਜਾਓ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਉਹ ਮਨਮੁਖ ਨੇ, ਜੇ ਉਹ ਕਿਤੇ ਜਾਊਗੇ ਉਹ ਆਪਣੇ ਵਰਗੇ ਬਣਾਊਗੇ, ਇਹ ਕਿਤੇ ਉੱਜੜ ਕੇ ਜਾਣਗੇ ਤਾਂ ਇਦਾਂ ਦੇ 100 ਪਿੰਡ ਵਸਣਗੇ ਅੱਗੇ, ਕਿਤੇ ਚੰਗੇ ਨੇ ਚੰਗਾ ਬਣਾਉਣਾ ਤੇ ਮਾੜੇ ਨੇ ਮਾੜਾ। ਭਾਜੀ
ਵੈਸੇ
ਇਹ ਆ ਵੀ
ਵੈਸੇ ਜਿਹੜੀ ਤੁਹਾਡੀ ਗੱਲ ਹੈ ਬਹੁਤ ਮਤਲਬ ਇਹ ਕਈ ਵਾਰੀ ਨਾ ਹੁਣ ਆਪਾਂ ਇੱਥੇ ਵੀ ਸੋਚਦੇ ਹਾਂ ਜਿੰਨਾ ਹੁਣ ਸਾਡਾ ਭਾਈਚਾਰਾ ਬਾਹਰ ਫੈਲਿਆ ਬਹੁਤ ਚੰਗੇ ਬੰਦੇ ਫੈਲੇ, ਦੇਖੋ ਕਿੰਨੇ ਗੁਰੂ ਘਰ ਬਣੇ ਨੇ, ਕਿੰਨੀਆਂ ਸੰਸਥਾਵਾਂ ਚੱਲ ਰਹੀਆਂ, ਕਿੰਨੀ ਚੈਰਿਟੀ ਵਰਕ ਚੱਲ ਰਿਹਾ ਆ, ਔਰ ਆਸਟ੍ਰੇਲੀਆ ਵਰਗੇ ਦੇਸ਼ਾਂ ਜਾਂ ਹੋਰ ਵੀ ਸਾਰੇ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ 'ਚ ਜ਼ਿਆਦਾਤਰ ਕਿੰਨੀ ਵਲੰਟੀਅਰਿੰਗ ਸੇਵਾ ਚੱਲ ਰਹੀ ਆ, ਜਦੋਂ ਮੇਨ ਸਟ੍ਰੀਮ 'ਚ ਕੋਈ ਹੁੰਦਾ ਆ ਹੈ ਨਾ, ਅੱਗਾਂ ਲੱਗਦੀਆਂ ਨੇ, ਹੜ੍ਹ ਆਉਂਦੇ ਨੇ, ਤਾਂ ਇਹ ਉਹੀ ਗੁਰਮੁਖ ਹੀ ਉੱਜੜ ਕੇ ਆਏ ਹੋਏ ਨੇ ਜਿਹੜਾ ਬਾਬੇ ਨਾਨਕ
ਬਿਲਕੁਲ
ਨੇ
ਭਾਜੀ,
ਕਿਹਾ,
ਗੁਰੂ ਨਾਨਕ ਦੇਵ ਜੀ ਦੇ ਬਾਗ ਦੇ ਬੂਟੇ ਜੀ ਸਾਰੇ।
ਚੰਗਿਆਈਆਂ ਜਿਹੜੀਆਂ ਨੇ, ਮਤਲਬ ਚਲੋ ਮਾੜੇ ਵੀ ਲੋਕ ਆਉਂਦੇ ਨੇ, ਕੰਟਰੋਵਰਸੀਆਂ ਵੀ ਬਥੇਰੀਆਂ ਕਰਦੇ ਨੇ ਲੋਕ ਕੁਇਕ ਮਨੀ ਬਣਾਉਣ ਨੂੰ, ਪਰ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਮਸ਼ਹੂਰ ਹੋ ਜਾਂਦੇ ਨੇ, ਪਰ ਮਜੋਰਟੀ ਜਿਹੜੇ ਸਾਡੇ ਲੋਕ ਨੇ ਨਾ, ਦੇਖੋ ਇੱਥੇ ਸੁਨਾਮੀ ਆਈ, ਹੋਰ ਕਹੇ ਤਾਂ 40-40, 50-50 ਹਜ਼ਾਰ ਡਾਲਰ ਹੁਣ ਇੱਥੇ ਹੜ੍ਹ ਆਏ, 1.5-1.5 ਲੱਖ ਡਾਲਰ ਗੁਰਦੁਆਰਿਆਂ ਨੇ ਦਿੱਤਾ ਹੈ ਨਾ, ਇਕੱਠੇ ਕਰਕੇ ਸਮਾਨ ਵੀ ਦਿੱਤਾ ਸਾਡੇ ਥਰੂ ਦਿੱਤਾ, ਹੋਰ ਏਜੰਸੀਆਂ ਨੇ ਜਿਹੜੇ ਆਪਣੇ ਸਿੱਖ ਵਲੰਟੀਅਰ ਸੀ ਜਾਂ ਖਾਲਸਾ ਏਡ ਸੀ ਜਾਂ ਹੋਰ ਯੂਨਾਈਟਿਡ ਸਿੱਖ ਸੀ ਉਹ, ਔਰ ਬੜਾ ਵਧੀਆ ਮਤਲਬ ਇੱਕ ਮੈਸੇਜ ਜਾਂਦਾ ਆ, ਇਹ ਉਹੀ ਚੰਗੇ ਪੁਰਖ ਜਿਹੜੇ ਨੇ ਉਹ ਆਪਣੇ ਪਿੰਡਾਂ ਦੇ ਵਿੱਚੋਂ ਡਿਸਪਲੇਸ ਹੋ ਕੇ ਆਏ ਨੇ, ਅਤੇ ਮੈਸੇਜ ਆਪਾਂ ਨਾਲ ਦੀ ਨਾਲ ਲੈਣੇ ਆ ਤੁਹਾਡੇ ਅਤੇ ਮੇਰੇ ਸਾਂਝੇ ਪਰਮ ਮਿੱਤਰ ਬਾਗੀ ਭੰਗੂ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਉਹ ਨਾ
ਮਿਡਲ ਮੈਨ ਭਾਈ,
ਹਾਂਜੀ, ਅਤੇ ਇਹਨਾਂ ਨਾਲ ਵੀ ਕਾਫੀ ਲੰਬੀ ਸਾਂਝ ਹੈ ਆਪਣੀ, ਅਤੇ ਇਹ ਆਪਸ ਦੇ ਵਿੱਚ ਸਾਡੇ ਮੈਸੇਜ ਦੇ ਵਿੱਚ ਹੀ ਆਪਸ 'ਚ ਮੈਸੇਜ ਮੈਸੇਜ ਹੀ ਹੋ ਗਿਆ ਜੱਜ ਟਵਾਣਾ ਉਹਨਾਂ ਦੇ ਨਾਲ, ਅਤੇ ਪ੍ਰੋਗਰਾਮ ਸਾਡਾ ਚੱਲਦਾ ਆ, ਗੱਲਾਂ ਆਪ ਕਰੀ ਜਾਂਦੇ ਆ ਆਪਸ 'ਚ ਹੀ, ਹੈ ਨਾ, ਠੀਕ ਹੈ ਜੀ, ਅਤੇ ਦਰਸ਼ਨ ਮੰਗਟ ਅੰਕਲ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਅੰਕਲ ਜੀ ਜੀ ਆਇਆਂ ਨੂੰ, ਅਤੇ ਬਲਵਿੰਦਰ ਚਾਲ ਕਹਿੰਦੇ ਨੇ ਕਿ ਐਜ਼ ਦਾ ਏਰੀਆ ਆਫ ਨੌਲੇਜ ਗਰੋਜ਼ ਸੋ ਡਜ਼ ਦਾ ਪੈਰੀਮੀਟਰ ਆਫ ਇਗਨੋਰੈਂਸ, ਇਹ 'ਚ ਵੀ ਕਿਤੇ ਨਾ ਕਿਤੇ ਸੱਚਾਈ ਆ, ਅਤੇ ਤੁਹਾਡੇ ਗ੍ਰਾਈ ਬਿੱਕਰ ਬਾਈ ਫੂਲ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ, ਅਤੇ ਇੱਧਰ ਪਰਮਜੀਤ ਸਿੰਘ ਧਾਲੀਵਾਲ ਟੈਲੀਗ੍ਰਾਮ ਦੇ ਰਾਹੀਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇੰਡੀਆ ਗਏ ਹੋਏ ਨੇ, ਅਤੇ ਸਿੱਧੂ ਸਾਹਿਬ ਕਹਿੰਦੇ ਨੈਂਸੀ ਦਾ ਕਤਲ ਤਾਂ ਫੈਮਿਲੀ ਡਿਸਪਿਊਟ 'ਤੇ ਹੋਇਆ ਲੱਗਦਾ ਜੀ, ਕਿਉਂਕਿ ਉਸ ਨੇ ਆਪਣੇ ਘਰਵੇ ਨਾਲ ਵੀ ਲੜਾਈ ਝਗੜਾ ਚੱਲ ਰਿਹਾ ਸੀ, ਹਾਂਜੀ ਇਹ ਕੈਨੇਡੀਅਨ ਪੁਲਿਸ ਨੇ ਇੱਕ ਬਿਆਨ ਵੀ ਦਿੱਤਾ ਹੈ ਸ਼ਾਇਦ ਕਿ ਉਹਦੇ ਬੁਆਏਫ੍ਰੈਂਡ ਨੇ ਹੀ ਉਹਦਾ ਕਤਲ ਕੀਤਾ, ਸੋ ਇਹਦੇ ਵਿੱਚ ਇਹ ਗੱਲ ਆਪਾਂ ਸਾਫ਼ ਹੁਣ ਕਹਿ ਸਕਦੇ ਹਾਂ ਕਿ ਨਾ ਤਾਂ ਸਿੱਖਾਂ ਨੇ ਕੀਤਾ, ਨਾ ਰਾਧਾ ਸੁਆਮੀਆਂ ਨੇ ਕੀਤਾ, ਨਾ
ਮਰਨਾ ਕਿਸੇ ਦੇ ਸਾਰੇ ਜੀ ਫਿਰ,
ਨਾ ਭਾਰਤੀ ਏਜੰਸੀਆਂ ਨੇ ਕੀਤਾ, ਹੈ ਨਾ, ਨਾ ਕੈਨੇਡੀਅਨ ਏਜੰਸੀਆਂ ਨੇ ਕੀਤਾ, ਨਾ ਖਾਲਿਸਤਾਨੀਆਂ ਨੇ ਕੀਤਾ, ਹਾਂ ਉਹ ਤਾਂ ਚਲੋ ਜਦੋਂ ਕਹਿ ਲਓ ਕਿ ਇੱਦਾਂ ਆ ਵੀ ਜਦੋਂ ਤੁਸੀਂ ਹਰੇਕ ਦੇ ਰਾਹ ਜਾਂਦੇ ਦੇ ਇੱਟ ਮਾਰਨੀ ਆ ਤਾਂ ਉਹ ਫਿਰ ਕੋਈ ਵੀ ਮੁੜ ਕੇ ਰੋਕ ਕੇ ਹੈ ਨਾ ਕਰ ਸਕਦਾ, ਸੋ ਜਿਹੜੇ ਬਾਹਰ ਤੁਸੀਂ ਦੇਖੋ ਨਾ, ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਹੈਗੀ, ਮੈਂ ਕੱਲ੍ਹ ਨੂੰ ਕੱਢ ਕੇ ਲਿਆਊਂਗਾ, ਇੱਕ ਰਣਜੀਤ ਮਣੀ ਦਾ ਗੀਤ ਆਇਆ ਸੀਗਾ ਉਹਦੇ ਵਿੱਚ ਇੱਕੋ ਹੀ ਲਾਈਨ ਮੈਨੂੰ ਚੇਤੇ ਆ, ਕਹਿੰਦੇ ਪਤਾ ਨਹੀਂ ਜਦੋਂ ਗੁੜ ਵਿਗੜੇ ਤਾਂ ਸ਼ਰਾਬ ਬਣਦੀ, ਹੈ ਨਾ ਇੱਦਾਂ ਦਾ ਸੀਗਾ ਕੋਈ ਮੁੱਖੜਾ ਮੋਹਰੇ, ਅਤੇ ਉਹਦੇ ਵਿੱਚ ਇੱਕ ਸੀਗਾ ਕਹਿੰਦਾ ਜਦੋਂ ਜਨਾਨੀ ਵਿਗੜੇ ਤਾਂ ਮੈਂਬਰ ਪੰਚਾਇਤ ਬਣਦੀ, ਉਹ ਮੈਂ ਕੱਲ੍ਹ ਨੂੰ ਕੱਢ ਕੇ ਲਿਆਊਂਗਾ, ਅਤੇ ਉਹ ਕਈ ਚੀਜ਼ਾਂ
ਦੁਸ਼ਮਣ ਬਣਾ ਲੈਣੇ ਤੁਸੀਂ,
ਹੁਣ ਇੱਦਾਂ ਆ ਵੀ ਨੈਤਿਕਤਾ ਦੇ ਥੋੜ੍ਹੇ ਬਾਹਰ ਨਹੀਂ ਚਲੇ ਗਏ ਆਪਾਂ, ਥੋੜ੍ਹੇ ਅੰਦਰ ਹੀ ਰਹੀਏ,
ਨਹੀਂ ਨਹੀਂ
ਠੀਕ ਠੀਕ ਹੈ ਜੀ, ਵਰਿੰਦਰ ਸਿੰਘ ਅਲਵਰੀ ਵਾਲੇ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਉਹ ਜਿਹੜੀ ਆਪਾਂ ਪੰਡਤਾਂ ਵਾਲੀ ਗੱਲ ਸੁਣਾਈ ਸੀ ਨਾ ਮੁੰਡੇ ਦੀ, ਕਹਿੰਦਾ ਗੱਲ ਪੰਡਤ ਮੁੰਡੇ ਦੀ ਸਹੀ ਹੈ, ਕਿਉਂਕਿ ਇਹ ਗੱਲ ਮੈਂ ਆਪਣੇ ਪੰਡਿਤ ਮਿੱਤਰ ਨੂੰ ਵੀ ਕਹਿੰਦਾ ਹੈ, ਕਿਉਂਕਿ ਉਹਨਾਂ ਦੀ ਪਿੰਡ 'ਚ ਦੁਕਾਨ ਸੀ ਅਤੇ ਇੱਥੇ ਮੇਰੇ ਕੋਲ ਦੁਕਾਨ ਹੈ ਅਤੇ ਉਹ ਟੈਕਸੀ ਚਲਾਉਂਦਾ, ਕਹਿੰਦਾ ਆਹੀ ਗੱਲ ਮੇਰੀ ਤਾਂ ਉਹਦੇ ਨਾਲ ਹੁੰਦੀ, ਵਰਿੰਦਰ ਹੁਣੀ ਵੀ ਗੁਰਸਿੱਖ ਨੇ ਨਹੀਂ ਇਹ ਸੋਰੀ ਗੁਰਿੰਦਰ ਗੁਰਿੰਦਰ ਭਾਜੀ ਵਰਜੀ ਨਹੀਂ ਵਾਲੇ, ਹਾਂਜੀ ਨਹੀਂ ਇਹ ਗੁਰਿੰਦਰ ਭਾਜੀ ਨੇ ਕਿਹਾ ਸੀ ਕਿ ਉਹ ਗੱਲ ਸਹੀ ਆ ਪੰਡਤਾਂ ਵਾਲੀ,
ਹਾਂਜੀ ਭਾਜੀ ਇਹ ਆਪਣੇ ਕਹਾਵਤਾਂ ਹੀ ਹੁੰਦੀਆਂ ਜੀ, ਆਪਣੇ ਮੇਰਾ ਦੋਸਤ ਹੁੰਦਾ ਸੀ ਇੰਡੀਆ ਆਪਣੇ ਸਵਾਲਕ ਜੀ ਪੜ੍ਹਿਆ ਜੀ ਉਹ, ਹੁਣ ਤਾਂ ਘੱਟ ਗੱਲਬਾਤ ਹੁੰਦੀ ਹੈ ਬੈਂਕ 'ਚ ਜੋਬ ਕਰਦਾ, ਉਹ ਵੀ ਮਤਲਬ ਬਹੁਤ ਸ਼ੌਕੀਨ ਹੈ ਜੀ ਇਸ ਚੀਜ਼ ਦਾ, ਤੇ ਅਸੀਂ ਉਹਨੂੰ ਜੇ ਕਿਤੇ ਜਿਵੇਂ ਤੁਸੀਂ ਮਜ਼ਾਕ 'ਚ ਕਿਹਾ ਨਾ, ਉਹ ਆਪ ਹੀ ਕਹਿ ਦਿੰਦਾ ਹੁੰਦਾ ਭਾਜੀ, ਉਹ ਕਹਿੰਦਾ ਹੁੰਦਾ ਵੀ ਜਾਂ ਬਾਹਮਣ ਰੋੜਾ ਜਾਂ ਫੋੜਾ, ਕਹਿੰਦਾ ਇਧਰ ਰਹੀ ਜਾਂ ਉਧਰ ਵੇ, ਕਹਿੰਦਾ ਵਿੱਚ ਵਿਚਾਲਾ ਨਹੀਂ ਹੁੰਦਾ
ਵਿੱਚ
ਸਾਡਾ।
ਵਿਚਾਲਾ ਨਹੀਂ ਹੁੰਦਾ, ਸਹੀ ਗੱਲ। ਤੇ ਸਾਡੇ ਨਾਲ ਹਰਿੰਦਰ ਘੁੰਮਣ ਭਾਜੀ ਵੀ ਜੁੜੇ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਐਡਲੇਡ ਤੋਂ। ਤੇ ਕਹਿੰਦੇ ਕਿ ਪੜ੍ਹਾਈ ਅਤੇ ਪਾਣੀ ਨੇ ਆਪਣਾ ਰਸਤਾ ਆਪ ਲੱਭਣਾ ਹੈ। ਚੰਗਾ ਕੰਮ ਕਰੋ, ਕਰੋਗੇ ਤਾਂ ਚੰਗਿਆਈਆਂ ਮਿਲਦੀਆਂ, ਮਾੜਾ ਕਰੋਗੇ ਤਾਂ ਮਾੜਾ। ਸੋ ਬਹੁਤ ਵਧੀਆ ਮੈਸੇਜ ਉਹਨਾਂ ਨੇ ਭੇਜਿਆ, ਅਤੇ ਜੀਆਂ ਨੂੰ ਉਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਬਾਕੀ ਅਸੀਂ ਪ੍ਰੋਗਰਾਮ ਕਦੋਂ ਦੇਖ ਸਕਦੇ ਹਾਂ ਤੁਹਾਡਾ, ਕਦੋਂ ਸ਼ੁਰੂ ਕਰਨ ਦਾ ਅੰਦਾਜ਼ ਹੈਗਾ?
ਭਾਜੀ ਕੈਨ ਪੇਜ ਦਾ ਨਾਮ ਹੈ ਜੀ ਪਿੰਡ ਡਾਊਨ ਅੰਡਰ,
ਠੀਕ
ਤੇ ਇਹ ਮਤਲਬ ਸ਼ੁਰੂ ਭਾਜੀ ਕੋਈ ਇਦਾਂ ਦਾ ਨਹੀਂ ਹੈ ਵੀ ਆਪਾਂ ਨਾਰੀਅਲ ਬਣ ਕੇ ਕਰਨਾ ਜਾਂ ਕੁਛ ਉਹੋ
ਬਸ
ਜਿਹਾ। ਬਸ ਇਹ ਭਾਜੀ ਆਪਾਂ ਸ਼ੁਰੂ ਕੀਤਾ ਵੀ ਇੱਕ ਦੋ ਵੀਡੀਓ ਛੋਟੀਆਂ ਮੋਟੀਆਂ ਕੋਈ, ਜਿਹਦੇ ਚ ਅੱਜ ਕੱਲ ਮੈਂ ਥੋੜੀ ਵਾਰ ਦੀ ਗੱਲ ਕੀਤੀ ਸੀ ਜਾਂ ਅੱਗੇ ਕੋਈ ਹੋਰ ਕਰਾਂਗੇ, ਤੇ ਲੌਂਗ ਰਨ ਭਾਜੀ ਯੂਟਿਊਬ ਤੇ ਚੈਨਲ ਬਣਾਇਆ ਤੇ ਉੱਥੇ ਵੀ ਇੱਕ ਵੀਡੀਓ ਜ਼ਰੂਰ ਪਾਈ ਸ਼ੇਨ ਵੌਨ ਦੇ ਰਿਗਾਰਡਿੰਗ ਉਹਦੀ ਲਾਈਫ ਹਿਸਟਰੀ ਤੇ ਉਹਦੀ ਅਚੀਵਮੈਂਟਸ। ਅੱਗੇ ਅੱਗੇ ਜਾ ਕੇ ਭਾਜੀ ਹੋਰ ਟੌਪਿਕਾਂ ਨੂੰ ਕਵਰ ਕਰਾਂਗੇ ਤੇ ਰੈਗੂਲੈਰਿਟੀ ਦੇ ਨਾਲ ਇਹ ਆਈ ਜਾਣਗੀਆਂ, ਪਰ ਕੋਈ ਇਦਾਂ ਦਾ ਐਸ ਸੱਚ ਟਾਈਮ ਫਰੇਮ ਨਹੀਂ ਵੀ ਕੋਈ ਡੇਲੀ ਆ, ਤੁਹਾਨੂੰ ਪਤਾ ਕੰਮ ਕਾਰ ਇੱਥੇ ਸਾਰਿਆਂ ਨੂੰ ਘਰ ਪਰਿਵਾਰ ਵੀ ਚਲਾਉਣੇ
ਇਸ ਤਰ੍ਹਾਂ
ਸਾਰੇ
ਕਰਨਾ, ਮੈਸੇਜ ਦੇ
ਤੇ
ਵਿੱਚ ਉਹਦਾ ਲਿੰਕ ਸ਼ੇਅਰ ਕਰ ਦੇਣਾ ਪ੍ਰੋਗਰਾਮ ਤੋਂ ਬਾਅਦ ਨਾ,
ਜ਼ਰੂਰ ਭਾਜੀ
ਮੈਨੂੰ ਇੱਥੇ
ਜ਼ਰੂਰ ਤੇ ਬਹੁਤ
ਫੇਸਬੁੱਕ ਤੇ
ਬਹੁਤ
ਮੈਸੇਜ
ਭਾਜੀ
ਭੇਜ ਦਿਓ ਤੇ ਮੈਸੇਜਸ ਚ ਆ ਜਾਏਗਾ, ਤੇ ਫੇਰ
ਜੀ
ਸਾਰਿਆਂ ਨੂੰ।
ਭਾਜੀ
ਚਲੋ ਅਸੀਂ
ਹਾਂ
ਸ਼ੁਭਕਾਮਨਾ
ਮੈਂ
ਦਿੰਦੇ ਹਾਂ,
ਕਰਾਂਗਾ
ਤੇ
ਜ਼ਰੂਰ।
ਵੀ ਲੁੱਕ ਫਾਰਵਰਡ ਹੈ ਨਾ ਕਿ ਮੋਰ ਜ਼ਿਆਦਾ ਕੰਟੈਂਟ ਆਏਗਾ, ਹੋਰ ਸਾਡੇ ਨਾਲ ਰੂਬਰੂ ਕਰੋਗੇ ਤੁਸੀਂ ਪਰਸਨੈਲਿਟੀਆਂ ਆਸਟ੍ਰੇਲੀਆ ਦੀਆਂ। ਤੇ ਬਹੁਤ ਬਹੁਤ ਧੰਨਵਾਦ ਸਿਮਰਨ, ਥੈਂਕ ਯੂ।
ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ, ਤੇ ਆਪਾਂ ਫੇਰ ਦੁਬਾਰਾ ਜਲਦੀ ਜ਼ਰੂਰ ਮਿਲਾਂਗੇ ਭਾਜੀ,
ਜੀ ਥੈਂਕ,
ਤੇ ਸਾਰਿਆਂ ਨੂੰ ਸੱਦਾ ਜੀ ਸਿੱਖ ਗੇਮਾਂ ਤੇ ਆਓ ਤੇ
ਮਿਲਦੇ
ਮਿਲਦੇ ਹਾਂ ਸਾਰਿਆਂ ਨੂੰ
ਮਿਲਦੇ
ਜੀ
ਹਾਂ,
ਆਇਆਂ
ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਿਮਰਨ ਕੰਗੂੜਾ ਸਾਡੇ ਨਾਲ ਜੁੜਦੇ ਨੇ ਮੈਲਬਨ ਤੋਂ, ਅਤੇ ਇਹਨਾਂ ਦਾ ਆਪਣਾ ਇਹਨਾਂ ਨੇ ਚੈਨਲ ਬਣਾਇਆ ਅਤੇ ਵਧੀਆ ਕੰਟੈਂਟ ਹੋ ਗਿਆ। ਹੀ ਇਜ਼ ਟੂ ਗੁੱਡ, ਇਜ਼ ਵੈਰੀ ਗੁੱਡ, ਮੈਨੂੰ ਪਤਾ ਆ, ਅਤੇ ਬੜੀ ਛੇਤੀ ਲਿੰਕ ਆ ਜਾਏਗਾ, ਤੁਸੀਂ ਉਹ ਦੇਖ ਸਕਦੇ ਹੋ। ਸੋ ਮਿੱਤਰ ਪਿਆਰਿਓ, ਟੋਨੀ ਮਾਲ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਗ੍ਰਿਫਿਥ ਤੋਂ ਸਾਡੇ ਨਾਲ ਜੁੜਦੇ ਨੇ, ਸਵਾਗਤ ਹੈ। ਬੜੀ ਦੇਰ ਬਾਅਦ ਆਏ ਹੋ ਟੋਨੀ ਮਾਲ ਜੀ, ਕੁਛ ਤਸਵੀਰਾਂ ਫੋਟੋਆਂ ਕੱਲ੍ਹ ਵਾਸਤੇ ਭੇਜ ਦਿਓ, ਕੱਲ੍ਹ ਨੂੰ ਆਪਾਂ ਸ਼ੇਅਰ ਕਰਾਂਗੇ। ਅਤੇ ਹਰਿੰਦਰ ਘੁੰਮਣ ਭਾਜੀ ਕਹਿੰਦੇ ਨੇ ਕਿ ਮੱਸਿਆ ਨੂੰ ਮਾਸ ਖਾਵੇ, ਕਾਸਤੀ ਨੂੰ ਕੁੱਕੜ, ਰੋਜ਼ ਰਾਤ ਨੂੰ ਸ਼ਰਾਬ ਪੀਂਦੇ, ਉਹ ਬ੍ਰਾਹਮਣ ਦਾ ਪੁੱਤਰ। ਠੀਕ ਹੈ ਜੀ, ਅਤੇ ਕਈ ਕਹਾਵਤਾਂ ਬਣੀਆਂ ਹੋਈਆਂ। ਖੈਰ ਚਲੋ, ਆਪਣੀ ਗੱਲਬਾਤ ਚੱਲ ਗਈ ਅੱਜ, ਅਤੇ ਇਹਦੇ ਵਿੱਚ ਦੱਸਦੇ ਹਾਂ ਕਿ ਇਹੀ ਕਹਿਣਾ ਚਾਹੁੰਦੇ ਹਾਂ ਕਿ ਬੰਦੇ ਦੀ ਜਿਹੜੀ ਆਪਣੀ ਮਨੋਬਿਰਤੀ ਹੁੰਦੀ ਹੈ ਨਾ, ਉਹ ਉਹਦੇ 'ਤੇ ਨਿਰਭਰ ਕਰਦਾ ਹੁੰਦਾ ਕਿ ਉਹਨੂੰ ਕਿੱਦਾਂ ਦਾ ਬਣਨਾ ਆ। ਜਿਹੜੇ ਸਾਡੇ ਆਲੇ ਦੁਆਲੇ ਮਾਹੌਲ ਹੈ, ਉਹ ਕੁਛ ਹੱਦ ਤੱਕ ਪ੍ਰਭਾਵਿਤ ਕਰ ਸਕਦੇ ਨੇ, ਪਰ ਕਈ ਇਹੋ ਜਿਹੇ ਮਾਹੌਲ 'ਚ ਰਹਿੰਦੇ ਵੀ ਪਿੱਛੇ ਨੂੰ ਜਾਂਦੇ ਨੇ, ਕਈ ਜਿਹੜੇ ਨੇ ਉਹ ਚਿੱਕੜ 'ਚ ਰਹਿੰਦੇ ਵੀ ਕਮਲ ਵਾਂਗਰ ਖੜ੍ਹੇ ਜਾਂਦੇ ਨੇ। ਚਲੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਅਤੇ ਘੜੀ ਦੇ ਉੱਤੇ 9:07 ਹੋ ਗਏ ਨੇ, ਅਤੇ ਮੇਰੇ ਨਾਲ ਜਸਕਰਨ ਸ਼ੀ ਜੁੜ ਚੁੱਕੇ ਨੇ ਬ੍ਰਿਸਬਨ ਤੋਂ, ਅਤੇ ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਦੇ ਹਾਂ। ਜਸਕਰਨ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਭਾਜੀ, ਦੇਸ਼ ਵਿਦੇਸ਼ ਸੁਣ ਰਹੇ ਸਾਰੇ ਹੀ ਹਨ ਰੇੜੇ ਦੇ ਸਰੋਤਿਆਂ ਨੂੰ ਸਲਾਮ ਦੁਆ ਅਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਫਤਿਹ ਜੀ, ਅਤੇ ਬ੍ਰਿਸਬਨ ਮੀਂਹ ਪੈ ਰਿਹਾ, ਦੱਸ ਤਾ ਠੰਡੂ ਰਾਮ ਮੀਂਹ ਰਿਹਾ ਸੀ?
ਜੀ 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 ਪਿਛਲੇ 2-3 ਦਿਨਾਂ ਤੋਂ ਲਗਾਤਾਰ ਬੂੰਦਾਬਾਂਦੀ ਜਾਰੀ ਹੈ ਭਾਜੀ।
ਅੱਛਾ,
ਹਾਂਜੀ, ਮੌਸਮ ਅੱਗੇ ਨਾਲੋਂ ਠੰਡਾ ਹੋਇਆ, ਹਿਊਮਿਡ ਜ਼ਿਆਦਾ ਹੋ ਚੁੱਕਿਆ ਹੈ ਠੰਡੇ ਨਾਲੋਂ।
ਅੱਛਾ ਠੀਕ ਹੈ,
ਹਾਂ
ਅਤੇ
ਜੀ
ਮੈਂ ਨਾ ਅੱਜ ਮਾਫ਼ੀ ਚਾਹੁੰਦਾ ਕਿ ਤੁਹਾਨੂੰ ਕੁਛ ਨਿਊਜ਼ ਸੈਂਡ ਨਹੀਂ ਕਰ ਸਕਿਆ, ਪਰ ਜਿਹੜਾ ਆਪਾਂ ਪਹਿਲੇ ਹੀ ਆਪਾਂ ਟੌਪਿਕ ਥੋੜ੍ਹਾ ਜਿਹਾ ਆਪਾਂ ਛੇੜਨਾ ਆ ਕਿ ਪੰਜਾਬ ਦੇ ਵਿੱਚ ਜਿਹੜੀ ਅਰਾਜਕਤਾ ਆ, ਜਾਂ ਗੈਂਗਸਟਰਵਾਦ ਰੱਖ ਲਓ ਜਾਂ ਧੱਕਾਸ਼ਾਹੀ ਰੱਖ ਲਓ, ਹੈ ਨਾ, ਉਹਦੇ ਕਈ ਕਈ ਰੀਜ਼ਨ ਨੇ ਕਿ ਉਹਨਾਂ ਨੂੰ ਪੈਦਾ ਕਿਨ ਕੀਤਾ, ਹੈ ਨਾ, ਉਸ ਸਿਸਟਮ ਦੇ
ਜੀ
ਵਿੱਚ ਪੈਦਾ ਹੋ ਕੇ ਆਏ ਨੇ, ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ ਪ੍ਰਫੁੱਲਿਤ ਕੀਤਾ ਗਿਆ, ਉਹਨਾਂ ਨੂੰ ਬੂਟਿਆਂ ਵਾਂਗਰ ਪਾਣੀ ਪਾਇਆ ਗਿਆ ਆਪਣੇ ਨਿੱਜੀ ਮਫਾਦਾਂ ਲਈ, ਡਰਾਉਣ ਧਮਕਾਉਣ ਦੇ ਲਈ, ਅਤੇ ਹੁਣ ਉਹ ਥੋੜ੍ਹਾ ਜਿਹਾ ਆਊਟ ਆਫ ਕੰਟਰੋਲ ਵੀ ਹੋ ਗਏ ਨੇ, ਅਤੇ ਉਹਨਾਂ ਨੂੰ ਪੈਸੇ ਵੀ ਚਾਹੀਦੇ ਨੇ, ਪੈਸੇ ਇਕੱਠੇ ਕਰਨ ਦੇ ਲਈ ਉਹ ਫਿਰ ਫਰੌਤੀਆਂ, ਬਲੈਕਮੇਲਿੰਗ, ਇਹ ਕੁਛ ਕਰਦੇ ਨੇ, ਔਰ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਆ। ਅਤੇ ਫਿਰ ਜਦੋਂ ਉਹ ਇੱਕ ਮੁੱਦਾ ਖੜਾ ਕਰਕੇ ਤੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਉਹਦੀ ਬੱਲੇ ਬੱਲੇ ਖੱਟਣ ਦਾ ਵੀ ਲਾਹਾ ਫਿਰ ਪੋਲੀਟੀਸ਼ੀਅਨ ਦਾ ਲੈਂਦੇ ਨੇ, ਲੈਣਾ ਹੈ ਉਹਨੇ, ਹੈ ਨਾ। ਅਤੇ ਇਹ ਗਾਹਾਂ ਕਿੱਧਰ ਨੂੰ ਜਾਣਾ ਇਹ ਵੀ ਸਾਨੂੰ ਪਤਾ ਆ, ਉਹ ਫਿਰ ਕਿਤੇ ਡਿਸਕਸ ਕਰਾਂਗੇ। ਪਰ ਇਸ ਦੌਰਾਨ ਜਿਹੜਾ ਹੁਣ ਲੇਟਲੀ ਵਰਤਾਰਾ ਜਿਹੜਾ ਗੈਂਗਸਟਰਵਾਦ ਦੇ ਨਾਲ ਲਿੰਕ ਹੁੰਦਾ ਨਜ਼ਰ ਆ ਰਿਹਾ ਆ, ਉਹ ਹੈਗਾ ਆ ਕਿ ਜਿਹੜੇ ਪਿੰਡਾਂ ਦੇ ਨੁਮਾਇੰਦੇ ਆ, ਪੰਚ ਸਰਪੰਚ, ਇਹਨਾਂ ਨੂੰ ਮਾਰਨ ਦਾ ਇੱਕ ਬੜਾ ਵਰਤਾਰਾ ਚੱਲ ਰਿਹਾ। ਇੱਕ ਹੋਰ ਸਰਪੰਚ ਦਾ ਕਤਲ ਹੋਇਆ ਨੌਜਵਾਨ ਦਾ, ਹੈ ਨਾ। ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ?
ਖਿਆਲ ਭਾਜੀ, ਸ਼ੁਰੂਆਤ ਪੰਜਾਬ ਦੀ ਜੇ ਕਰੀਏ ਕਿ ਸੰਘਰਸ਼ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਵਿੱਚ ਜਾਰੀ ਰਿਹਾ। ਪੰਜਾਬ ਦੇ ਲੋਕ ਸੰਘਰਸ਼ੀ ਨੇ, ਆਪਦੇ ਹੱਕਾਂ ਲੈਣ ਖਾਤਰ ਵੀ ਇਹਨਾਂ ਨੇ ਸੰਘਰਸ਼ ਕੀਤੇ ਆ। ਬਾਅਦ ਚ ਉਹ ਗੈਂਗਸਟਰਵਾਦ ਕਿਵੇਂ ਬਣਦਾ, ਪੋਲੀਟਿਕਸ ਕਿਵੇਂ ਉਸ ਚੀਜ਼ ਦੇ ਵਿੱਚ ਅੰਦਰ ਆਉਂਦੀ ਹੈ। ਹੁਣ ਕੱਲ ਦੀ ਗੱਲ ਹੈ, ਆਈ ਥਿੰਕ ਪੰਜਾਬ ਸਦਨ ਦੇ ਵਿੱਚ ਆ ਜਿਹੜੇ ਹੋਏ ਆ, ਇਰਾਨ ਦਾ ਨੇਤਾ ਜਿਹੜਾ ਮਾਰਿਆ ਗਿਆ, ਉਹਦੀ ਉਹਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਖਮਨੋਈ ਨੂੰ। ਚਲੋ ਇੱਕ ਦੇਸ਼ ਦਾ ਦੂਜੇ ਦੇਸ਼ ਲਈ ਚਲੋ ਸ਼ਰਧਾਂਜਲੀ ਬਣਦੀ ਹੈ ਜਾਂ ਕਿੱਦਾਂ ਵੀ ਹੈ, ਪਰ US ਦੇ ਵੱਲੋਂ ਬਿਆਨ ਆਇਆ, ਨੋਟ ਅਫੀਸ਼ੀਅਲ ਬਿਆਨ, ਲੋਕਾਂ ਵੱਲੋਂ ਬਿਆਨ ਆਇਆ ਕਿ ਜੇ ਪੰਜਾਬ ਦੇ MLA ਇਰਾਨ ਨੂੰ ਸਪੋਰਟ ਕਰਦੇ ਨੇ ਤੇ ਉਹ ਆਪਦਾ USA ਦਾ ਵੀਜ਼ਾ ਕੈਂਸਲ ਕਰਾ ਦੇਣ।
ਵੈਸੇ ਚਲੋ ਟੌਪਿਕ ਇੱਥੇ ਮੁੜ ਕੇ ਆਉਣੇ ਪਹਿਲੇ ਤੇ, ਪਰ ਮੈਂ ਵੀ ਕੱਲ੍ਹ ਇਹ ਨੋਟ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਆ ਉਹਦਾ ਕੋਈ ਜ਼ਿਕਰ ਨਹੀਂ ਹੁੰਦਾ। ਜਿਹੜੇ ਕੰਮ ਲਈ ਪੰਜਾਬ ਅਸੈਂਬਲੀ ਬਣਾਈ ਗਈ ਆ, ਹੈ ਨਾ, ਪੰਜਾਬ ਦੀਆਂ ਗੱਲਾਂ ਲਈ ਬਣਾਈ ਗਈ ਆ, ਇਹ ਜਿਹੜਾ ਮਤਲਬ ਇਹ ਜਲੈਂਸਕੀ ਵਾਲਾ ਕੰਮ ਹੈ, ਇਹ ਜਿਹੜੇ ਇਹ ਇਹ ਇੰਟਰਨੈਸ਼ਨਲ ਮੁੱਦਾ ਆ, ਇਹ ਭਾਰਤੀ ਮੁੱਦਾ ਆ, ਇਹ ਮੋਦੀ ਸਾਹਿਬ ਨੂੰ ਜਾਂ ਇੰਡੀਅਨ ਪਾਰਲੀਮੈਂਟ ਨੂੰ ਸ਼ੋਭਦਾ ਆ, ਕਰ ਉੱਥੇ ਬਣਦਾ, ਹੈ ਨਾ। ਹੁਣ ਉਹਨਾਂ ਨੂੰ ਕੜਿੱਕੀ 'ਚ ਫਸਾਉਣ ਦੇ ਲਈ ਜਾਂ ਆਪਣੇ ਭਾਈਚਾਰੇ ਨੂੰ ਕੜਿੱਕੀ 'ਚ ਫਸਾਉਣ ਦੇ ਲਈ, ਆਪਣੇ ਬੰਦਿਆਂ ਨੂੰ, ਸਾਨੂੰ ਤੁਹਾਨੂੰ ਜਿਹੜੇ ਬਾਹਰ ਰਹਿੰਦੇ ਨੇ ਉਹਨਾਂ ਨੂੰ ਫਸਾਉਣ ਦੇ ਲਈ ਉੱਥੇ ਉਹ ਇਲਤਾਂ ਕਰ ਰਹੇ ਨੇ, ਠੀਕ ਹੈ। ਅਤੇ ਦੂਜੀ ਗੱਲ ਕਿ ਜਿਹੜਾ ਅੱਜ ਮੈਂ ਸਵੇਰੇ ਪ੍ਰੋਗਰਾਮ ਕੀਤਾ ਖਮੇਨੀ 'ਤੇ, ਠੀਕ ਹੈ, ਇੱਕ ਟਾਈਮ ਸੀਗਾ ਜਦੋਂ ਇਰਾਨ ਨੇ 20 ਸਾਲ ਪੰਜਾਬ 'ਤੇ ਰਾਜ ਕੀਤਾ ਸੀ। 20 ਸਾਲ ਇਰਾਨ ਦਾ ਰਾਜ ਰਿਹਾ ਪੰਜਾਬ 'ਤੇ, ਪਰ ਹੋਣਾ ਕੀ ਸੀ, ਜੁੱਤੀ ਤਾਂ ਖੜਕਣੀ ਸੀਗੀ, ਹੈ ਨਾ। 20 ਸਾਲ ਬਾਅਦ ਉਹ ਇਰਾਨੀ ਭਜਾਏ ਸੀ, ਇਰਾਨ ਦੇ ਡਾਕੂ ਨਾਦਰ ਸ਼ਾਹ ਹੁਣੀ ਆ ਕੇ ਦਿੱਲੀਆਂ ਲੁੱਟਦੇ ਰਹੇ ਆ, ਸਾਰਾ ਕੁਛ ਕਰਦੇ ਰਹੇ ਆ। ਔਰ ਤੁਹਾਨੂੰ ਪਤਾ ਉਸ ਵੇਲੇ ਇਰਾਨ ਦੇ ਜਿਹੜੇ ਸੀਗੇ ਰਾਜੇ, ਉਹਨਾਂ ਨੇ 30% ਕੀਤਾ ਹੁੰਦਾ ਸੀ, ਜਿਹੜਾ ਕੰਪਨੀ ਟੈਕਸ ਜਿਹਨੂੰ ਅੱਜ ਕੱਲ੍ਹ ਕਹਿੰਦੇ ਆ, ਉਹ 30% ਡਾਕੂਆਂ ਤੋਂ ਹਿੱਸਾ ਕੀਤਾ ਹੁੰਦਾ ਸੀ ਵੀ ਤੁਸੀਂ ਜਿੰਨਾ ਮਰਜ਼ੀ ਲੁੱਟ ਲਿਓ, 30% ਤੁਸੀਂ ਇੱਥੇ ਜਮ੍ਹਾਂ ਕਰਾਉਣਾ ਆ ਕੇ। ਇੱਥੋਂ ਹੀ ਕੰਪਨੀਆਂ ਸ਼ੁਰੂ ਹੋਈਆਂ। ਉਹਤੋਂ ਬਾਅਦ ਇੰਗਲੈਂਡ ਨੇ ਕਾਪੀ ਕੀਤੀ ਵੀ ਪਾਇਰੇਟ ਜਿਹੜੇ ਸੀ, ਸਮੁੰਦਰੀ ਡਾਕੂ, ਉਹ ਜਿਹੜੇ ਜਹਾਜ਼ ਲੁੱਟਦੇ ਸੀ ਰਾਹ 'ਚ ਜਾਂਦੇ, ਕਦੇ ਫਰਾਂਸ ਦਾ ਲੁੱਟ ਲਿਆ, ਕਦੇ ਪੁਰਤਗਾਲ ਦਾ ਲੁੱਟ ਲਿਆ, ਉਹ ਕਹਿੰਦੇ ਯਾਰ ਤੁਸੀਂ ਇਕੱਲੇ ਇਕੱਲੇ ਕਿੱਦਾਂ ਲੁੱਟੇ ਜਾਂਦੇ ਆ, ਜਿਹੜੇ ਇੰਗਲੈਂਡ ਦੇ ਰਾਜੇ ਕਹਿੰਦੇ, ਕਹਿੰਦੇ ਇੱਦਾਂ ਨਹੀਂ, ਕਹਿੰਦੇ ਸਾਨੂੰ ਜਾਂ ਤਾਂ ਤੁਸੀਂ, ਅਸੀਂ ਤੁਹਾਡੀ, ਸਾਡੀ ਨੇਵੀ ਤੁਹਾਨੂੰ ਖਤਮ ਕਰੂਗੀ, ਜਾਂ ਤੁਸੀਂ ਸਾਨੂੰ ਹਿੱਸਾ ਦਿਓ ਵਿੱਚੋਂ ਲੁੱਟ 'ਚੋਂ। ਅਤੇ ਉੱਤੋਂ ਕਹਿੰਦੇ ਸੀ ਕੌਮ ਪਾਣੀ, ਜਾਣੀ ਕਿ ਪਾਣੀ ਵਾਲੀ ਕੌਮ ਜਿਹੜੀ ਹੈ ਨਾ, ਅਤੇ ਉਹ ਇੱਥੋਂ ਕੰਪਨੀ ਬਣੀ ਹੈ, ਇੱਦਾਂ ਹੀ ਹੈਰਾਨ ਕਰਦਾ ਰਿਹਾ ਆ, ਇਹਨਾਂ ਦੇ ਰਾਜੇ ਕਰਦੇ ਰਹੇ ਆ ਪੰਜਾਬ 'ਤੇ। 20 ਸਾਲ ਰਾਜ ਕੀਤਾ, ਲੁੱਟਿਆ, ਢਾਇਆ, ਬੜਾ ਕੁਛ ਕੀਤਾ। ਪੰਜਾਬ ਨੂੰ ਤਾਂ ਨਹੀਂ ਕਰਨਾ ਚਾਹੀਦਾ ਸੀ ਅਫੀਸ਼ੀਅਲ ਤੌਰ 'ਤੇ, ਠੀਕ ਹੈ। ਮੈਂ ਗੱਲ ਕੀਤੀ ਹੈ, ਮੈਂ ਗੱਲ ਕੰਪੈਰੀਜ਼ਨ ਦੀ ਕੀਤੀ ਹੈ ਕਿ ਉਹ ਖਮੇਨੀ ਦੀ ਜਿਹੜੀ ਪਰਸਨੈਲਿਟੀ ਦੀ ਗੱਲ ਕੀਤੀ ਹੈ, ਨੋਟ ਕਿ ਉਹਨੇ ਕੀ ਕੀਤਾ ਜਾਂ ਕੀ ਨਹੀਂ, ਹੈ ਨਾ। ਸੋ ਇਸ ਕਰਕੇ ਜਿਹੜੀ ਤੁਹਾਡਾ ਖਦਸ਼ਾ ਆ ਕਿ ਪੰਜਾਬ ਅਸੈਂਬਲੀ ਦੇ ਵਿੱਚ ਖੜ ਕੇ ਸ਼ਰਧਾਂਜਲੀ ਦੇਣੀ, ਔਰ ਜਿਹੜਾ ਭਾਰਤ ਹੈ ਉਹ ਹਜੇ ਫੈਂਸ 'ਤੇ ਬੈਠ ਕੇ ਦੇਖ ਰਿਹਾ ਵੀ ਅਸੀਂ ਕਰੀਏ ਜਾਂ ਨਾ ਕਰੀਏ, ਜਿੱਦਾਂ ਆਪਾਂ ਨਹੀਂ ਕਰੀਦੇ, ਕੋਈ ਮੌਤ ਹੋ ਜਾਂਦੀ ਹੈ ਘਰੇ, ਲੜਾਈ ਨਹੀਂ ਦੋ ਤਿੰਨ ਚੱਲਦੀ ਰਹਿੰਦੀ, ਮੈਨੂੰ ਬੁਲਾਉਂਦਾ ਤਾਂ ਹੈ ਨਹੀਂ ਸੀ, ਅਫਸੋਸ ਕਰਨ ਕੱਲੇ ਜਾਣਾ, ਘਰਦੇ ਕਹਿੰਦੇ ਰਹਿੰਦੇ ਆ ਉਹ ਵਿਆਹ ਸ਼ਾਦੀ ਬਿਸ਼ੱਕ ਮਿਸ ਹੋ ਜਾਵੇ, ਅਫਸੋਸ ਤਾਂ ਨਹੀਂ ਛੱਡੀਦਾ, ਜਾਣਾ ਚਾਹੀਦਾ ਆ। ਉਹ ਹਜੇ ਘਰੇ ਉਹਨਾਂ ਦੇ ਮੋਦੀ ਉਹਨਾਂ ਦੇ ਲੜਾਈ ਚੱਲ ਰਹੀ ਆ ਵੀ ਅਫਸੋਸ ਕਰੀਏ ਜਾਂ ਨਾ ਕਰੀਏ, ਜਾਣਾ ਚਾਹੀਦਾ ਨਾ, ਜਾਂ ਫਲਾਨਾ ਨਾ ਗੁੱਸੇ ਹੋ ਜਾਵੇ। ਇਹ ਸਾਡੇ ਵਾਲੇ ਪਹਿਲਾਂ ਹੀ ਮਤਲਬ ਕੱਪੜੇ ਖੋਲ ਕੇ ਬਹਿ ਗਏ।
ਇਹ ਇਹ ਬਾਜੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਨਾ, ਪੰਜਾਬ ਵੱਲੋਂ ਧਿਆਨ ਛੱਡ ਕੇ ਹੋਰ ਮੁੱਦਿਆਂ ਤੇ ਭਟਕੀ ਹੋਈ ਹੈ। ਹੁਣ ਜੇ ਆਪਾਂ ਗੈਂਗਸਟਰਵਾਦ ਦੀ ਗੱਲ ਆਈਏ, ਪੰਜਾਬ 'ਚ ਕਈ ਜਿਹੜੀਆਂ ਚੀਜ਼ਾਂ ਨੇ ਇਸ ਟਾਈਮ ਜਿਹੜੀਆਂ ਹੁੰਗਾਰਾ ਭਰਦੀਆਂ ਨੇ, ਗੈਂਗਸਟਰ ਨੂੰ ਦਿੰਦੀਆਂ ਨੇ। ਮੈਂ ਪਰਸੋਂ 2-3 ਦਿਨ ਹੋ ਗਏ ਉਸ ਦਿਨ ਦੇਖ ਰਿਹਾ ਸੀ ਫੇਸਬੁੱਕ ਦੇ ਉੱਤੇ, ਜਿਹੜੇ ਪੁਰਾਣੇ ਨਾਮੀ ਗੈਂਗਸਟਰ ਆ ਉਹਨਾਂ ਦੇ ਪੋਡਕਾਸਟ ਹੋ ਰਹੇ ਸੀ। ਇਹ ਬੜਾ ਹਾਸੋਹੀਣਾ। ਚਲੋ ਉਹ ਹੁਣ ਇੱਕ ਤਾਂ ਅੰਮ੍ਰਿਤਧਾਰੀ ਛੇਤੀ ਹੋ ਜਾਂਦੇ ਜੀ, ਸਾਰਾ ਕੁਛ ਕਰ ਕਰਾ ਕੇ ਫਿਰ ਅਸੀਂ ਰੱਬ ਦਾ ਨਾਮ ਲੈ ਲੈਣਾ, ਅਸੀਂ ਅੰਮ੍ਰਿਤਧਾਰੀ ਹੋ ਗਏ। ਉਹ ਦਮਾਲਾ ਬਣਿਆ ਭਾਜੀ ਮੁੰਡੇ ਦੇ, ਮੈਂ ਤੁਹਾਨੂੰ ਦੱਸਦਾ। ਤੇ ਅਸੀਂ ਜੀ ਇੱਦਾਂ ਕੀਤਾ, ਅਸੀਂ ਇੱਥੋਂ ਇੱਦਾਂ ਨਿਕਲੇ, ਅਸੀਂ ਇੱਥੋਂ ਇੱਦਾਂ ਕੀਤਾ। ਮਤਲਬ ਗੈਂਗਸਟਰਵਾਦ, ਜਿਹੜੇ ਗੈਂਗਸਟਰ ਰਹਿ ਚੁੱਕੇ, ਚਲੋ ਉਹਨਾਂ ਦੀ ਜ਼ਿੰਦਗੀ ਤੇ ਚਾਨਣਾ ਪਾਇਆ ਕਿ ਅਸੀਂ ਕਿਵੇਂ ਨਿਕਲੇ ਜਾਂ ਕਿਵੇਂ ਨਹੀਂ, ਪਰ ਕਿਤੇ ਨਾ ਕਿਤੇ ਨੌਜਵਾਨੀ ਨੂੰ ਫਿਰ ਵੀ ਪ੍ਰਭਾਵਿਤ ਕਰਦੇ ਆ। ਕਿਤੇ ਨਾ ਕਿਤੇ ਜਿਹੜਾ ਨੌਜਵਾਨ ਖੂਨ ਆ ਉਹ ਵੀ ਕਿਤੇ ਨਾ ਕਿਤੇ ਹੁੰਦਾ ਕਿ ਅਸੀਂ ਵੀ ਯਾਰ ਇਹਨਾਂ ਨੇ ਇੰਨਾ ਕੁਛ ਕੀਤਾ, ਅਸੀਂ ਵੀ ਕਰੀਏ। ਅਸਲ 'ਚ ਗੈਂਗਸਟਰ ਜਿਹੜੇ ਉਹ ਖੁਦ ਨੂੰ ਕਦੇ ਵੀ ਗੈਂਗਸਟਰ ਨਹੀਂ ਕਹਿੰਦੇ, ਉਹ ਆਪਦੇ ਆਪ ਨੂੰ ਸੰਘਰਸ਼ਵਾਦੀ ਕਹਿੰਦੇ ਵੀ ਅਸੀਂ ਸੰਘਰਸ਼ ਕੀਤਾ।
ਉਹ ਮੈਂ ਤਾਂ ਹੈਰਾਨ ਹੈ, ਇੱਕ ਇੱਕ ਬੰਦੇ ਦੀ ਮੈਂ ਵੀਡੀਓ ਦੇਖ ਰਿਹਾ, ਜੇਲ੍ਹ 'ਚ ਛੁੱਟ ਕੇ ਆਇਆ ਅਤੇ ਉਹ ਇੰਟਰਵਿਊ ਦੇ ਰਿਹਾ ਸੀ, ਪੋਡਕਾਸਟ ਕਰਵਾ ਰਿਹਾ ਸੀ,
ਜੀ
ਅਤੇ ਉਹ ਦੱਸ ਰਿਹਾ ਸੀ ਉੱਥੇ ਉਹ ਤਾਂ ਮਤਲਬ ਚੱਡੇ ਪਾੜ ਦਿੰਦੇ ਆ ਜੀ, ਉਹ ਤਾਂ ਬਹੁਤ ਔਖਾ, ਜੇਲ੍ਹ 'ਚ ਤਾਂ ਤੁਹਾਨੂੰ ਟੈਸਟ ਕਰਦੇ ਆ, ਬੜਾ ਕੁਛ ਕਰਦੇ, ਜਿਹੜਾ ਕੱਟ ਗਿਆ ਉਹ ਫਿਰ ਰਹਿ ਗਿਆ, ਉਹ ਤੁਹਾਨੂੰ ਕੁੱਟਦੇ ਵੀ ਆ ਜੀ, ਬੜਾ ਕੁਛ ਕਰਦੇ ਆ। ਮੈਂ ਤਾਂ ਉਹ ਅਸਲ ਦੇ ਵਿੱਚ ਮਤਲਬ ਜਾਂ ਤਾਂ ਉਹ ਆਪਣੇ ਜਿਹੜੇ ਮਤਲਬ ਜਿਹੜੇ ਉਹਦੇ ਹੈਂਡਲਰ ਸੀਗੇ ਉਹ ਨਾਲ ਦਿਆਂ ਨੂੰ ਡਰਾ ਰਹੇ ਹੋਣੇ ਵੀ ਯਾਰ ਪੋਡਕਾਸਟ ਕਰ, ਵੀ ਬੰਦਾ ਬੜਾ ਖਤਰਨਾਕ ਹੈ, ਉਹਦੇ ਇੱਕ ਨਾ ਪਰਸਨੈਲਿਟੀ ਬਿਲਡ ਕਰ ਰਹੇ ਸੀਗੇ ਬੰਦੇ ਦੀ। ਅਤੇ ਇੱਦਾਂ ਨਹੀਂ ਹੁੰਦਾ ਵੀ ਕਈ ਵਾਰੀ ਪੁਲਿਸ ਦੇ ਵਿੱਚੋਂ ਤੁਸੀਂ ਗੋਰਿਆਂ ਦੇ ਦੇਖੇ ਹੋਣਾ ਵਿਦੇਸ਼ਾਂ ਦੇ ਵਿੱਚ, ਪੁਲਿਸ ਤੋਂ ਰਿਟਾਇਰ ਹੋ ਕੇ ਨਾ ਉਹ ਪਹਿਲੇ ਛੱਡ ਦਿੰਦੇ ਨੇ, ਉਹ ਫੇਰ ਕੰਸਲਟੈਂਟ ਬਣ ਜਾਂਦੇ ਆ, ਪੁਲਿਸ ਨੂੰ ਹੀ ਸਲਾਹ ਦੇਣ ਲੱਗ ਜਾਂਦੇ, ਇੱਦਾਂ ਕਰੋ ਇੱਦਾਂ ਕਰੋ, ਜ਼ਿੰਮੇਵਾਰੀ ਕੋਈ ਨਹੀਂ ਹੈਗੀ, ਜਾਂ ਹੋਰ ਬੰਦਿਆਂ ਨੂੰ ਕੇਸ ਲੜਨ ਲੱਗ ਜਾਂਦੇ, ਉਹਨਾਂ ਦੇ ਵਕੀਲ ਬਣ ਜਾਂਦੇ ਨੇ। ਇਹ ਜਿਹੜੇ ਐਕਸ ਗੈਂਗਸਟਰ ਹੈ ਜਾਂ ਜੇਬਾਂ 'ਚੋਂ ਜੇਲ੍ਹਾਂ 'ਚੋਂ ਆ ਰਹੇ ਨੇ ਮਾਫ ਜਾਣਾ, ਹੈ ਨਾ, ਉਹ ਹੁਣ ਮਤਲਬ ਕੰਸਲਟੈਂਟ ਬਣੇ ਨੇ, ਗੈਂਗਸਟਰਾਂ ਦੇ ਕੰਸਲਟੈਂਟ ਬਣ ਗਏ। ਮੈਨੂੰ ਲੱਗਦਾ ਕਿ ਉਹ ਟ੍ਰੇਨਿੰਗ ਦਿਆ ਕਰਨਗੇ ਵੀ ਮੰਨ ਲਓ ਗੈਂਗਸਟਰਾਂ ਨੂੰ ਜੇ ਕੋਈ ਕਹਿੰਦਾ ਵੀ ਜੇਲ੍ਹ ਜਾਣੀ ਤਾਂ ਉੱਥੇ ਕਿੱਦਾਂ ਹੈਂਡਲ ਕਰਨਾ, ਕਿਹਨੂੰ ਕਿੱਦਾਂ ਕੀ ਚੱਲਦਾ ਸਿਸਟਮ, ਉਹ ਵੀ ਹੋ ਸਕਦਾ ਕੋਰਸ ਵੀ ਸ਼ੁਰੂ ਹੋ ਜਾਣ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ।
ਪਰ ਕਿਤੇ ਨਾ ਕਿਤੇ ਭਾਜੀ ਆਪਾਂ ਨੂੰ ਉਹਨਾਂ ਦੀ ਮਾਨਸਿਕਤਾ ਸਮਝਣ ਦੀ ਜ਼ਰੂਰਤ ਹੈ ਵੀ ਉਹ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਇਸ ਵੱਲ ਜਾ ਕਿਉਂ ਰਹੀ ਆ।
ਆ ਹੁਣ 19 ਸਾਲ ਦਾ ਮੁੰਡਾ ਰਣਜੀਤ ਦਾ ਮੁਕਾਬਲਾ ਕੀਤਾ ਹੈ ਨਾ, ਅਤੇ
ਜੀ
ਇਨਕਾਊਂਟਰ ਕੀਤਾ ਗਿਆ, ਹੋਇਆ ਨਹੀਂ ਇਨਕਾਊਂਟਰ ਕੀਤਾ ਹੈ ਨਾ, ਅਤੇ ਉੱਤੇ ਬੜੇ ਸਵਾਲੀਆ ਨਿਸ਼ਾਨ ਹੈ, ਸਿਸਟਮ 'ਤੇ ਵੀ ਸਵਾਲੀਆ ਨਿਸ਼ਾਨ ਹੈ। ਸੋ ਦੋਨੋਂ ਧਿਰਾਂ ਇੱਕੋ ਜਿਹੇ, ਮੰਨ ਆਪਾਂ ਮੰਨ ਵੀ ਲਈਏ ਵੀ ਰਣਜੀਤ ਇੱਦਾਂ ਦਾ ਹੋਊਗਾ, ਉਹਨੂੰ ਮਾਰੇ ਹੋਊਗੇ, ਪੈਸੇ ਲੈ ਕੇ ਮਾਰੇ ਹੋਊਗੇ, ਇੱਕ ਡੇਅਰ ਡੇਅਰ ਵੀ ਕਰਦੇ ਨੇ ਇੱਥੇ ਆਸਟ੍ਰੇਲੀਆ 'ਚ ਵੀ ਕਰਦੇ ਨੇ, ਸਾਰੇ ਪਾਸੇ ਕਰਦੇ ਨੇ ਕਿ ਜਿਹੜੇ ਨੌਜਵਾਨ ਹੈ ਨਾ ਟੀਨੇਜਰ, ਇਹਨਾਂ ਨੂੰ ਜਿੱਦਣ ਨੂੰ ਮਰਜ਼ੀ ਲਾ ਲਓ। ਹੁਣ ਇਹ ਟਾਈਮ ਕੀ ਹੋਣੇ ਚਾਹੀਦੇ ਆ, 16 ਸਾਲ ਤੋਂ ਲੈ ਕੇ 22 ਸਾਲ ਤੱਕ ਟਾਈਮ ਇਹ ਹੋਣਾ ਚਾਹੀਦਾ ਆ ਕਿ ਇਹਨਾਂ ਨੂੰ ਰੋਜ਼ਗਾਰ ਦੇ ਲਈ ਇਹਨਾਂ ਨੂੰ ਪ੍ਰੋਪਰ ਇਹਨਾਂ ਦੀ ਮੈਂਟਰਿੰਗ ਹੋਣੀ ਚਾਹੀਦੀ ਹੈ ਸਕੂਲਾਂ 'ਚ ਹੀ, ਵੀ ਭਾਈ ਦੇਖੋ ਅਲੀਟ ਅਲੀਟ ਸਿਸਟਮ ਜਿਹੜਾ ਉਹ ਇੱਧਰ ਨੂੰ ਕਰ ਰਿਹਾ ਕਿ ਮੰਨ ਲਓ ਕਿ 100 ਬੱਚਾ ਆ 10ਵੀਂ 'ਚ, 100 ਦੇ ਵਿੱਚੋਂ 20 ਜਿਹੜੇ ਆ ਉਹ ਟੌਪ ਟੌਪ ਦੇ ਬੰਦੇ ਆ, ਅਮੀਰ ਆ, ਉਹ ਟਿਊਸ਼ਨਾਂ ਵੀ ਕਰਦੇ ਨੇ, ਨੰਬਰ ਵੀ ਆਉਂਦੇ ਨੇ, ਹੈ ਨਾ, ਇੱਕ ਐਵਰੇਜ ਫੈਮਿਲੀ ਆ ਉਹਨਾਂ ਦੇ ਵੀ ਨੰਬਰ ਆ ਜਾਂਦੇ ਨੇ, ਮਾੜਿਆਂ ਦੇ ਵੀ ਨੰਬਰ ਆ ਜਾਂਦੇ ਨੇ, ਪਰ ਉਹਨਾਂ ਕੋਲ ਰਿਸੋਰਸਿਜ਼ ਨਹੀਂ ਹੁੰਦੇ ਗਾਹਾਂ ਵੱਡੇ ਕਾਲਜਾਂ 'ਚ ਜਾਣ ਦੇ, ਲੱਖਾਂ ਰੁਪਏ ਪਹਿਲਾਂ ਡੋਨੇਸ਼ਨਾਂ ਦੇ ਕੇ ਟੈਸਟ ਦੇ ਕੇ, ਉਹਨਾਂ ਕੋਲ ਨਹੀਂ ਹੁੰਦੇ ਰਿਸੋਰਸਿਜ਼। ਉਹ ਜਿਹੜੇ 80% ਰੱਖ ਲਓ ਜਾਂ 70% ਰੱਖ ਲਓ, ਉਹ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆ ਉਹਨਾਂ ਨੂੰ ਸਪੋਰਟ ਦੇਣ ਦੀ ਲੋੜ ਹੈ, ਠੀਕ ਹੈ, ਉਹਨਾਂ ਲਈ ਵਸੀਲੇ ਬਣਾਉਣ ਦੀ ਲੋੜ ਹੈ ਕਿ 20% ਤਾਂ ਨਿਕਲ ਜਾਣਗੇ ਜਿਹੜੇ ਮਲਾਈ ਮਲਾਈ ਵਾਲੇ, ਉਹ ਤਾਂ ਅਮਰੀਕਾ ਚੱਲ ਜਾਣਗੇ, ਇੰਗਲੈਂਡ ਚੱਲ ਜਾਣਗੇ, ਜਾਂ ਉੱਥੇ ਵੱਡੀਆਂ ਯੂਨੀਵਰਸਿਟੀਆਂ ਜਿਹਨਾਂ ਨੂੰ ਦਾਖਲੇ ਮਿਲ ਜਾਣਗੇ ਡੋਨੇਸ਼ਨਾਂ ਦੇ ਕੇ, 30-30 ਲੱਖ, 40-40 ਲੱਖ। ਪਰ ਜਿਹੜੇ ਐਵਰੇਜ ਫੈਮਿਲੀ ਹੈ ਜਾਂ ਬਿਲੋ ਐਵਰੇਜ ਫੈਮਿਲੀ ਹੈ ਉਹਨਾਂ ਨੂੰ ਕਿੱਥੇ ਦਾਖਲੇ ਮਿਲਣਗੇ, ਕਿਹੜਾ ਕੰਮ ਉਹ ਸਿੱਖਣਗੇ। ITI ਨਵਾਂਸ਼ਹਿਰ ਮੈਂ ਗਿਆ, ਉਹ ਕਹਿੰਦੇ ਉੱਥੇ ਦਾਖਲੇ ਨਹੀਂ, ਮੈਨੂੰ 2-3 ਮੁੰਡਿਆਂ ਨੇ ਸਲਾਹ ਲਈ ਅੰਕਲ ਜੀ ਅਸੀਂ ਕੀ ਕਰੀਏ, ਮੈਂ ਕਿਹਾ ਤੁਸੀਂ ਇੱਦਾਂ ਕਰੋ, ਪੜ੍ਹਾਈ ਨੂੰ ਕਹਿੰਦਾ ਇੱਦਾਂ ਹੀ ਆ ਪਰ ਉੱਦਾਂ ਕੰਮ ਕੁੰਮ ਜਾਣਦੇ ਆ, ਕੋਈ ਬਿਜਲੀ ਦਾ ਜਾਣਦਾ, ਕੋਈ ਇੱਦਾਂ ਪਲੰਬਿੰਗ ਦਾ, ਮੈਂ ਕਿਹਾ ਤੁਸੀਂ ITI ਸਰਟੀਫਿਕੇਟ ਲਓ ਜਾ ਕੇ, ਡਿਪਲੋਮਾ ਕਰ ਲਓ ਪੋਲੀਟੈਕਨਿਕ 'ਚ ਜਾ ਕੇ। ITI ਭੇਜਿਆ ਉਹਨਾਂ ਨੂੰ, ਉਹ ਤਾਂ ਜੀ ਕਹਿੰਦਾ ਅਗਲੇ ਸਾਲ ਦੀਆਂ ਵੀ ਬੁੱਕ ਹੈ, ਸੀਟਾਂ ਹੀ ਹੈ ਨਹੀਂ,
ਜੀ
ਹੈ ਨਾ। ਸੋ ਇਸ ਕਰਕੇ ਉੱਥੇ ਰਿਸੋਰਸ ਹੀ ਹੈ ਨਹੀਂ, ਅਤੇ ਉਹਨਾਂ ਬਾਹਰ ਜਾਣ ਲਈ ਉਹਨਾਂ ਕੋਲ ਪੈਸੇ ਹੈ ਨਹੀਂ, ਆਈਲਟਸ ਕਰਨ ਲਈ ਪੈਸੇ ਹੈ ਨਹੀਂ, ਏਜੰਟਾਂ ਨੂੰ ਦੇਣ ਲਈ 20-25 ਲੱਖ ਉਹ ਫਾਈਨੈਂਸ ਹੈ ਨਹੀਂ। ਹੁਣ ਤੁਸੀਂ ਦੇਖੋ ਵੀ ਉਸ ਟਾਈਮ ਦੇ ਵਿੱਚ ਉਹ ਕੀ ਕਰਨਗੇ, ਘਰੇ ਬਹੁਤੀਆਂ ਜ਼ਮੀਨਾਂ ਹੈ ਨਹੀਂ।
ਜੀ
ਜਿਹੜਾ ਪੀਅਰ ਪ੍ਰੈਸ਼ਰ ਹੈ ਨਾਲ ਦਿਆਂ ਦਾ, ਵੀ ਮੈਂ ਮਤਲਬ ਸੋਹਣੀ ਪੱਗ ਵੀ ਬੰਨ੍ਹਣੀ ਹੈ, ਮੈਂ ਬੋਧਾ ਵੀ ਵਾਹੁਣਾ ਹੈ ਸੋਹਣਾ, ਸ਼ੇਵ ਵੀ ਕਰਨੀ ਹੈ, ਮੇਰੇ ਕੋਲ ਮੋਟਰਸਾਈਕਲ ਵੀ ਹੋਵੇ, ਮੇਰੇ ਕੋਲ ਗੱਡੀ ਵੀ ਹੋਵੇ, ਉਹ ਸੁਪਨਾ ਤਾਂ ਹੈ ਨਾ ਉਹਨਾਂ ਦੇ ਮਨ ਦੇ ਵਿੱਚ, ਕਿਉਂਕਿ ਬਰਾਬਰ ਵਾਲਿਆਂ ਕੋਲ ਹੈਗਾ। ਸੋ ਉਹਨੂੰ ਪੂਰਾ ਕਰਨ ਦੇ ਲਈ ਇਹ ਹੈ ਮੇਨ ਕਾਰਨ ਕਿ ਉਹ ਫਿਰ ਇੱਦਾਂ ਦੇ ਮਤਲਬ
ਇੱਕ ਭਾਜੀ ਥੋੜਾ ਸਮਾਂ ਪਹਿਲਾਂ ਮੇਰੀ ਇਸ ਬਾਰੇ ਗੱਲ ਹੋਈ ਸੀਗੀ, ਇੱਥੋਂ ਦਾ ਪੰਜਾਬ ਦਾ ਕੋਈ ਨੌਜਵਾਨ ਸੀਗਾ, ਪੋਲੀਟੈਕਨਿਕ ਤੋਂ ਤੁਸੀਂ ਗੱਲ ਕੀਤੀ, ਉਹਦੇ ਨਾਲ ਗੱਲ ਚੱਲਦੀ ਪਈ ਕਿ ਕਹਿੰਦਾ ਜੀ 3 ਸਾਲ ਦਾ ਡਿਪਲੋਮਾ, ਮੈਂ ਜਨਰਲ ਕੈਟਾਗਰੀ ਦਾ ਵਿਦਿਆਰਥੀ ਹਾਂ, ਮੇਰੀ ਫੀਸ ਇੰਨੀ ਹੈ, ਜਿਹੜੇ SC ਕੋਟੇ ਦੀ ਫੀਸ ਹੈ ਉਹ ਮੇਥੋਂ 10 ਗੁਣਾ ਘੱਟ ਹੈ, ਪਰ ਮੈਂ ਗਰੀਬ ਹੈ। SC ਕੋਟੀ ਵਾਲਾ ਬੰਦਾ ਕਹਿੰਦਾ ਅਮੀਰ ਹੈ, ਉਹ ਅਫੋਰਡ ਕਰ ਸਕਦਾ, ਉਹ ਭਾਰ ਨਹੀਂ। ਫਰਸਟ੍ਰੇਸ਼ਨ ਕਿਤੇ ਨਾ ਕਿਤੇ ਤਾਂ ਕ੍ਰੀਏਟ ਹੋ ਚੁੱਕੀ ਹੈ ਨਾ ਉਹਦੇ ਮਨ 'ਚ ਹੀ ਫੇਰ।
ਉਹ ਸਿਸਟਮ ਫੇਲ ਕਰ ਰਿਹਾ ਨਾ ਸਾਰਾ, ਜਿਹੜਾ ਜਿਹੜੀ ਐਕਚੁਅਲੀ ਰਿਜ਼ਰਵੇਸ਼ਨ ਹੈ ਉਹ ਹੋਣੀ ਚਾਹੀਦੀ ਹੈ, ਮਤਲਬ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ 'ਤੇ ਕਿ ਤੁਸੀਂ ਮਤਲਬ ਕਿੰਨੀ ਇਨਕਮ ਹੈ, ਹੈ ਨਾ, ਕੀ ਰਿਸੋਰਸਿਸ ਨੇ ਤੁਹਾਡੇ ਕੋਲ, ਉਹਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਹੁਣ ਜਿਹੜੀ ਕੋਟੇ ਵਾਲੀ ਆ ਉਹ 4-4 ਪੀੜ੍ਹੀਆਂ ਤੋਂ ਕੋਟਾ ਲੈ ਰਹੇ ਨੇ, 3-3 ਪੀੜ੍ਹੀਆਂ ਤੋਂ, ਹੈ ਨਾ, ਦੇ ਆਰ ਵੈਰੀ ਵੈਲ ਟੂ ਡੂ, ਹੈ ਨਾ, ਮੈਂ ਖੁਦ ਦੇਖੇ ਨੇ ਸਾਰੇ, ਮਤਲਬ ਬਹੁਤ ਵਧੀਆ ਨੇ। ਪਰ ਉੱਥੇ ਵੀ ਇੱਕ ਆਪਣੀ ਪ੍ਰੋਬਲਮ ਹੈ ਉਸ ਭਾਈਚਾਰੇ 'ਚ ਵੀ, ਜਿਹੜੀ ਆ SC ਭਾਈਚਾਰੇ 'ਚ ਵੀ ਕੁਛ ਬੰਦੇ ਹੀ ਮਲਾਈ ਮਲਾਈ ਖਾ ਰਹੇ ਆ, ਬਾਕੀ ਉੱਥੇ ਵੀ ਕੰਮ ਉਹ ਵੀ ਹੈਪੀ ਨਹੀਂ ਹੈਗੇ, ਮੈਜੋਰਟੀ ਜਿਹੜੀ ਉਹਨਾਂ ਦੀ ਵੀ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਆ ਉਹ ਵੀ ਔਖੇ ਹੀ ਆ। ਖੈਰ ਆਪਾਂ ਨਾਲ ਦੀ ਨਾਲ ਸੁਨੇਹੇ ਵੀ ਲੈ ਲਈਏ, ਅਤੇ ਰਸ਼ਪਾਲ ਸਿੰਘ ਚਾਹਲ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰਸ਼ਪਿੰਦਰ ਸਿੰਘ, ਸੋਰੀ ਰਸ਼ਪਿੰਦਰ ਸਿੰਘ ਚਾਹਲ ਜੀ ਆਇਆਂ ਨੂੰ ਇਹਨਾਂ ਦਾ, ਕਰਨੈਲ ਸਿੰਘ ਇਬਨ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸਿਡਨੀ ਤੋਂ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਸਾਡੇ ਗ੍ਰਾਈਂ ਕਨੇਡਾ ਤੋਂ ਸੁਖਬੀਰ ਧਾਲੀਵਾਲ ਭਾਅ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਕਹਿੰਦੇ ਕਿ ਲੈ ਵੀ ਕਨੇਡਾ ਵੀ ਮੀਂਹ ਪੈ ਰਿਹਾ ਸਾਡੇ ਵੀ, ਜਿਸ ਕਾਰਨ ਇਹ ਤਾਂ ਸਾਰੇ ਵਰਲਡ 'ਚ ਹੀ ਮੀਂਹ ਪੈ ਰਿਹਾ ਦੇਖ ਲਓ, ਹੈ ਨਾ। ਅਤੇ ਮੈਨੂੰ ਯਾਦ ਹੈ ਮੈਂ ਇਹਨਾਂ ਨੂੰ ਦੱਸਦਾ ਕਿ ਸਾਡੇ ਪਿੰਡ ਦੇ ਲੈਂਬਰ ਹੁਣੀ ਪੂਰੇ ਹੋ ਗਏ, ਮੈਂ ਨਾ ਉਹਨਾਂ ਦੇ ਘਰ ਅਸੀਂ ਬੈਠੇ ਸੀ, ਬਰਸਾਤਾਂ ਹੁੰਦੀਆਂ ਨਾ, ਹੁਣ ਬਰਸਾਤਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਬਰਸਾਤਾਂ 'ਚ ਕੀ ਐਕਟੀਵਿਟੀ ਹੋ ਸਕਦੀ ਆ, ਨਥਿੰਗ। ਅੱਜ ਤੋਂ ਮਤਲਬ ਇਹ ਕਹਿ ਲਓ 80s ਦੀ ਗੱਲ ਹੈ, 70s ਗੱਲ ਹੈ, ਜਦੋਂ ਮਤਲਬ 20-20 ਦਿਨ ਮਤਲਬ ਮਹੀਨਾ ਮਹੀਨਾ ਮੀਂਹ ਹੀ ਪਈ ਜਾਂਦਾ, ਲਗਾਤਾਰ ਬਰਸਾਤ ਪਈ ਜਾਂਦੀ ਆ, ਤਾਂ ਕੀ ਹੁੰਦਾ ਹੈ, 4-7 ਦਿਨ ਲਗਾਤਾਰ ਪੈ ਗਈ। ਮੈਨੂੰ ਯਾਦ ਹੈ ਕਿ ਮੀਂਹ ਹੀ ਪਈ ਜਾਵੇ, ਮੀਂਹ ਹੀ ਪਈ ਜਾਵੇ, ਸਕੂਲ ਵੀ ਬੰਦ, ਬੰਦਾ ਕਰੇ ਤਾਂ ਕਰੇ ਕੀ। ਤਾਂ ਫਿਰ ਉਹ ਸਾਡੇ ਪਿੰਡ ਲਾਗੇ ਬੱਟੀ ਦੇ ਵਿੱਚ ਇਹਨਾਂ ਦਾ ਨਾ ਘਰ ਹੁੰਦਾ ਸੀ, ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਮੇਰਾ ਦੋਸਤ, ਉਹਨਾਂ ਦੇ ਬੈਠਕ ਹੁੰਦੀ ਸੀ, ਅਤੇ ਉੱਥੇ ਫਿਰ ਤਾਸ਼ ਚੱਲਦੀ ਹੁੰਦੀ ਸੀ, ਸਾਰਿਆਂ ਨੇ ਸਵੇਰੇ ਨਾ ਰੋਟੀ ਖਾ ਕੇ ਛਤਰੀਆਂ ਲੈ ਕੇ ਉੱਥੇ ਚੱਲ ਜਾਣਾ, ਤਾਸ਼ ਤਾਂ 4 ਬੰਦੇ ਖੇਡ ਸਕਦੇ ਆ, ਠੀਕ ਹੈ, ਬਾਕੀ ਜਿੱਦਾਂ ਸਟੇਡੀਅਮ 'ਚ ਮੈਚ ਦੇਖਣ ਆਏ ਹੁੰਦੇ ਇੱਦਾਂ ਬੈਠਣੇ ਹੁੰਦੇ ਸੀਗੇ ਉੱਥੇ, ਹੈ ਨਾ। ਅਤੇ ਉਹ ਫਿਰ ਪੈ ਗਈ ਛੋਟੀ, ਬੰਦੇ ਹੋਣ ਲੱਗ ਪਏ ਜ਼ਿਆਦਾ, ਹੈ ਨਾ, ਅਤੇ ਉਹ ਬੈਠਕ ਹੋ ਗਈ ਛੋਟੀ, ਅਤੇ ਉਹ ਫਿਰ ਨਾਲ ਹੀ ਇੱਕ ਨਾ ਪਸ਼ੂਆਂ ਵਾਲਾ ਕਮਰਾ ਹੁੰਦਾ ਸੀ ਖਾਲੀ, ਲੰਬਾ ਹਾਲ ਜਿਹਾ ਹੁੰਦਾ ਨਾ, ਅਤੇ ਉਹਦੇ ਕੰਧਾਂ ਦੇ ਨਾਲ ਦੋਨੇ ਪਾਸੇ ਖੁਰਲੀਆਂ ਹੁੰਦੀਆਂ ਸੀ, ਅਤੇ ਵਿਚਾਲੇ ਥੈਂ ਉਹ ਖਾਲੀ ਪਿਆ ਸੀਗਾ ਉਹਨਾਂ ਦਿਨਾਂ 'ਚ। ਉਹ ਫਿਰ ਉੱਥੇ ਮੂਵ ਹੋ ਗਏ, ਉੱਥੇ ਥੱਲੇ ਪੱਲੀ ਵਿਛਾ ਕੇ ਨਾ 4 ਜਣੇ ਤਾਂ ਉੱਥੇ ਬਹਿ ਗਏ, ਬਾਕੀ ਉਹਨਾਂ ਦੇ ਆਲੇ ਦੁਆਲੇ ਬਹਿ ਗਏ, ਫਿਰ ਖੜ ਗਏ, ਹੈ ਨਾ, ਫਿਰ ਜਿਹੜੀਆਂ ਖੁਰਲੀਆਂ ਸੀ ਫਿਰ ਕੁਛ ਖੁਰਲੀਆਂ ਦੇ ਉੱਤੇ ਬਹਿ ਗਏ, ਕੁਛ ਪਿਛਲੇ ਖੁਰਲੀਆਂ ਦੇ ਉੱਤੇ ਖੜ ਗਏ, ਜਿੱਦਾਂ ਗਰੁੱਪ ਫੋਟੋ ਖਿਚਾਉਣ ਨੂੰ ਨਾ, ਉਹ ਇੱਦਾਂ ਲੱਗ ਰਿਹਾ ਸੀਗਾ, ਹਾਂ, ਜਿੱਦਾਂ ਸੁਪਰ ਬੋਲ ਹੁੰਦਾ, ਜਿੱਦਾਂ ਨਾ ਮਤਲਬ ਰਗਬੀ ਦਾ ਟੂਰਨਾਮੈਂਟ ਚੱਲ ਰਿਹਾ ਹੁੰਦਾ, ਪਿ ਆਲੇ ਦੁਆਲੇ ਨਾ ਸਟੇਡੀਅਮ, ਮੈਂ ਕਿਹਾ ਯਾਰ ਆਹ ਤਾਂ ਤਾਸ਼ ਦਾ ਸਟੇਡੀਅਮ ਬਣ ਗਿਆ। ਮੈਨੂੰ ਮੀਂਹ ਦੀ ਯਾਦ ਆ ਗਈ ਕਿ ਉਹ ਇੱਕ ਜਿਨ੍ਹਾਂ ਦੇ ਘਰੇ ਇਹ ਮਾਜਰਾ ਸੀ ਨਾ, ਉਹ ਕੱਲ੍ਹ ਪੂਰੇ ਹੋ ਗਏ, ਚਲੋ ਇੱਕ ਸ਼ਰਧਾਂਜਲੀ ਵੀ ਰੱਖ ਲਓ ਉਹਨਾਂ ਨੂੰ। ਸੋ ਇਹ ਸਾਡੇ ਨਾਲ ਜੁੜੇ ਨੇ ਅਤੇ ਪਿੰਡ ਦੀ ਗੱਲ ਵੀ ਯਾਦ ਆ ਗਈ। ਤਾਂ ਸਾਡੇ ਨਾਲ ਸਾਹਿਬਪ੍ਰੀਤ ਕਿੰਗਰਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੰਤ ਸਿੰਘ ਬ੍ਰਿਸਬਨ ਤੋਂ, ਅੱਛਾ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਸਿਮਰਨ ਘੰਗੂੜਾ ਜਿਹੜੇ ਹੁਣੇ ਸਾਡੇ ਨਾਲ ਗੱਲਬਾਤ ਕਰਕੇ ਕਹਿੰਦੇ ਕਿ ਭਾਅ ਜੀ ਡਿਗਨਿਟੀ ਆਫ ਲੇਬਰ ਹੀ ਹੈ ਨਹੀਂ ਆਪਣੇ ਮੁਲਕ 'ਚ, ਡਿਗਨਿਟੀ ਹੈ ਨਹੀਂ। ਬਿਲਕੁਲ ਇਹ ਵੀ ਗੱਲ ਸਹੀ ਆ ਕਿ ਹੁਣ ਆਪਣੇ ਮੁੰਡੇ ਆ ਜਿਹੜੇ, ਹੈ ਨਾ, ਉਹ ਪੜ੍ਹ ਕੇ ਜਾ ਕੇ ਦਿਆ ਫਿਰ ਉਹ ਕਹਿੰਦੇ ਯਾਰ ਮੈਂ ਰੇਹੜੀ ਲਾਊਂਗਾ, ਮੈਂ ਸਬਜ਼ੀ ਵੇਚੂੰਗਾ, ਹੈ ਨਾ, ਜਾਂ ਮੈਂ ਜੂਸ ਕੱਢੂੰਗਾ। ਇੱਕ ਨਾ ਉਹ ਪਿੱਛੇ ਜੇ ਵੀਡੀਓ ਆ ਰਿਹਾ ਸੀਗਾ, ਪਿਛਲੇ ਹਫ਼ਤੇ ਦੀ ਗੱਲ ਹੈ, ਕਿ ਪੁੱਠਾ ਹੋ ਰਿਹਾ ਕੰਮ, ਥੋੜ੍ਹਾ ਜਿਹਾ ਹੋ ਵੀ ਰਿਹਾ ਹੈ। ਅਤੇ ਉਹ ਮੁੰਡਾ ਘਰੇ ਕਹਿੰਦਾ, ਨੌਜਵਾਨ ਹਜੇ ਉਹ ਸ਼ਾਇਦ 10ਵੀਂ ਕਰਕੇ ਹਟਿਆ ਸੀ ਜਾਂ 12ਵੀਂ, ਤੇ ਉਹ ਕਹਿੰਦਾ ਬਾਪੂ ਰੇਹੜੀ ਲਾਉਣੀ ਆ ਜੂਸ ਦੀ। ਜ਼ਿਮੀਂਦਾਰਾਂ ਦਾ ਮੁੰਡਾ ਸੀ ਉਹ, ਘਰੇ ਚੰਗੀ ਲੜਾਈ ਹੋਈ, ਕਹਿੰਦੇ ਕਹਿੰਦੇ ਤੂੰ ਹੁਣ ਮੇਰੀ ਨੱਕ ਵਢਾਊਂਗਾ ਰੇਹੜੀ ਨੂੰ। ਕਹਿੰਦਾ ਮੈਂ ਕਰੂੰਗੀ, ਕਹਿੰਦਾ ਕਰਨਾ ਕੀ ਹੈ, ਕਹਿੰਦਾ ਮੇਰੇ ਕੋਲ ਟਾਈਮ ਹੈਗਾ, ਮੈਂ ਪੜ੍ਹਨਾ ਵੀ ਹੈ ਨਾਲ, ਮੈਂ ਰੇਹੜੀ ਲਾ ਕੇ ਪੈਸੇ ਵੀ ਕਮਾਉਣੇ ਆ। ਉਹ ਕਹਿੰਦਾ ਤੂੰ ਮੇਰੀ ਨੱਕ ਵਢਾਉਣੀ ਹੈ। ਉਹ ਮੁੰਡਾ ਕੰਮ ਕਰਨ ਨੂੰ ਤਿਆਰ, ਉਹਦੇ ਘਰ ਦੇ ਕਹਿੰਦੇ ਤੂੰ ਸਾਡੀ ਨੱਕ ਵਢਾ ਦੇਣੀ ਕੰਮ ਕਰਕੇ, ਹੈ ਨਾ। ਅਖੀਰ ਨੂੰ ਕੀ ਹੋਇਆ, ਉੱਥੇ ਮਾਮੇ ਚਾਚੇ ਵੀ ਸੱਦੇ, ਪੰਚਾਇਤਾਂ ਹੋਈਆਂ ਘਰੇ, ਇੱਕ ਤਾਂ ਪੰਚਾਇਤ ਹੁੰਦੀ ਹੈ ਵੀ ਕੰਮ ਨਹੀਂ ਕਰਦਾ ਤਾਂ ਪੰਚਾਇਤ ਹੁੰਦੀ ਹੈ, ਇੱਕ ਪੰਚਾਇਤ ਹੋਈ ਵੀ ਕੰਮ ਕਰਨਾ ਚਾਹੁੰਦਾ ਤੇ ਬਾਪੂ ਕੰਮ ਨਹੀਂ ਕਰਨ ਦਿੰਦਾ, ਕਹਿੰਦਾ ਇਹ ਕੰਮ ਨਹੀਂ ਸਹੀ ਹੈਗਾ। ਚਲੋ ਉਹ ਫਿਰ ਪਾਸ ਇਹ ਕੀਤਾ ਵੀ ਮਹੀਨਾ ਟਰਾਈ ਕਰ ਲਓ, ਮਹੀਨਾ ਟਰਾਈ ਕਰ ਲਓ। ਅਤੇ ਉਹ ਬਾਪੂ ਕਹਿੰਦਾ ਫਿਰ ਤੇ ਤੇਰਾ ਕਾਕਾ ਵਿਆਹ ਨਹੀਂ ਹੋਣਾ, ਮੁੰਡੇ ਕੁੜੀ ਵਾਲਿਆਂ ਨੇ ਕਹਿਣਾ ਰੇਹੜੀ ਲਾਉਂਦਾ, ਹੈ ਨਾ। ਜਿਹੜਾ ਆਪਾਂ ਗੱਲ ਕਰ ਰਹੇ ਨਾ ਡਿਗਨਿਟੀ ਆਫ ਲੇਬਰ, ਹੈ ਨਾ, ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ। ਅਤੇ ਉਹ ਫਿਰ ਮੁੰਡੇ ਨੇ ਰੇਹੜੀ ਲਾਈ ਅਤੇ ਬਾਪੂ ਉਹਦੇ ਨਾਲ ਗਿਆ, ਅਤੇ ਉਹ ਗੰਨੇ ਲਾਉਂਦਾ ਸੀ ਅਤੇ ਬਾਪੂ ਫਿਰ ਪੈਸੇ ਪੜਦਾ ਸੀ ਅਤੇ ਗਲਾਸ ਭਰਦਾ ਸੀ ਅਤੇ ਜੋ ਵੀ ਕਰਦਾ ਸੀ। ਅਤੇ ਉਹ ਕਹਿੰਦੇ ਵੀ ਕੰਮ ਹੀ ਇੰਨਾ ਵਧੀਆ ਵੀ ਨਾਲੇ ਤਾਂ ਆਪਣੀ ਖੇਤੀ ਕਰੀ ਜਾਂਦੇ ਆਪਣੇ ਹੀ ਗੰਨੇ। ਹੁਣ ਆਪਣੇ ਹੇੜੀਆਂ ਵਾਲੇ ਅੰਕਲ ਹੈ ਕੁਲਦੀਪ ਸਿੰਘ, ਉਹ ਵੀ ਇਹੀ ਕਹਿੰਦੇ ਆ। ਸੋ ਉਹਨਾਂ ਨੇ ਪੈਸੇ ਹੀ ਇੰਨੇ ਬਣਾਏ। ਉਹ ਕਹਿੰਦੇ ਅਸੀਂ ਜੀ ਤੇ ਮੈਂ ਗਲਤ ਸੀ, ਬਾਪੂ ਕਹਿੰਦਾ ਮੈਂ ਗਲਤ ਸੀ, ਮੇਰਾ ਮੁੰਡਾ ਸਹੀ ਸੀਗਾ। ਸੋ ਹੁਣ ਮੁੰਡਾ ਦੇਖ ਲਓ ਘਰੇ ਵੀ ਕੰਮ ਕਰਵਾਉਂਦਾ ਆ, ਪੜ੍ਹਦਾ ਵੀ ਆ, ਅਤੇ ਉਹ ਟਾਈਮ ਦੀ ਟਾਈਮ ਰਸ ਵੀ ਵੇਚਦੇ ਨੇ। ਸੋ ਆਪਾਂ ਨੂੰ ਜੇ ਥੋੜ੍ਹਾ ਜਿਹਾ ਇਸ ਸਰਕਲ ਤੋਂ ਬਾਹਰ ਆ ਜਾਈਏ ਤਾਂ ਜ਼ਿਆਦਾ ਵਧੀਆ ਆ। ਅਤੇ ਦੂਜੀ ਗੱਲ ਇਹ ਹੈ ਕਿ ਆਹ ਵੀ ਗੱਲ ਹੈ ਕਿ ਉੱਥੇ ਰਿਸ਼ਤਾ ਨਹੀਂ ਹੁੰਦਾ, ਫਿਰ ਮੁੰਡੇ ਨਹੀਂ ਨਿਆਣੇ ਨਹੀਂ ਵਿਆਹ ਹੁੰਦੇ, ਕੀ ਕੀ ਬੰਦਾ ਕਰੂਗਾ।
ਦੋਨੇ ਪਾਸੇ ਬੰਦਾ ਪੀਸਿਆ ਜਾਂਦੇ।
ਹਾਂ ਚਲੋ, ਬਲਤੇਜ ਸਿੰਘ ਬਾਜਾ ਖਾਨਾ ਸਾਡੇ ਨਾਲ, ਉਹ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਡਾਰਵਿਨ ਤੋਂ ਸਾਡੇ ਨਾਲ ਹਰਪ੍ਰੀਤ ਸਿੰਘ ਜੁੜੇ ਨੇ, ਅਤੇ ਬਰਿੰਦਰ ਸਿੰਘ ਹੁਣੀ ਫੋਟੋ ਭੇਜੀ ਸੀ ਅਤੇ ਮੈਂ ਕੱਲ੍ਹ ਨੂੰ ਸ਼ੇਅਰ ਕਰਾਂਗਾ। ਇਹ ਫੁੱਟਬਾਲ ਖੇਡ ਰਹੇ ਨੇ ਬੱਚਿਆਂ ਦੇ ਨਾਲ ਅਤੇ ਲੈ ਕੇ ਜਾ ਰਹੇ ਨੇ ਉਹਨਾਂ ਨੂੰ, ਅਤੇ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਅਤੇ ਉਸ ਤੋਂ ਅੱਗੇ ਥੋੜ੍ਹੀ ਹੋਰ ਆਪਾਂ ਗੱਲਬਾਤ ਕਰਨੀ ਹੈ, ਕਈ ਜਿਹੜੀਆਂ ਖਬਰਾਂ ਬਣਦੀਆਂ ਨੇ। ਇੱਕ ਜਿਹੜੀ ਹੁਣ ਮਿਡਲ ਈਸਟ 'ਚ ਲੜਾਈ ਲੱਗੀ ਹੋਈ ਹੈ, ਠੀਕ ਹੈ, ਬਹੁਤ ਸਾਰੇ ਜਿਹੜੇ ਏਅਰਪੋਰਟ ਬੰਦ ਹੈ। ਅਤੇ ਪਹਿਲਾਂ ਤਾਂ ਮੈਂ ਆਪਣਾ ਹੀ ਦੱਸਦਾ ਕਿ ਆਹ ਮੈਂ ਦੂਜੀ ਵਾਰੀ ਅੱਜ ਤਿਆਰ ਹੋ ਕੇ ਕੈਂਸਲ ਕੀਤਾ ਪ੍ਰੋਗਰਾਮ, ਸਿਡਨੀ ਜਾਣਾ ਸੀ, ਮੇਰੇ ਮਾਸੀ ਮਾਸੜ ਜੀ ਨੇ ਆਉਣਾ ਆ, ਉਹਨਾਂ ਦੇ ਬ੍ਰਦਰ ਜਾਣੀ ਕਿ ਵੱਡੇ ਮਾਸੜ ਜੀ ਅਤੇ ਵੱਡੀ ਮਾਸੀ ਜੀ ਨੇ ਆਉਣਾ ਆ। ਸੋ ਚਾਰ ਜਣਿਆਂ ਨੇ ਆਉਣਾ ਸੀ, ਇੱਕ ਤਾਂ ਪਿਛਲੇ ਹਫ਼ਤੇ ਕੈਂਸਲ ਹੋਈ, ਜਿੱਦਣ ਉਹ ਨਹੀਂ ਚੜ੍ਹਨਾ ਉਦਣ ਹੀ ਲੜਾਈ ਲੱਗ ਗਈ। ਫਿਰ ਅੱਜ ਫਲਾਈਟਾਂ ਕੱਲ੍ਹ ਖੁੱਲੀਆਂ, ਰਾਤੀ ਮੈਸੇਜ ਆ ਕੇ ਚੜ੍ਹਨ ਲੱਗੇ, ਹੁਣ ਏਅਰਪੋਰਟ ਤੋਂ ਮੁੜ ਕੇ ਗਏ ਨੇ ਦੁਬਾਰਾ, ਫਿਰ ਕੈਂਸਲ ਹੋ ਗਏ, ਕਿਉਂਕਿ ਰਾਤੀ ਬਹੁਤ ਵੱਡਾ ਹਮਲਾ ਫਿਰ ਕੀਤਾ ਗਿਆ, ਹੈ ਨਾ, ਇਰਾਨ ਵੱਲੋਂ, ਅਤੇ ਬੜੀਆਂ ਮਿਜ਼ਾਈਲਾਂ ਉੱਥੇ ਜਾ ਰਹੀਆਂ। ਅੱਗੇ ਤਾਂ ਇੱਕ ਇੱਕ ਜਾਂਦੀ ਸੀ, ਹੁਣ ਕਹਿੰਦੇ 40-40 ਇਕੱਠੀਆਂ ਹੀ ਜਾਂਦੀਆਂ ਨੇ, ਉਹ ਪਹਿਲਾਂ ਹੀ ਖੁੱਲ ਜਾਂਦੀਆਂ ਉੱਪਰ ਜਾ ਕੇ ਹਵਾ 'ਚ ਹੀ, ਕਲੱਸਟਰ ਮਿਜ਼ਾਈਲ ਜਿਹਨੂੰ ਕਹਿੰਦੇ ਨੇ। ਅਤੇ ਇਸ ਦੇ ਮੱਦੇਨਜ਼ਰ ਤਕਰੀਬਨ ਕਹਿੰਦੇ ਵੀ 1.5 ਲੱਖ ਆਸਟ੍ਰੇਲੀਅਨ ਜਿਹੜਾ ਆ ਉਹ ਫਸਿਆ ਹੋਇਆ ਆ ਮਿਡਲ ਈਸਟ ਦੇ ਵਿੱਚ। ਅਤੇ ਕੱਲ੍ਹ ਦੀ ਇੱਕ ਖਬਰ ਆ ਰਹੀ ਸੀਗੀ ਕਿ ਇਹ ਤਾਂ ਮਿਡਲ ਈਸਟ ਜਿਹੜੇ ਕੰਟਰੀ 'ਚ ਫਸੇ ਹੋਏ ਨੇ ਉਹ ਹੈ, 30,000 ਬੰਦਾ ਸ਼ਿਪਾਂ ਦੇ ਵਿੱਚ ਫਸਿਆ ਹੋਇਆ, ਕਰੂਜ਼ ਜਿਹੜੇ ਕਰਨ ਜਾਂਦੇ ਨੇ ਉਹ ਸ਼ਿਪ 'ਚ ਹੀ ਆ। ਇਹ ਤਾਂ ਜਿਹੜੇ 1.5 ਲੱਖ ਤਾਂ ਧਰਤੀ 'ਤੇ ਹੈ ਨਾ, ਇਹ ਪਾਣੀ 'ਚ ਹੈ, 30,000 ਦੇ ਕਰੀਬ ਉਹ ਉੱਥੇ ਉੱਥੇ ਫਸੇ ਹੋਏ ਨੇ। ਅਤੇ ਉਹ ਵੀ ਇੱਕ ਬਹੁਤ ਵੱਡੀ ਮਤਲਬ ਸਿਰਦਰਦੀ ਬਣੀ ਹੋਈ ਆ ਬਹੁਤ ਦੇਸ਼ਾਂ ਲਈ, ਅਤੇ ਬਹੁਤ ਸਾਰੇ ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਤੇਲ ਦੇ ਟੈਂਕਰ ਜਿਹੜੇ ਨੇ ਉਹ ਫਸੇ ਹੋਏ ਨੇ, ਉਹਨਾਂ ਦਾ ਕਰੂ ਫਸਿਆ ਹੋਇਆ। ਸੋ ਕਹਿੰਦੇ ਘੱਟੋ ਘੱਟ 50-60,000 ਬੰਦਾ ਤਾਂ ਸਮੁੰਦਰ 'ਚ ਫਸ ਗਿਆ ਹੈ। ਅਤੇ ਇਹਦੇ ਲਈ ਹੁਣ ਕਾਫੀ ਫਲਾਈਟਾਂ ਜਿਹੜੀਆਂ ਉਹ ਕਹਿੰਦੇ ਲਾਓ ਜੀ ਆਸਟ੍ਰੇਲੀਆ ਵਾਲੇ ਕੱਢਣੇ ਆ, ਉਹ ਕੱਢਣੇ ਆ, ਪਰ ਹੁਣ ਦੋ ਫਲਾਈਟਾਂ ਆਈਆਂ ਨੇ, ਸ਼ਾਇਦ ਇਤਿਹਾਦ ਦੀ ਆਈ ਆ ਅਤੇ ਅਮਰਾਤ ਦੀ ਆਈ ਆ, ਅਤੇ ਅੱਧੀਆਂ ਅੱਧੀਆਂ ਖਾਲੀ ਆਈਆਂ।
ਭਾਅ ਜੀ ਇੱਕ ਨਾ ਬੜੀ ਹੈਗੀ ਹੈ ਚਰਚਿਤ ਗੱਲ ਹੁੰਦੀ ਸੀ, ਅੱਗੇ ਰਮਾਇਣ ਚ ਵੀ ਕਹਿੰਦੇ ਨਾ ਵੀ ਮਰੇ ਤਾਂ ਲੱਖਾਂ ਬੰਦੇ ਸੀਗੇ, ਪਰ ਰਾਮ ਨੇ ਜੜੀ ਬੂਟੀ ਹੈ ਜਿਹੜੀ ਉਹ ਲਕਸ਼ਮਣ ਵਾਸਤੇ ਮੰਗਾਈ ਸੀਗੀ।
ਠੀਕ ਹੈ।
ਇਹ ਆਪਣੇ ਬੰਦੇ ਜਾਂ ਜਿਹੜੇ ਪਹਿਲਾਂ, ਹੁਣ ਇੱਕ ਕੱਲ ਚੱਲ ਰਹੀ ਸੀ ਚਰਚਾ, ਇੱਕ ਕਿਤੇ ਡਿਬੇਟ ਚੱਲ ਰਹੀ ਸੀਗੀ ਕਿ ਚਲੋ ਆਸਟ੍ਰੇਲੀਆ ਦੀ ਛੱਡ ਦਈਏ, ਆਸਟ੍ਰੇਲੀਆ ਦੀ ਵੀ ਗੱਲ ਕਰਦੇ ਹਾਂ ਆਪਾਂ, ਦੁਬਈ ਤੋਂ ਇੰਡੀਆ ਦਾ 3 ਲੱਖ ਕਿਰਾਇਆ ਲੈ ਰਿਹਾ ਸਿੰਗਲ ਪਰਸਨ ਦਾ ਉੱਥੋਂ ਇਵੈਕੂਏਟ ਕਰਨ ਦਾ। ਕਿਤੇ ਨਾ ਕਿਤੇ ਆਪਦੇ ਦੀ ਪਹਿਲ ਜਿਹੜੀ ਇਹਨਾਂ ਨੇ ਕੀਤੀ ਆ, ਜਾਂ ਹੁਣ ਤੁਸੀਂ ਕਹਿ ਰਹੇ ਕਿ ਆਪਾਂ ਅੱਧੀਆਂ ਫਲਾਈਟਾਂ ਖਾਲੀ ਹੋਈਆਂ, ਕਿਤੇ ਨਾ ਕਿਤੇ ਇਹ ਤਾਂ ਨੀ ਹੋ ਸਕਦਾ ਉਹਨਾਂ ਕੋਲ ਰਿਕੁਐਸਟਾਂ ਨੀ ਆਈਆਂ ਹੋਣੀਆਂ, ਜਾਂ ਉਹਨਾਂ ਕੋਲ ਪੈਸੇਂਜਰ ਹੈ ਨੀ ਜਹਾਜ਼ ਇੱਥੇ ਲੈ ਕੇ ਆਉਣ ਨੂੰ ਭਰ ਕੇ।
ਨਹੀਂ ਪੈਸੇਂਜਰ ਤਾਂ ਬਹੁਤ ਹੈ, ਜਿਹੜੀ ਮੈਨੂੰ ਖਬਰ ਹੈ ਮੈਂ ਪੜ੍ਹੀ ਸੀਗੀ ਉਹਦੇ ਵਿੱਚ ਇਹ ਦੱਸਿਆ ਸੀ ਕਿ ਓਮਾਨ ਹਜੇ ਨਿਊਟਰਲ ਕੰਟਰੀ ਹੈ, ਉੱਥੇ ਇਰਾਨ ਨੇ ਹਮਲਾ ਨਹੀਂ ਕੀਤਾ, ਉੱਥੇ ਚੱਲ ਰਹੇ ਨੇ ਫਲਾਈਟਸ ਵਗੈਰਾ, ਜਹਾਜ਼ ਚੱਲ ਰਹੇ ਨੇ, ਅਤੇ ਲੋਕ ਇਹਨਾਂ 7-8 ਕੰਟਰੀਆਂ ਦੇ ਵਿੱਚੋਂ ਲੋਕਲ ਟੈਕਸੀ ਹਾਇਰ ਕਰਦੇ ਨੇ ਗੱਡੀ $10,000 ਦੀ ਏਅਰਪੋਰਟ ਤੱਕ ਜਾਣ ਲਈ, ਅਤੇ ਗਾਂਹ ਟਿਕਟ ਜਿਹੜੀ ਆ ਉਹ $15,000 ਦੀ ਟਿਕਟ ਦੇ ਰਹੇ ਨੇ। ਅਤੇ ਇੱਥੋਂ ਤੱਕ ਵੀ ਮੈਂ ਰਿਪੋਰਟਾਂ ਪੜ੍ਹੀਆਂ ਨੇ ਕਿ ਜਿਹੜੇ ਅਮੀਰ ਫਸੇ ਹੋਏ ਨੇ ਇਹਨਾਂ ਦੇਸ਼ਾਂ ਦੇ ਵਿੱਚ
ਜੀ,
ਉਹ $3.5 ਲੱਖ ਤੱਕ ਔਫਰ ਕਰਦੇ ਨੇ ਕਿ ਪ੍ਰਾਈਵੇਟ ਜੈੱਟ ਦੇ ਵਿੱਚ ਸਾਨੂੰ ਲੈ ਜਾਣ ਵਾਪਸ ਬਾਹਰ। ਦੇ ਕੈਨ ਅਫੋਰਡ ਇਟ, ਦੇ ਕੈਨ ਡੂ ਇਟ, ਰਾਈਟ
ਜੀ,
ਪਰ ਉਹ ਔਫਰ ਕਰ ਰਹੇ ਨੇ। ਸੋ ਇਸ ਔਖੀ ਘੜੀ ਦੇ ਵਿੱਚ ਮਤਲਬ ਐਕਸਪਲੋਟੇਸ਼ਨ ਜਿਹੜੀ ਆ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਤੁਸੀਂ ਹਿਮਾਚਲ 'ਚ ਚਲ ਜਾਓ, ਤੁਸੀਂ ਇੱਧਰ ਭਾਰਤ ਦੇ ਹੋਰ ਹਿੱਸਿਆਂ 'ਚ ਚਲ ਜਾਓ, ਜੇ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਹੜ੍ਹ ਆ ਜਾਂਦਾ, ਕੁਛ ਆ ਜਾਂਦਾ, ਅੱਗ ਲੱਗ ਜਾਂਦੀ ਹੈ, ਤਾਂ ਪਾਣੀ ਦੀਆਂ ਬੋਤਲਾਂ 200-200 ਰੁਪਏ ਨੂੰ ਵੇਚਦੇ ਨੇ
ਜੀ ਬਾਬੂ।
ਠੀਕ ਹੈ, ਇਹ ਸਿਰਫ ਪੰਜਾਬ ਹੈ, ਜਾਂ ਕਹਿ ਲਓ ਕਿ ਜਿਹੜੀ ਸਿੱਖ ਮਾਨਸਿਕਤਾ ਆ, ਜਾਂ ਪੰਜਾਬ ਦੀ ਸਾਰੀ, ਈਵਨ ਹਿੰਦੂ ਭਾਈਚਾਰਾ ਵੀ ਕਹਿ ਲਓ, ਸਿੱਖਾਂ ਨਾਲ ਰਹਿ ਰਿਹਾ ਕਿ ਉੱਦਾਂ ਦਾ ਹੀ ਆ, ਇਕੱਠੇ ਹੀ ਆ, ਸਾਡੀ ਸੋਚ ਤਾਂ ਇੱਕੋ ਹੀ ਆ, ਇਹੀ ਹੈ ਜਿਹੜੇ ਲੰਗਰ ਲਾਉਂਦੇ ਨੇ, ਇਹੀ ਹੈ ਜਿਹੜੇ ਮੁਫ਼ਤ ਜਲ ਸੇਵਾ ਕਰਦੇ ਨੇ, ਹੈ ਨਾ। ਉਹ ਆਪਾਂ ਸਵੇਰ ਦੀ ਗੱਲ ਕਰ ਰਹੇ ਹਾਂ, ਮੇਰੇ ਦੋਸਤ ਉਹ ਪੰਡਿਤਾਂ ਦੀ ਗੱਲ ਕਰਦੇ ਨੇ, ਉਹ ਕਹਿੰਦਾ ਤੁਸੀਂ ਕਹਿੰਦਾ ਸਦਾਈ ਹੈ SGPC, ਕਹਿੰਦਾ ਢਾਉਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਸਾਡੀ SGPC ਬਣੇ, ਕਹਿੰਦਾ ਅਸੀਂ ਕਿਸੇ ਮੰਦਰ ਚਲ ਜਾਈਏ, ਕਹਿੰਦਾ ਉੱਥੇ ਬੋਤਲ 40 ਰੁਪਏ ਦੀ ਵਿਕਦੇ ਪਾਣੀ ਦੀ, ਤੁਸੀਂ ਕਹਿੰਦਾ ਗਲਾਸ ਲਈ ਖੜ੍ਹੇ ਹੁੰਦੇ ਮੂਹਰੇ ਪਾਣੀ ਦੇ, ਸ਼ਰਬਤ ਲਈ ਖੜ੍ਹੇ ਹੁੰਦੇ, ਸਾਡੇ ਕਹਿੰਦੇ ਮੰਦਰਾਂ 'ਚ ਇੱਦਾਂ ਵਿਕਦੀਆਂ ਨੇ। ਸੋ ਇਹ ਜਿਹੜੀ ਮਤਲਬ ਇੱਕ ਸਾਡਾ ਹੀ ਭਾਈਚਾਰਾ ਆ ਜਿਹੜਾ ਲੰਗਰ ਲਾਉਂਦਾ ਜਾਂ ਫਰੀ ਦਿੰਦਾ
ਜੀ,
ਪਰ ਜਦੋਂ ਇਹ ਆਫਤ ਆਉਂਦੀ ਆ ਤਾਂ ਇਹ ਕੈਪੀਟਲਿਜ਼ਮ ਦਾ ਵਰਕਿੰਗ ਸਟਾਈਲ ਹੈ, ਉੱਥੇ ਹੁਣ ਮਤਲਬ ਉਹ ਉੱਥੇ ਫਿਰ ਨੈਤਿਕਤਾ ਦੀ ਜਿਹੜੀ ਗੱਲ ਕਰਦੇ, ਉਹ ਨੈਤਿਕਤਾ ਦੀ ਜਿਹੜੀ ਲਿਮਿਟ ਨਹੀਂ ਫਿਰ ਦੇਖਦੇ, ਉਹ ਇਹ ਦੇਖਦੇ ਆ ਵੀ ਹੁਣ ਆਪਾਂ ਪੈਸਾ ਬਣਾਉਣਾ ਅਤੇ ਬਣਾਉਣਾ ਕਿੱਦਾਂ, ਕਿਉਂਕਿ ਪੈਸੇ ਲਈ ਹੀ ਕੰਮ ਕਰ ਰਹੇ ਹਾਂ। ਠੀਕ ਹੈ ਨਾ। ਸੋ ਇਸ ਕਰਕੇ ਉਹ ਹੁਣ ਜਿਹੜੀਆਂ ਫਲਾਈਟਾਂ, ਅੱਧਾ ਜਹਾਜ਼ ਆਇਆ, ਹੋ ਸਕਦਾ ਏਅਰਪੋਰਟ ਤੱਕ ਨਾ ਪਹੁੰਚੇ ਹੁਣ ਲੋਕ, ਪਤਾ ਇੰਨਾ ਲੱਗਾ ਹੋਵੇ ਨਾ
ਜੀ,
ਬੰਦੇ ਇੰਨੇ ਫਸੇ ਹੋਏ ਆ। ਅਤੇ ਇੱਧਰ ਮੈਸੇਜ ਦੇ ਵਿੱਚ ਸੁਖਵੰਤ ਕਹਿ ਰਹੇ 1.5 ਲੱਖ ਆਸਟ੍ਰੇਲੀਅਨ ਉੱਥੇ ਫਸਿਆ ਅਤੇ ਰੌਲਾ ਇੱਥੇ ਪਾ ਰਹੇ ਨੇ ਮਾਈਗ੍ਰੇਸ਼ਨ ਦਾ, ਉਹ ਗੱਲ ਹੈ ਇੱਕ ਕਹਿੰਦਾ। ਸੁਖਵੰਤ ਭਾਅ ਜੀ ਮੈਨੂੰ ਲੱਗਦਾ ਕਿ ਐਟ ਵਨ ਟਾਈਮ, ਮੈਂ ਫਿਗਰ ਕੱਢ ਕੇ ਲਿਆਊਂਗਾ ਕੱਲ੍ਹ ਨੂੰ, ਬਹੁਤ ਦੇਰ ਪਹਿਲਾਂ ਪੜ੍ਹੀ ਸੀ ਕਿ ਐਟ ਵਨ ਟਾਈਮ 1 ਮਿਲੀਅਨ ਆਸਟ੍ਰੇਲੀਅਨ ਤੋਂ ਉੱਤੇ ਬਾਹਰ ਹੁੰਦਾ ਆ ਆਸਟ੍ਰੇਲੀਆ ਤੋਂ, 1 ਮਿਲੀਅਨ ਤੋਂ ਉੱਤੇ। ਤੁਸੀਂ ਇਹ ਦੇਖ ਲਓ ਵੀ ਜਿੰਨੇ ਟੂਰਿਸਟ ਗਏ ਹੋਏ ਨੇ, ਕੰਮਾਂ ਕਾਰਾਂ ਨੂੰ ਗਏ ਹੋਏ ਨੇ, ਮੇਰਾ ਖਿਆਲ 50-60 ਹਜ਼ਾਰ ਆਸਟ੍ਰੇਲੀਅਨ ਤਾਂ ਇੰਗਲੈਂਡ 'ਚ ਕੰਮ ਕਰ ਰਿਹਾ, ਅਮਰੀਕਾ 'ਚ ਕੰਮ ਕਰ ਰਿਹਾ। ਸੁਖਵੰਤ ਨੂੰ ਪਤਾ ਹੀ ਆ, ਇੱਕ ਆਸਟ੍ਰੇਲੀਅਨ ਸਾਡਾ ਵੀ ਅਮਰੀਕਾ 'ਚ ਬੈਠਾ ਕੰਮ ਕਰਦਾ, ਮਨਪ੍ਰੀਤ ਸਿੰਘ ਢੀਂਡਸਾ, ਉਹ ਵੀ ਅਸੀਂ ਉੱਥੇ ਬੰਦਾ ਫਿੱਟ ਕੀਤਾ ਹੋਇਆ। ਸੋ ਮਤਲਬ ਅਸੀਂ ਪਾਉਣੇ ਰੌਲਾ ਵੀ ਬੰਦੇ ਇੱਥੇ ਕੱਲ੍ਹ ਆ, ਬੰਦੇ ਇੱਥੇ ਤਾਂ ਆ ਗਏ, ਆਉਣੇ ਪੈਂਦੇ ਆ, ਕਿਉਂਕਿ ਜਦ ਸਾਡੇ ਬੰਦੇ ਨਹੀਂ ਕੰਮ ਕਰਦੇ ਜਦੋਂ ਢੀਂਡ ਸਾਹਿਬ ਹੋਣੀ ਆਸਟ੍ਰੇਲੀਆ 'ਚ ਨਹੀਂ ਕੰਮ ਕਰਨਾ, ਆਈਟੀ ਪੜ੍ਹ ਕੇ ਅਮਰੀਕਾ ਜਾਣਾ, ਤਾਂ ਅਸੀਂ ਇਹਨਾਂ ਦੇ ਥਾਂ ਬੰਦਾ ਤਾਂ ਲਿਆਉਣਾ ਹੀ ਪਊਗਾ ਜੀ। ਇਹੀ ਹਾਲ ਨਿਊਜ਼ੀਲੈਂਡ ਦਾ ਹੈ ਨਾ, ਸਾਰੇ ਕੰਟਰੀਆਂ 'ਚ ਇੱਦਾਂ ਹੀ ਆ। ਅਤੇ ਡਾਕਟਰ ਸਰ ਮੁਹੱਬਤ ਰੰਧਾਵਾ ਵੀ ਜੁੜੇ ਨੇ, ਜਸਕਰਨ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ
ਭਾਜੀ ਅੱਜ ਲੱਗਦਾ ਘਾਹ ਕੱਟਦੇ ਪਏ ਨੇ।
ਹਾਂ ਘਾਹ ਕੱਟ ਕੇ ਬ੍ਰੇਕ ਲਈ ਹੋਣੀ ਨਾ, 2 ਘੰਟੇ 'ਚ ਘਾਹ ਕੱਟ ਹੋ ਜਾਂਦਾ, ਇੱਧਰ ਪ੍ਰੋਗਰਾਮ ਮੁੱਕ ਜਾਂਦਾ। ਅਤੇ ਸੁਖਵੰਤ ਕਹਿ ਰਹੇ ਨੇ ਅਮਰੀਕਾ ਸਾਡੇ ਵੀ ਬੈਠੇ। ਹਾਂ ਅਸੀਂ ਬੜੇ ਮਤਲਬ ਆਪਾਂ ਵੀ ਭੇਜੇ ਹੋਏ ਨੇ ਉੱਤੇ ਬੰਦੇ, ਐਡੀ ਗੱਲ ਨਹੀਂ ਹੈਗੀ। ਚਲੋ, ਅਤੇ ਸਾਡੇ ਨਾਲ ਘੁੰਮਣ ਭਾਜੀ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਜ ਤੋਂ 50 ਸਾਲ ਪਹਿਲਾਂ ਇੱਕ ਜੱਟ ਦਾ ਮੁੰਡਾ ਕਹਿੰਦਾ ਕਿ ਮੈਂ ਟਾਂਗਾ ਚਲਾਉਣਾ, ਅਤੇ ਘਰ ਵਿੱਚ ਲੜਾਈ ਹੋਈ ਪਰ ਉਹਨੇ ਜਿੱਦ ਕਰਕੇ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਵਧੀਆ ਕੰਮ ਚੱਲਿਆ। ਅਤੇ ਫਿਰ ਜਾ ਕੇ ਕਹਿੰਦੇ ਸਾਰੇ ਰਿਸ਼ਤੇਦਾਰ ਖੁਸ਼ ਹੋਏ ਜਦੋਂ। ਗੱਲ ਤਾਂ ਇਹ ਹੈ ਵੀ ਜਦੋਂ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਆ ਫਿਰ ਸਭ ਸਾਰੇ ਰਾਜ਼ੀ ਹੋ ਜਾਂਦੇ, ਸਾਰੇ ਰਾਜ਼ੀ ਹੋ ਜਾਂਦੇ ਨੇ। ਖੈਰ ਚਲੋ, ਸੋ ਇਹ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਬੰਦੇ ਉੱਥੇ ਫਸੇ ਹੋਏ ਨੇ, ਮੈਂ ਨਾ ਸਵੇਰੇ ਰਿਪੋਰਟ ਦੇਖ ਰਿਹਾ ਸੀ, TRT ਇੱਕ ਮੀਡੀਆ ਹੈ ਜਿਹੜਾ ਕਿ ਮੈਂ ਉਹਨੂੰ ਮੰਨਦਾ ਕਿ ਉਹ ਇੰਡੀਪੈਂਡੈਂਟਲੀ ਕਰਦੇ ਨੇ, ਹੈ ਨਾ, ਉਹ ਵਨ ਸਾਈਡਡ ਨਹੀਂ ਕਰਦੇ। ਮੈਂ ਰਾਜਧਾਨੀ ਤੈਲਵੀਵ ਦੀ ਫੁਟੇਜ ਦੇਖ ਰਿਹਾ ਸੀਗਾ, ਜਿਹੜੀ ਕਿ ਇਜ਼ਰਾਈਲ ਦੀ ਰਾਜਧਾਨੀ ਹੈ। ਉੱਥੇ ਸਾਇਰਨ ਵੱਜ ਰਹੇ ਸੀ ਜਦੋਂ ਰਿਪੋਰਟਿੰਗ ਕਰ ਰਿਹਾ ਸੀ, ਅਤੇ ਉਹ ਵੀਡੀਓ ਉੱਪਰਲੀ ਬਹੁਤ ਉੱਚੀ ਬਿਲਡਿੰਗ ਤੋਂ ਨੀਚੇ ਦਿਖਾ ਰਿਹਾ ਸੀ, ਅਤੇ 8 ਮਿੰਟਾਂ 'ਚ ਇੱਕ ਕਾਰ ਲੰਘੀ, ਸਿਰਫ ਇੱਕ ਕਾਰ ਮੇਨ ਰੋਡ 'ਤੇ, ਮੇਨ ਹਾਈਵੇ 'ਤੇ ਇੱਕ ਕਾਰ। ਅਤੇ ਹੁਣ ਢਈਆਂ ਜਿਹੜੀਆਂ ਇਮੇਜਾਂ, ਢਈਆਂ ਹੋਈਆਂ ਬਿਲਡਿੰਗਾਂ ਦੀਆਂ ਤਸਵੀਰਾਂ ਉਹ ਨਹੀਂ ਦਿਖਾ ਸਕਦੇ, ਉੱਥੇ ਇਲੀਗਲ ਹੈ, 5 ਸਾਲ ਦੀ ਜੇਲ੍ਹ ਹੈ। ਤੁਸੀਂ ਮਿਜ਼ਾਈਲਾਂ ਦੀਆਂ ਨਹੀਂ ਦਿਖਾ ਸਕਦੇ, ਉਹਦੀ 5 ਸਾਲ ਦੀ ਜੇਲ੍ਹ ਹੈ। ਉਹ ਇਸ ਕਰਕੇ ਉਹ ਚਲੋ ਸਟਰੀਟ ਦੀ ਦਿਖਾ ਲਈ, ਉਹ ਵਧੀਆ ਬਿਲਡਿੰਗ, ਉਹ ਮਤਲਬ ਸਾਰਾ ਜਿਹੜੇ ਹਿੱਸੇ 'ਚ ਉਹ ਸ਼ਹਿਰ ਦੇ ਉਹ ਠੀਕ ਸੀਗਾ, ਉਹ ਢਿਆ ਨਹੀਂ ਸੀਗਾ। ਪਰ ਉਹ ਇਹ ਕਹਿ ਰਹੇ ਸੀ ਜੇ ਢਿਆ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਠੀਕ ਨਹੀਂ ਹੈਗਾ, ਇਹ ਠੀਕ ਹੈ, ਇਹ ਸ਼ਹਿਰ ਢਿਆ ਨਹੀਂ ਹੈਗਾ ਪਰ ਇਹ ਸ਼ਹਿਰ ਠੀਕ ਨਹੀਂ ਹੈਗਾ। ਉਹ ਬੜਾ ਹੈਰਾਨੀਜਨਕ ਖੁਲਾਸਾ ਕੀਤਾ, ਕਹਿੰਦੇ ਵੀ ਆਮ ਤੌਰ 'ਤੇ ਇਹਨਾਂ ਇਹਨਾਂ ਸਟਰੀਟਾਂ ਦੇ ਵਿੱਚ 8 ਤੋਂ 12 ਘੰਟੇ ਜਾਮ ਲੱਗਾ ਰਹਿੰਦਾ, ਅਤੇ 8 ਮਿੰਟਾਂ ਦੇ ਵਿੱਚ ਇੱਕ ਗੱਡੀ ਗਈ ਹੈ। ਕਹਿੰਦੇ ਠੀਕ ਨਹੀਂ ਹੈਗਾ ਇਹ ਸ਼ਹਿਰ ਵਾਸਤੇ। ਅਤੇ ਉਹ ਜਿਹੜਾ ਬ੍ਰੌਡਕਾਸਟਰ ਸੀ ਸਟੂਡੀਓ 'ਚੋਂ ਪੁੱਛ ਰਿਹਾ ਸੀ, ਇਹ ਕਹਿੰਦੇ ਫਿਰ ਬੰਦੇ ਗਏ ਕਿੱਥੇ, ਬੰਦੇ ਹੈ ਕਿੱਥੇ, ਇਹ ਜਿਹੜਾ ਕੰਮ ਕਾਰ ਕਿੱਦਾਂ ਚੱਲੇਗਾ, ਡੇਲੀ ਜਿਹੜਾ ਆ ਤੁਹਾਨੂੰ ਖਾਣ ਪੀਣ ਦਾ ਸਮਾਨ ਚਾਹੀਦਾ ਆ, ਫਰੂਟ ਚਾਹੀਦਾ, ਜੂਸ ਚਾਹੀਦਾ, ਟਰੱਕ ਡਿਲੀਵਰੀਆਂ ਵਾਲੇ ਚਾਹੀਦੇ ਆ ਲਿਆਉਣ ਨੂੰ ਸਮਾਨ। ਇੱਕ ਸ਼ਹਿਰ ਦੀ ਪਾਪੂਲੇਸ਼ਨ 2 ਲੱਖ ਬੰਦਾ ਆ, ਉਹਨੂੰ ਇੰਨਾ ਸਮਾਨ ਡੇਲੀ ਟਰੱਕ ਇੱਥੇ ਲੈਂਡ ਹੋਣੇ ਆ, ਉਹ ਟਰੱਕ ਤਾਂ ਕੋਈ ਵੀ ਨਹੀਂ ਦੇਖਿਆ, ਕਿੰਨੀ ਕੁ ਦੇਰ ਕੱਢੂਗੇ। ਅਤੇ ਉਹ ਦੱਸ ਰਿਹਾ ਸੀਗਾ ਕਿ ਵੱਧ ਤੋਂ ਵੱਧ 3 ਹਫ਼ਤੇ, ਜੇ ਡੇਲੀ ਨਾ 4 ਵਾਰੀ ਅਟੈਕ ਹੁੰਦਾ ਆ, ਡੇਲੀ 4 ਵਾਰੀ ਅਟੈਕ ਹੁੰਦਾ ਰਾਜਧਾਨੀ ਦੇ ਉੱਤੇ ਮਿਨੀਮਮ। ਅਤੇ ਜੇ ਕਹਿੰਦੇ ਇਹ 3 ਹਫ਼ਤੇ ਲਗਾਤਾਰ ਇੱਦਾਂ ਹੁੰਦਾ ਰਿਹਾ 4 ਵਾਰੀ, ਤਾਂ ਇਹ ਜਿਹੜੇ ਲੋਕ ਨੇ ਇਹ ਮਜਬੂਰ ਹੋ ਜਾਣਗੇ ਛੱਡ ਕੇ ਜਾਣ ਦੇ ਲਈ ਜਾਂ ਵਿਦਰੋਹ ਕਰਨ ਦੇ ਲਈ। ਇਹ ਗੇਮ ਚੱਲ ਰਹੀ ਆ ਕਿ ਕਿਹੜਾ ਲੰਮਾ ਟਾਈਮ ਕੱਢਦਾ, ਇਰਾਨ ਕੱਢਦਾ ਆ ਜਾਂ ਅਮਰੀਕਾ ਕੱਢਦਾ, ਉਹਨਾਂ ਕੋਲ ਸੌਦਾ ਜ਼ਿਆਦਾ ਜਾਂ ਉਹਨਾਂ ਕੋਲ ਸੌਦਾ ਜ਼ਿਆਦਾ। ਸੋ ਇਸ ਕਰਕੇ ਮਤਲਬ ਉਹ ਤੈਲਵੀਵ ਦੀਆਂ ਇਹ ਸਟੋਰੀਜ਼ ਆ ਕਿ ਸਾਡਾ ਤਾਂ ਜਿਹੜਾ ਬੰਦਾ 1.5 ਲੱਖ ਫਸਿਆ ਆ ਆਸਟ੍ਰੇਲੀਆ ਦਾ, ਜਿਹੜੇ ਉਹ ਲੋਕ ਨੇ ਉੱਥੇ, ਹੈ ਨਾ, ਜਿਹੜੇ ਉੱਥੇ ਰਹਿ ਰਹੇ ਨੇ ਉਹ ਫਸੇ ਹੋਏ ਨੇ, ਉਹਨਾਂ ਨੇ ਵੀ ਮੈਜੋਰਟੀ ਜਿਹੜੀ ਇਜ਼ਰਾਈਲ ਹੈ ਉਹ ਸੈਟਲਰ ਕੋਲੋਨੀ ਹੈ, ਸੈਟਲਮੈਂਟ ਆ, ਉਹ ਬਾਹਰੋਂ ਸੱਦ ਸੱਦ ਕੇ ਬਾਹਰੋਂ ਇਨਵੈਸਟਮੈਂਟਾਂ ਕਰ ਕਰਕੇ ਉੱਥੇ ਬੈਠੇ ਨੇ। ਉਹ ਵੀ ਮਜੋਰਟੀ ਆਫ ਇਜ਼ਰਾਈਲ ਜਿਹੜੇ ਨੇ ਉਹ ਸੈਕਿੰਡ ਸਿਟੀਜ਼ਨ ਨੇ ਇਜ਼ਰਾਈਲ ਦੇ, ਫਸਟ ਉਹ ਕੈਨੇਡਾ ਦੇ, ਅਮਰੀਕਾ ਦੇ, ਯੂਰਪ ਦੇ, ਇੰਗਲੈਂਡ ਦੇ ਨੇ, ਉੱਥੋਂ ਆਏ ਹੋਏ ਨੇ। ਉਹ ਵੀ ਵੇਟ ਕਰ ਰਹੇ ਨੇ ਵੀ ਕਿਹੜੇ ਟਾਈਮ ਅਸੀਂ ਜਹਾਜ਼ ਚੜ੍ਹ ਕੇ ਆਪਣੇ ਵਾਪਸ ਚਲ ਜਾਈਏ। ਸੋ ਇਸ ਕਰਕੇ ਅਸੀਂ ਕਹਿੰਦੇ ਹੁੰਦੇ ਹਾਂ ਪਿਆਰਿਓ, ਆਪਣੀਆਂ ਜ਼ਮੀਨਾਂ ਆਪਣੇ ਘਰ ਨਾ ਵੇਚੋ ਪੰਜਾਬ ਦੇ ਵਿੱਚ, ਪਤਾ ਨਹੀਂ ਕਿਹੜੇ ਟਾਈਮ, ਇੱਥੇ ਕੋਈ ਪਤਾ ਨਹੀਂ ਕਿਹੜੇ ਟਾਈਮ ਜਹਾਜ਼ ਚੜ੍ਹ ਕੇ ਜਾਣਾ ਪੈ ਜਾਣਾ, ਹੈ ਨਾ, ਚੱਲਣਾ ਸਾਨੂੰ ਸਾਡੀ ਧਰਤੀ ਨਹੀਂ ਹੈ।
ਬਿਲਕੁਲ, ਇੱਕ ਪਿੱਛੇ ਨਿਊਜ਼ ਵੀ ਚੱਲੀ ਸੀ ਭਾਜੀ, ਜਿਹੜੀ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੈ ਉਹ ਵੀ ਮਾਈਗ੍ਰੇਟ ਹੋ ਕੇ ਇੱਥੇ ਸਿਡਨੀ ਘਰ ਦੇਖ ਰਹੀ ਹੈ,
ਉਹਨੂੰ ਵੀ ਕਹਿੰਦੇ ਪਾਇਆ ਹੋਇਆ। ਮੈਂ ਕਿਹਾ ਉਹਨੂੰ ਪੰਜਾਬੀ ਟਕਰਾ ਦਿੰਦੇ ਹਾਂ ਕੋਈ ਰੀਅਲ ਸਟੇਟ ਏਜੰਟ ਆਪਣਾ, ਤੇ ਹੁਣ ਮਤਲਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਨਿਊਜ਼ੀਲੈਂਡ ਦਾ ਬੇੜਾ ਗਰਕ ਕੀਤਾ ਹੈ ਨਾ ਜਸਿੰਟਾ ਐਲਨ ਨੇ, ਅਸੀਂ ਉੱਥੇ ਸੀਗੇ ਸਾਡੇ ਜਿਹੜੇ ਰੀਜਨਲ ਫਾਰਮਿੰਗ ਏਰੀਆ ਤਾਂ ਖਤਮ ਹੀ ਹੁਣ ਮਤਲਬ ਆਲਵੇਜ਼ ਬੜਾ ਖਰਾਬਾ ਕੀਤਾ ਅਤੇ ਆਪ ਮਤਲਬ ਕਰ ਕੁਰ ਕੇ ਹੁਣ ਉੱਥੇ ਰਹੇ, ਉੱਥੇ ਜੋਬ ਉੱਦਾਂ ਉਹਨੂੰ ਮਿਲਣੀ ਚਾਹੀਦੀ ਆ, ਸ਼ੀ ਵਾਜ਼ ਉਹਨੂੰ ਉਹਨੂੰ ਉੱਦਾਂ ਦਾ ਮਾਹੌਲ ਬਣਾਇਆ ਹੋਣਾ ਚਾਹੀਦਾ ਕਿ ਉਹ ਕਮ ਸੇ ਕਮ ਉਹਦੇ ਲਈ ਜੋਬ ਤਾਂ ਹੋਵੇ ਉੱਥੇ, ਅਤੇ ਉਹ ਆਸਟ੍ਰੇਲੀਆ ਕਿਉਂ ਰਹਿਣਾ ਚਾਹੁੰਦੀ ਹੈ ਨਾ? ਇੱਦਾਂ ਦੇ ਮੈਂ ਕਹਿੰਦਾ ਨਾ ਪ੍ਰੋਵੀਜ਼ਨ ਹੋਣੀ ਚਾਹੀਦੀ ਆ, ਕੰਡੀਸ਼ਨਾਂ ਹੋਣੀਆਂ ਚਾਹੀਦੀਆਂ, ਕੋਈ ਵੀ ਅਫਸਰ ਹੋਵੇ, ਕੋਈ ਵੀ ਡਾਕਟਰ ਹੋਵੇ, ਟੀਚਰ ਹੋਵੇ, ਵੀ ਜੇ ਤੁਸੀਂ ਟੀਚਰ ਹੋ ਸਰਕਾਰੀ ਸਕੂਲ ਦੇ ਵਿੱਚ ਤੁਹਾਡੇ ਬੱਚੇ ਫਸਟ ਇੱਥੇ ਪੜ੍ਹਨੇ ਚਾਹੀਦੇ ਆ,
ਜੀ
ਜੇ ਡਾਕਟਰ ਹੈ ਤਾਂ ਤੁਹਾਡਾ ਇਲਾਜ ਜਿਹੜਾ ਆ ਉਹ ਸਰਕਾਰੀ ਹਸਪਤਾਲ 'ਚ ਹੋਣਾ ਚਾਹੀਦਾ, ਜੇ ਤੁਸੀਂ ਸੂਬੇ ਦੇ ਚੀਫ ਮਿਨਿਸਟਰ ਹੋ ਤਾਂ ਤੁਹਾਡਾ ਇਲਾਜ ਸੂਬੇ ਦੇ ਵਿੱਚ ਹੀ ਹੋਣਾ ਚਾਹੀਦਾ, ਤੁਸੀਂ ਬੰਬੇ ਨਹੀਂ ਜਾ ਸਕਦੇ ਨਾ ਨਾ ਤੁਸੀਂ ਅਮਰੀਕਾ ਜਾ ਸਕਦੇ, ਚਾਹੇ ਉਹ ਵੱਡੇ ਬਾਦਲ ਹੋਣ, ਚਾਹੇ ਉਹ ਛੋਟੇ ਬਾਦਲ ਹੋਣ, ਚਾਹੇ ਭਗਵੰਤ ਮਾਨ ਹੋਵੇ, ਉਹਦਾ ਇਲਾਜ ਫੋਰਟਿਸ 'ਚ ਨਹੀਂ ਹੋਣਾ ਚਾਹੀਦਾ, ਉਹਦਾ ਇਲਾਜ ਮੁਹੱਲਾ ਕਲੀਨਿਕ 'ਚ ਹੋਣਾ ਚਾਹੀਦਾ, ਫਿਰ ਦੇਖਦੇ ਹਾਂ ਕਿ
ਜਿਵੇਂ ਭਾਜੀ ਇੰਡੀਆ 'ਚ ਕਹਿੰਦੇ ਨੀ, ਜਿਵੇਂ ਕੋਈ ਕਹਿ ਦਿੰਦੇ ਕਿ ਅਸੀਂ ਬ੍ਰਿਜ ਵਾਸੀ ਹੈ, ਅਸੀਂ ਉਹ ਇਹ ਵਰਜੂਆ ਵਾਸੀ ਨੇ,
ਬੁਰਜੂਆ ਵਾਸੀ,
ਵਰਜੂਆ ਸਮਾਜ ਦੇ ਲੋਕ ਨੇ ਇਹ, ਜਿਹੜੇ ਆਮ ਸਮਾਜ ਨੂੰ ਕਰਦੇ ਨੀ ਧਿਆਨ 'ਚ ਰੱਖ ਕੇ।
ਹਾਂ ਇਹ ਬੁਰਜੂਆ ਬਾਰੇ ਨਾ ਕਈਆਂ ਨੂੰ ਸਮਝ ਨਹੀਂ ਆਉਂਦੀ ਬੁਰਜੂਆ ਹੁੰਦਾ ਕੀ ਆ, ਤੁਸੀਂ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਸਟ ਲਿਖਤਾਂ ਆ ਜਾਂ ਉਹਦੀ ਇਹ ਟਰਮੀਨੋਲੋਜੀ ਆ, ਮੈਨੂੰ ਵੀ ਨਹੀਂ ਸਮਝ ਆਉਂਦੀ ਹੁੰਦੀ ਬੁਰਜੂਆ ਕੀ ਆ, ਇਹ ਕਹੀ ਕੀ ਜਾਂਦੇ ਆ ਹੈ ਨਾ, ਪੰਜਾਬੀ ਦਾ ਅੱਖਰ ਨਹੀਂ ਨਾ ਹੈਗਾ ਇਹ, ਹੈ ਨਾ, ਅਤੇ ਇਹ ਮਤਲਬ ਪਿਰਾਮਿਡ ਨੂੰ ਕਹਿੰਦੇ ਨੇ, ਜਿੱਦਾਂ ਪਿਰਾਮਿਡ ਉੱਪਰ ਨੂੰ ਹੁੰਦਾ ਨਾ ਜਿਹੜੇ ਉੱਪਰ ਵਾਲੇ ਆ ਬੁਰਜ ਟੋਪ ਵਾਲੇ, ਉਹ ਹੈ ਬੁਰਜੂਆ ਸਕੀਮ, ਇਹ ਹੁੰਦੀ ਆ ਕਿ ਤੁਸੀਂ ਉੱਪਰ ਬੰਦਾ ਬੈਠਾ ਆ ਅਤੇ ਉਹ ਸਾਰਿਆਂ ਨੂੰ ਹੇਠਾਂ ਨੂੰ ਕੰਟਰੋਲ ਕਰ ਰਿਹਾ, ਬਰਾਬਰ ਨਹੀਂ ਹੈਗੇ ਸਾਰੇ, ਸਾਰਿਆਂ ਦੇ ਉੱਤੇ ਇੱਦਾਂ ਹੇਠਾਂ ਵਾਲਿਆਂ 'ਤੇ ਜ਼ਿਆਦਾ ਲੋਡ ਹੈ, ਉੱਪਰ ਉੱਪਰ ਜਾਂਦੇ ਜਾਂਦੇ ਇੱਦਾਂ ਬਣ ਜਾਂਦਾ, ਉੱਪਰ ਵਾਲੇ ਨੂੰ ਬੁਰਜ ਕਹਿੰਦੇ ਆ, ਉਹ ਬੁਰਜੂਆ ਸੁਸਾਇਟੀ ਆ ਵੀ ਇੱਕ ਦੋ ਬੰਦੇ ਹੀ ਉੱਪਰੋਂ ਕੰਟਰੋਲ ਕਰ ਰਹੇ ਸਾਰਿਆਂ ਨੂੰ, ਅਤੇ ਜਿਹੜੀ ਡੈਮੋਕ੍ਰੇਸੀ ਰੱਖ ਲਓ ਰੀਅਲ ਡੈਮੋਕ੍ਰੇਸੀ ਜਾਂ ਜਿੱਦਾਂ ਹੋਣੀ ਚਾਹੀਦੀ ਲੋਕ ਰਾਜ, ਇਹ ਹੋਣਾ ਚਾਹੀਦਾ ਵੀ ਸਾਰੇ ਆਲਮੋਸਟ ਬਰਾਬਰ ਹੈ, ਸਾਰਿਆਂ 'ਤੇ ਇੱਕੋ ਜਿਹਾ ਜ਼ਿੰਮੇਵਾਰੀ ਹੈ, ਇੱਕੋ ਜਿਹੀ ਰਿਸਪੋਂਸੀਬਿਲਟੀ ਹੈ, ਇੱਕੋ ਜਿਹੇ ਰਾਈਟਸ ਨੇ ਉਹਨਾਂ ਦੇ, ਠੀਕ ਹੈ? ਸੋ ਉਹਨੂੰ ਜਿਹੜੇ ਪਿਰਾਮਿਡ ਵਾਲੇ ਨੂੰ ਕਹਿੰਦੇ ਬੁਰਜੂਆ, ਬੁਰਜ ਮਤਲਬ ਇਹ ਹੁਣ ਮੈਨੂੰ ਬਹੁਤ ਦੇਰ ਬਾਅਦ ਸਮਝ ਆਈ ਵੀ ਇਹ ਅੱਖਰ ਆਇਆ ਕਿੱਥੇ ਬੁਰਜ, ਹੈ ਨਾ, ਅਤੇ ਇਹ ਬੁਰਜ ਪਿਰਾਮਿਡ ਤੋਂ ਟ੍ਰਾਂਸਲੇਟ ਕੀਤਾ ਗਿਆ, ਪਰ ਇਹ ਪੰਜਾਬੀ ਦਾ ਕੋਈ ਪ੍ਰਚਲਿਤ ਅੱਖਰ ਨਹੀਂ ਸੀਗਾ, ਅਤੇ ਇਹ ਜ਼ਿਆਦਾਤਰ ਤੁਸੀਂ ਕਮਿਊਨਿਸਟ ਲਿਖਤਾਂ ਦੇ ਵਿੱਚ ਪੜ੍ਹ ਸਕਦੇ ਹੋ, ਕਿਉਂਕਿ ਉਹੀ ਇੱਦਾਂ ਦਾ ਪ੍ਰਚਾਰ ਕਰਦੇ ਹੁੰਦੇ ਸੀਗੇ, ਅਸੀਂ ਲਵਾਇਆ ਹੁੰਦਾ ਸੀ ਸੋਵੀਅਤ ਸੰਘ ਜਿਹੜਾ ਮੈਗਜ਼ੀਨ ਹੁੰਦਾ ਸੀ ਨਾ, ਹਾਂਜੀ
ਜੀ
ਜੀ ਅਤੇ ਸਿਮਰਨ ਕੰਗੂਰਾ ਉਹਨਾਂ ਵੀ ਸਾਨੂੰ ਲਿੰਕ ਭੇਜ ਦਿੱਤੇ ਨੇ, ਇਹ ਸਾਰੇ ਜਿਹੜੇ ਲਿੰਕ ਨੇ ਟਿਕਟੋਕ ਦੇ, ਫੇਸਬੁੱਕ ਦੇ, ਇੰਸਟਾਗ੍ਰਾਮ ਦੇ, ਇਹ ਨਾ ਇਸ ਵੀਡੀਓ ਦੇ ਮੈਸੇਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ, ਤਾਂ ਇਸ ਕਰਕੇ ਤੁਸੀਂ ਇਹਨਾਂ ਨੂੰ ਸ਼ੇਅਰ ਕਰ ਲਓ, ਸਬਸਕ੍ਰਾਈਬ ਕਰ ਲਓ, ਅਤੇ ਜ਼ਰੂਰ ਇਸ ਲਿੰਕ ਦੇ ਉੱਤੇ ਵੀਡੀਓ ਜਿਹੜੇ ਦੇਖ ਸਕਦੇ ਹੋ। ਪਰਮਜੀਤ ਧਾਲੀਵਾਲ ਕਹਿੰਦੇ ਨੇ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਹਰਜਿੰਦ ਮਾਂਗਟ ਦਾ ਨੰਬਰ ਦੇ ਦਿਓ, ਘਰ ਖਰੀਦਣ ਦੇ ਲਈ। ਵਧਾਈਆਂ ਸਾਜ ਤੁਹਾਨੂੰ ਬਹੁਤ ਬਹੁਤ, ਹੈ ਨਾ, ਬ੍ਰਿਸਬਨ ਸੂਰਬੀਰਾਂ ਯੋਧਿਆਂ ਦੀ ਧਰਤੀ ਬਣ ਗਈ ਆ, ਅਤੇ ਜੋ ਇੰਡੀਆ ਦੇ ਵਿੱਚ ਵੈਸੇ ਅਸੀਂ ਉਹ ਗੱਲ ਕੀਤੀ ਨਹੀਂ ਤਲਵਾਰ ਵਾਲੀ, ਜਿਹੜੀ ਹਰਜਿੰਦ ਮਾਂਗਟ ਹੋਣੀ ਤਲਵਾਰ ਚਲਾਈ ਪੰਜਾਬ ਦੀ ਧਰਤੀ 'ਤੇ ਜਾ ਕੇ, ਅਤੇ ਉਹਦੇ 'ਤੇ ਚਲੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮਤਲਬ ਹਿੰਮਤ ਰੱਖਦੇ ਹੋ ਆਪਣੇ ਮਸਲਿਆਂ ਨੂੰ ਨਜਿੱਠਣ ਦੇ ਲਈ, ਹੈ ਨਾ, ਤੁਸੀਂ ਅਪ ਫਰੰਟ ਹੋ। ਇੱਦਾਂ ਦਾ ਇੱਕ ਕੇਸ ਸਾਡੇ ਸੁਖਪ੍ਰੀਤ ਭੈਣ ਜੀ ਨਾਲ ਵੀ ਹੋਇਆ ਸੀ, ਦਿੱਲੀ ਤੋਂ ਜਾ ਰਹੇ ਸੀਗੇ ਅਤੇ ਹਰਿਆਣੇ ਦੇ ਹਾਈਵੇ ਦੇ ਉੱਤੇ ਹੀ ਕਿਸੇ ਨੇ ਨਾਲ ਲਾ ਕੇ ਮੋਟਰਸਾਈਕਲ ਜਾਂ ਕਿੱਦਾਂ ਗੱਡੀ ਮੂਹਰੇ ਲਾ ਕੇ ਰੋਕ ਕੇ ਤਾਂ ਉਹਨਾਂ ਨੇ ਗੰਨ ਕੱਢੀ, ਉਹ ਹਜੇ ਕੱਢ ਰਹੇ ਸੀ ਤਾਂ ਡਰਾਈਵਰ ਨੇ ਇੱਕਦਮ ਤੇਜ਼ ਕਰਕੇ ਗੱਡੀ ਫੇਲ ਹੋਈ, ਕਾਫੀ ਦੇਰ ਪਿੱਛਾ ਕੀਤਾ। ਸੋ ਇੱਦਾਂ ਦੇ ਕੇਸ ਹੁੰਦੇ ਨੇ ਜਦੋਂ ਪਰਦੇਸੀ ਜਾਂਦੇ ਨੇ ਰਾਹਾਂ ਦੇ ਵਿੱਚ ਖੜ੍ਹਦੇ ਨੇ, ਅਤੇ ਪਰ ਜਿਹੜਾ ਇਹ ਵਾਲਾ ਕੇਸ ਹੈ ਇਹਦੇ 'ਤੇ ਆਪਾਂ ਨੂੰ ਕੁਛ ਇਹਦੇ ਦੂਜੇ ਪੱਖ ਵੀ ਦੇਖਣੇ ਬਣਦੇ ਆ ਕਿ ਕੋਈ ਕੋਈ ਤਾਂ ਇੱਦਾਂ ਕਰ ਸਕਦਾ ਹੈ, ਕਿਸੇ ਕਿਸੇ ਕੋਲ ਤਾਂ ਤਲਵਾਰ ਹੋਏਗੀ ਗੱਡੀ ਦੇ ਵਿੱਚ, ਹੈ ਨਾ, ਅਤੇ ਪਰ ਇਹ ਕੋਈ ਵਧੀਆ ਵਰਤਾਰਾ ਵੀ ਨਹੀਂ ਹੈਗਾ। ਉਹ ਜਿਹੜਾ ਅੰਡਿਆਂ ਵਾਲਾ ਨਾ, ਅੰਡਿਆਂ ਵਾਲਾ ਸੀਨ ਹੈ, ਹੁਣ ਮੈਂ ਤੁਹਾਨੂੰ ਦੱਸਦਾ ਕਿ ਉਹ ਪੰਜਾਬ ਦਾ ਸੀਨ ਨਹੀਂ ਹੈਗਾ, ਪੰਜਾਬ 'ਚ ਨਹੀਂ ਅੰਡੇ ਮਾਰਦੇ। ਠੀਕ ਹੈ, ਜੇ ਕਿਸੇ ਨੂੰ
ਜੀ
ਲੁੱਟਣਾ ਆ ਉਹ ਮਤਲਬ ਮੇਰਾ ਖਿਆਲ ਪਹਿਲੀ ਵਾਰੀ ਅੰਡੇ ਵਾਲਾ ਹੋਇਆ ਪੰਜਾਬ ਦੇ ਵਿੱਚ। ਤੁਹਾਨੂੰ ਪਤਾ ਇਹਦੀ ਕਾਢ ਕਿੱਥੇ ਹੋਈ ਸੀ? ਇਹਦੀ ਕਾਢ ਸਿਡਨੀ 'ਚ ਹੋਈ ਸੀ।
ਅੱਛਾ ਜੀ
1998 'ਚ, 99 'ਚ ਨਾ ਮੈਂ ਟੈਕਸੀ ਚਲਾਈ ਉੱਥੇ 6 ਮਹੀਨੇ। ਮੈਂ ਵੀ
ਜੀ
ਚੰਨੀ ਮੰਗਰ ਬਹੁਤ ਕੰਮ ਕੀਤੇ ਆ, ਸਾਰੇ ਕੰਮ ਕਰਦਾ ਰਿਹਾ ਮੈਂ। ਤਾਂ ਉਹ ਨਾ ਜਿਹੜੀ ਮਢੀਰ ਮੱਛਰੀ ਹੁੰਦੀ ਸੀ ਤੜਕੇ ਨੂੰ, ਸੈਟਰਡੇ ਨਾਈਟ, ਫਰਾਈਡੇ ਨਾਈਟ ਵਾਲੀ, ਉਹ ਕੀ ਕਰਦੇ
ਜੀ
ਹੁੰਦੇ ਸੀ ਨਾ, ਸਾਨੂੰ ਟੈਕਸੀ 'ਚ ਮੈਸੇਜ ਆਉਂਦੇ ਹੁੰਦੇ ਸੀਗੇ, ਜਾਂ ਸਾਨੂੰ ਫੋਨ 'ਤੇ ਮਤਲਬ ਮੈਸੇਜ ਵੀ ਨਹੀਂ ਕਰਨਾ ਕਿ ਬਚ ਕੇ ਰਿਹੋ, ਅੰਡੇ ਮਾਰਦੇ ਆ ਵਿੰਡ ਸਕਰੀਨ 'ਤੇ ਮਢੀਰ, ਕਾਰਾਂ 'ਚ ਜਾਂਦੀ ਆ, ਅਤੇ ਉਹ ਨਾ ਇੱਦਾਂ ਕਾਰ ਦਾਰੂ ਪੀ ਕੇ ਜਾਂਦੇ ਹੁੰਦੇ ਆ, ਅੰਡੇ ਉਹਨਾਂ ਨੇ ਫੜੇ ਹੁੰਦੇ ਆ, ਉਹ ਜਿਹੜੀ ਵੀ ਮੂਹਰੇ ਗੱਡੀ ਆਉਂਦੀ ਆ ਉਹਦੇ ਅੰਡਾ ਮਾਰਦੇ ਆ ਵਿੰਡ ਸਕਰੀਨ 'ਤੇ, ਉਹ ਲੁੱਟਣ ਲਈ ਨਹੀਂ, ਦਾਰੂ ਹੀ ਚੜੀ ਹੁੰਦੀ ਆ, ਬਸ ਮੱਛਰ ਹੁੰਦੇ, ਚਾਵਲੇ ਹੁੰਦੇ ਆ। ਅਤੇ ਉਹ ਕੀ ਆ ਵੀ ਜਦੋਂ ਆਂਡਾ ਮਾਰਨਾ ਅਤੇ ਤੁਸੀਂ ਵਾਈਪਰ ਚਲਾਉਣਾ, ਉਹ ਫੈਲ ਜਾਂਦਾ, ਜੰਮੇ ਜਾਂਦਾ ਉਹਦੇ 'ਤੇ, ਉਹ ਐਕਸੀਡੈਂਟ ਹੋਣ ਦੇ
ਟੀਸ਼ਰਟ
ਚਾਂਸ
ਧੁੰਦਲਾ
ਨੇ,
ਹੋ
ਇੱਕ
ਜਾਂਦਾ।
ਦੋ ਸ਼ਾਇਦ ਮੌਤਾਂ ਵੀ ਹੋਈਆਂ, ਵੀ ਉਹ ਸਿਰਫ ਹੇਲਤ, ਅਤੇ ਉਹ ਸਾਨੂੰ ਇਹ ਡਾਇਰੈਕਸ਼ਨ ਦਿੰਦੇ ਜੇ ਕੋਈ ਤੁਹਾਡੀ ਵਿੰਡ ਸਕਰੀਨ 'ਤੇ ਆਂਡਾ ਮਾਰੇ ਤਾਂ ਆਪਣਾ ਵਾਈਪਰ ਨਾ ਚਲਾਓ, ਉਹਨੂੰ ਗੱਡੀ ਨੂੰ ਰੋਕ ਕੇ ਉਹਨੂੰ ਕੱਪੜੇ ਨਾਲ ਜਾਂ ਟਿਸ਼ੂਆਂ ਨਾਲ ਸਾਫ਼ ਕਰੋ, ਫਿਰ ਵਾਈਪਰ ਮਾਰੋ ਪਾਣੀ ਨਾਲ। ਅਤੇ ਇਹ ਸਾਨੂੰ 1998 ਦੀ ਟ੍ਰੇਨਿੰਗ ਹੋਈ ਹੋਈ ਹੈ, ਸਿਡਨੀ ਦੇ ਵਿੱਚ ਇਹ ਵਰਤਾਰੇ ਚੱਲਦੇ ਹੁੰਦੇ ਸੀ, ਪਰ ਲੁੱਟਣ ਦੇ ਲਈ ਨਹੀਂ। ਸੋ ਇਹ ਆਸਟ੍ਰੇਲੀਆ ਦੇ ਵਿੱਚ ਹੋਰ ਸ਼ਹਿਰਾਂ ਵਿੱਚ ਵੀ ਫੈਲੀ ਹੈ। ਸੋ ਆਸਟ੍ਰੇਲੀਆ ਦੀ ਹੀ ਇਹ ਇੱਕ ਸਕ੍ਰਿਪਟ ਹੈ ਜਿਹੜੀ ਪੰਜਾਬ 'ਚ ਪਹਿਲੀ ਵਾਰੀ ਵਰਤੀ ਗਈ ਹੈ। ਸੋ ਉੱਥੋਂ ਥੋੜ੍ਹਾ ਜਿਹਾ ਸ਼ੱਕ ਵੀ ਪੈਂਦਾ ਆ ਕਿ ਹੋ ਸਕਦਾ ਐਜੂਕੇਸ਼ਨ ਦੇਣ ਵਾਸਤੇ ਵੀਡੀਓ ਬਣਾਇਆ ਹੋਵੇ, ਹੋ ਸਕਦਾ ਰੇਟਿੰਗ ਵਾਸਤੇ ਬਣਾਇਆ ਹੋਵੇ, ਹੋ ਸਕਦਾ ਕੁਝ ਹੋਰ ਮਟੀਰੀਅਲ ਹੋਵੇ, ਪਰ ਮੈਂ ਇਹ ਕਹਿੰਦਾ ਕਿ ਅਗਰ ਤੁਸੀਂ ਇੱਦਾਂ ਰਾਹ 'ਚ ਇੰਸੀਡੈਂਟ ਹੁੰਦਾ ਖੜੋ ਨਾ ਉੱਥੇ, ਤਾਂ ਜਿਸ ਕਾਰਨ ਤੁਹਾਨੂੰ ਪਤਾ ਹੀ ਆ ਕਿ ਐਕਸੀਡੈਂਟ ਹੋਇਆ ਹੁੰਦਾ, ਬੰਦੇ ਮਰੇ ਹੁੰਦੇ, ਬੰਦੇ ਖੜਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਕਿਤੇ ਚੱਕ ਨਾ ਲੈਣ, ਸਾਡੇ 'ਤੇ ਨਾ ਪਾ ਦੇਣ। ਮੈਨੂੰ ਲੱਗਦਾ ਉੱਥੇ ਖੜਨਾ ਨਹੀਂ ਚਾਹੀਦਾ, ਆਂਡਾ ਮਾਰਿਆ ਤਾਂ ਉਹਦੇ ਪ੍ਰਿਕਾਸ਼ਨ ਲਓ, ਤਾਂ ਤੁਸੀਂ ਤਲਵਾਰ ਲੈ ਕੇ ਨਾ ਭੱਜੋ, ਖਾਸ ਕਰਕੇ ਲੇਡੀਜ਼ ਹੈ ਨਾ, ਮਤਲਬ ਵੈਰੀ ਵੈਰੀ ਡਿਫੀਕਲਟ ਓਵਰ ਦੇਅਰ।
ਜਦੋਂ ਭਾਈ ਤੁਸੀਂ ਗੱਲ ਕੀਤੀ 1998-99 ਦੀ, ਉਦੋਂ ਉਦੋਂ ਵੀ ਤੁਹਾਨੂੰ ਫਿਰ ਜਿਹੜੇ ਇਹ ਇੰਸੀਡੈਂਟ ਹੁੰਦੇ ਸੀਗੇ, ਕੋਈ ਬਹਾਦਰੀ ਅਵਾਰਡ ਮਿਲਦਾ ਹੁੰਦਾ ਸੀਗਾ?
ਨਹੀਂ, ਬਹਾਦਰੀ ਵਾਰਡ ਕੋਈ ਤਲਵਾਰ ਲੈ ਕੇ ਭੱਜਦਾ ਹੀ ਨਹੀਂ ਸੀ, ਮਗਰ ਤਾਂ ਕਿਉਂਕਿ ਤਲਵਾਰ ਹੀ ਨਹੀਂ ਸੀ ਰੱਖ ਸਕਦੇ, ਉਹ ਜ਼ਿਆਦਾਤਰ ਟੈਕਸੀਆਂ ਨੂੰ ਟਾਰਗੇਟ ਕਰਦੇ ਹੁੰਦੇ ਸੀ, ਹੈ ਨਾ, ਅਤੇ
ਜੀ
ਇਸ ਕਰਕੇ ਜਿਹੜਾ ਇਹ ਵਰਤਾਰਾ ਹੈ ਨਾ, ਮਤਲਬ ਉਦੋਂ ਫੇਸਬੁੱਕ ਵੀ ਨਹੀਂ ਸੀ ਹੁੰਦਾ, ਇੰਸਟਾਗ੍ਰਾਮ ਵੀ ਨਹੀਂ ਸੀ ਹੁੰਦਾ, ਟਿਕਟੋਕ ਵੀ ਨਹੀਂ ਸੀ ਹੁੰਦਾ, ਹੈ ਨਾ, ਅਤੇ ਇਸ
ਜੀ
ਕਰਕੇ ਹੁਣ ਵੀ ਹੈ, ਟੈਕਸੀਆਂ ਚੱਲਦੀਆਂ ਨੇ, ਊਬਰਾਂ ਚੱਲਦੀਆਂ ਨੇ, ਕਿੰਨੇ ਕੁ ਵੀਡੀਓ ਦੇਖੇ ਨੇ ਤੁਸੀਂ ਉੱਥੇ, ਇੰਸੀਡੈਂਟ ਤਾਂ ਰੋਜ਼ ਹੁੰਦੇ ਹੋਣੇ ਆ, ਪਰ ਤੁਸੀਂ
ਜੀ
ਬਾਈ ਲਾਅ ਬਾਈ ਲੀਗਲੀ ਤੁਸੀਂ ਇੱਦਾਂ ਨਹੀਂ ਕਰ ਸਕਦੇ, ਹੈ ਨਾ। ਸੋ ਇਸ ਕਰਕੇ ਮਤਲਬ ਇਹ ਜਿਹੜਾ ਨਾ, ਵੀ ਜੇ ਤੁਸੀਂ ਸੋਚੋ, ਤੁਸੀਂ ਆਪਣਾ ਰੱਖੋ ਜ਼ਰੂਰ, ਰੋਡ ਰੱਖ ਲਓ ਜਾਂ ਬੈਟ ਰੱਖ ਲਓ, ਜੇ ਤੁਸੀਂ ਹੋ ਸਕਦਾ ਕਿ ਇਹੋ ਜਿਹਾ ਬੰਦਾ ਤੁਸੀਂ ਨਾਲ ਰੱਖੋ ਗੱਡੀ ਦੇ ਵਿੱਚ, ਆਪਣਾ ਰਿਸ਼ਤੇਦਾਰ ਜਾਂ ਕੋਈ ਜਿਹਦੇ ਕੋਲ ਗੰਨ ਦਾ ਲਾਇਸੈਂਸ ਹੋਵੇ, ਗੰਨ ਵੀ ਹੋਵੇ, ਲਾਇਸੈਂਸਡ ਹੋਵੇ ਸਾਰਾ, ਔਰ ਲਾਇਸੈਂਸ ਵੀ ਜਿਹੜੀ ਆ ਉਹ ਇੰਡੀਆ ਦੀ ਹੋਵੇ, ਜੇ ਤਾਂ ਸਟੇਟ ਦੇ, ਜਦੋਂ ਹੁਣ ਸਟੇਟ ਲਾਇਸੈਂਸ ਆ ਉਹ ਚੰਡੀਗੜ੍ਹ ਦਾ ਲਾਇਸੈਂਸ ਨਹੀਂ, ਤੁਸੀਂ ਚੰਡੀਗੜ੍ਹ ਗੰਨ ਲੈ ਕੇ ਨਹੀਂ ਜਾ ਸਕਦੇ, ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਆ ਫਿਰ ਲੈ ਕੇ ਜਾ ਸਕਦੇ ਆ। ਠੀਕ ਹੈ, ਔਰ ਕਈ ਵਾਰੀ ਇਹ ਫਾਇਦਾ ਕਰ ਜਾਂਦਾ ਆ, ਬਹੁਤ ਵਾਰੀ ਫਾਇਦਾ ਕਰ ਜਾਂਦਾ ਸ਼ਸਤਰ ਜਿਹੜਾ, ਪਰ ਉਹ ਪ੍ਰੋਪਰ ਹੋਣਾ ਚਾਹੀਦਾ। ਇੱਦਾਂ ਵੀ ਨਹੀਂ ਹੈਗਾ ਤੁਸੀਂ ਥਾਂ ਥਾਂ 'ਤੇ ਆਂਡਾ ਮਾਰਿਆ ਤਾਂ ਗੰਨ ਕੱਢ ਕੇ ਉਹਦੇ ਮਗਰ ਭੱਜਣਾ, ਇੱਦਾਂ ਵੀ ਨਹੀਂ ਹੈਗਾ, ਮਤਲਬ ਬਹੁਤ ਜਦੋਂ ਮਤਲਬ ਜਾਨ 'ਤੇ ਹੀ ਬਣ ਆਈ ਆ ਉਦੋਂ ਹੀ ਉਹ ਹਥਿਆਰ ਯੂਜ਼ ਕਰਨ ਦੀ ਮਤਲਬ ਤੁਹਾਨੂੰ ਲੋੜ ਪੈਣੀ ਚਾਹੀਦੀ ਆ, ਅਦਰਵਾਈਜ਼ ਕਈ ਵਾਰੀ ਬੈਕਫਾਇਰ ਵੀ ਕਰ ਜਾਂਦਾ। ਠੀਕ ਹੈ, ਇੱਕ ਤੁਸੀਂ ਦੇਖਿਆ ਹੋਣਾ ਸਰਪੰਚ ਗੰਨ ਪਾਈ ਰੱਖਦਾ ਸੀ, ਅਤੇ ਉਹ ਜਾਂਦੇ
ਜੀ
ਸੀਗੇ ਤਾਂ ਉਹ ਰੌਲਾ ਪੈ ਗਿਆ, ਤੂੰ ਮੈਨੂੰ ਸਾਈਡ ਨਹੀਂ ਦਿੱਤੀ, ਉਹ ਗੰਨ ਕੱਢੀ ਫਿਰੇ ਸਾਈਡ ਪਿੱਛੇ ਹੀ। ਉਹ ਮੋਹਰਿਓ 4-5 ਲੇਡੀ ਸੀਗੀਆਂ, ਬੰਦੇ ਸੀਗੇ, ਉਹ ਕਹਿੰਦੇ ਇੱਦਾਂ ਕਰਕੇ ਤੂੰ ਮਾਰ ਗੋਲੀ, ਤੂੰ ਗੋਲੀ ਮਾਰ ਕੇ ਦਿਖਾ ਲੈ ਮੈਨੂੰ, है ना। सो ये जड़ियाँ मतलब चीज़ा ने ना ये सानू कैलकुलेट करनी चाहिए। सो जिस कारण समा हो गया, गल्ला बातें रह गई हैं हमेशा की तरह, समा हो गया देख लो ते पता नहीं। चलो बाकी गल फिर फोन ते करेंगे साढ़िया रह गई
ठीक
हैं हूँ, का गल्ला तो करनी ही हैं लोडेड सके। चलो ठीक है, जिस कारण ते मिलते हैं जी अगले हफ्ते। थैंक
ठीक है भाई, सत श्री अकाल
सत
सारे
श्री अकाल।
सुनने जी।
सो ये सन जिस कारण साढ़े नाल ब्रिस्बेन तो जुड़े ने, तो चलो गल्लां बातां दे विच गुरिंदर भाजी कहिंदे ने कि भाजी कम कोई माड़ा नहीं हुंदा, आदमपुर कोल मेरे जानण वाले हन, जमीन थोड़ी सी, चार क पशु रखे हुए सन ते आमदन ना दे बराबर, ते उस दी घरवाली ने उस नूं हौसला दे के बिजली नाल चलण वाला रिक्शा लैण नूं कहा, तां आदमी ने ना नुक्कर कर दे ना कम शुरू कर दिता, ते हुण वारे न्यारे ते मौजां ने। बिल्कुल जी, कम कोई भी माड़ा नहीं हुंदा। ते कमलजीत भाजी जुड़े ने ते सत श्री अकाल बुला रहे ने जी। जी जरूर पहुंचांगे जी। तो चलो साढ़े नाल शामिल हो रहे ने साढ़े मित्र प्यारे नरेंद्र सिंह जी, जो कि गुरद्वारा ग्लेनवुड दे संचालकों के विचों ने ते सेवादारों के विचों ने, ते मैं उन्हों का प्रोग्राम दे विच स्वागत करदा ते जी आया कहना। सत श्री अकाल नरेंद्र सिंह जी, जी
सत
आयान
श्री अकाल मनदीप भाजी, सत श्री अकाल, वाहिगुरू जी का खालसा जी, वाहिगुरू जी की
वाहिगुरु जी की
फतेह।
फतेह जी आयान प्रोग्राम दे विच, ते स्वागत है तुहाडा। ते तुहाडा एक बहुत
बहुत धन्यवाद।
वधिया प्रोग्राम जिहड़ा आ तुसीं उलीकिया आ, ते मैं उस दी वधाई तुहानूं देना चाहुंना। ते जे एक मिनट मैनूं तुसीं दिओ तां मैं तस्वीर भी वो तुहाडे नाल सांझी कर लवां, जिहदे
हाँ जी जरूर
विच हाँ
भाई,
तुसीं मेरे नाल शेयर कीती सी। ते हाँ जी थोड़ा थोड़ा एक मिनट लगना, पर मैं हुणे ही वो सारी शेयर करदा, ते अगर तस्वीर मैनूं किते मिले। हाँ जी आ गई है जी। चलो ते इस दे विच तुसीं ऑनर कर रहे हो, मान सम्मान कर रहे हो उन्हां बच्चों का जिन्हां ने HSC दे विच अचीवमेंट्स कीतियां ने, है ना। तां
हाँ जी
भाजी प्रोग्राम दे अवार्ड सेरेमनी दे बारे तुसीं थोड़ा दसो भी, ओहदे विच किन्ने बच्चे ने, की ओहदी एंट्री क्राइटेरिया है।
हाँ जी भाजी, इस तरह है कि ऑस्ट्रेलियन सिख एसोसिएशन वालों हर साल जिहड़े HSC दे हुंदे ने हाई अचीवर्स,
हाँ जी
असीं उहनां नूं कह लो कि मोटिवेट करन वास्ते, एनकरेज करन वास्ते, अपने जिहड़े सिख यूथ है, जिहड़ी युवा है साडी,
हाँ जी
कि असीं उहनां नूं मान सम्मान कर सकीए,
जी
ताकि उहनां नूं देख के जिहड़े आने वाली पीढ़ी है उह वी चंगी तरह HSC दी तैयारी करे।
जी
और असीं खाली अवार्ड ही दिंदे नहीं, असीं नाल ही बच्चियां दी तैयारी भी करवाई दी है
जी
HSC दे एग्जाम्स दे वास्ते।
जी
हुण साडे पिछले साल तो अपने एक है सैनी साहब हैगे ने, जिहड़े 11वीं 12वीं दे फिजिक्स दी क्लास लै रहे ने,
अच्छा
ते
जी
ओह बच्चियां नूं फिजिक्स दे नाल, जिहड़ा कि एक काफी औखा सब्जेक्ट है, असीं
जी
ओह बच्चियां नूं ओहदी वी तैयारी करवाउंदे आ HSC दे वास्ते।
जी
और साडे कोल सीगे बेदी साहब, ते उहनां ने वी मैथ्स दी क्लासां लगाईआं सीगीआं पिछले साल,
जी
ताकि जिहड़े बच्चियां नूं मैथ्स दे विच इश्यूज आ रहे ने, 7 तो लैके 12वीं क्लास दे बच्चे
हाँ जी
साडे को मैथ्स दे विच जुड़े सीगे। ते इस साल असीं उस उपराले नूं होर अगे वधांदे होए, असीं हुण इंग्लिश दी ट्यूटरिंग भी करनी शुरू करनी है।
जी
साडी टीम तैयार हो चुकी है, ते ओहदे विच जिहड़े साडे को यूथ हैगे ने, जिहड़े प्रोफेशनल हैगे ने, डॉक्टर्स हैगे ने फील्ड विच, लॉयर्स हैगे ने, उहनां
जी
दी टीम साडे को तैयार हो गई है।
जी
वो बस अपने जिहड़े कह लो एलीमेंट्री चैक्स, जिहड़े वर्किंग विद चिल्ड्रन चैक्स, उहनां
जी
दी एक वारी फॉर्मेलिटी पूरी हो जावे, फिर असीं उहनां दी भी क्लासेस ऑनलाइन लगावांगे, जिहदे विच इंग्लिश दी क्लास करांगे। ते ओहदे नाल ही उस कड़ी नूं अगे तोरदे होए, जिहड़ा HSC हाई अचीवर अवार्ड है, इहदे विच असीं बहुत पहले, मतलब ये ना कि साडी बोर्ड, लेकिन जिहड़े पुरानी कमेटियां सीगियां उहनां ने भी HSC दे बच्चियां नूं अवार्ड देने शुरू कीते सीगे। जदों शुरुआत दे विच तां बच्चे घट हुंदे सीगे, तां बच्चियां नूं आपां दिंदे सी लैपटॉप्स, आईपैड्स वगैरह दिंदे सी अवार्ड दे विच, ताकि अगे जाके उहनां दे कम आ सकन।
जी
लेकिन अगे जाके साडे को बच्चे काफी ज्यादा होने शुरू हो गए, ते
जी
फिर बोर्ड दे विच ओह अप्रूवल होए सी कि जी चलो बच्चियां दी गिनती देख के, क्योंकि हुण असीं जदों अपने गुरुद्वारे दे फेसबुक च एडवरटाइज करी दी है, ते ओहदे विच आपां लिखदे हां HSC हाई अचीवर्स,
जी
ते ओहदे विच सानूं जिहड़ी सानूं बड़ी चैलेंज आंदी है, क्योंकि हुण अपनी कम्युनिटी जिहड़ी है, इट इज अ वाइडर कम्युनिटी, इंडियन कम्युनिटी मन्नी जांदी है,
ਜਿਹਦੇ ਵਿੱਚ ਆਪਣੇ ਗੁਰਦੁਆਰੇ ਦੇ ਵਿੱਚ ਜਿਹੜੇ ਸੰਗਤ ਆਉਂਦੀ ਹੈ ਉਹ ਆਪਣੇ ਹਿੰਦੂ ਭਰਾ ਵੀ ਨੇ,
ਜੀ
ਸਿੱਖ ਭਰਾ ਵੀ ਨੇ, ਸਾਰੇ ਆਉਂਦੇ ਨੇ। ਤੇ ਹੁਣ ਇਸ ਵਾਰੀ ਮੇਰੇ ਕੋਲ ਕਾਫੀ ਈਮੇਲਸ ਆਈਆਂ ਨੇ ਹਿੰਦੂ ਪਰਿਵਾਰ ਵੱਲੋਂ ਵੀ ਕਿ ਜੇ ਤੁਸੀਂ ਸਾਨੂੰ ਵੀ ਅਵਾਰਡ ਦਿਵੋਗੇ।
ਜੀ
ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀਓ ਜੀ ਤੁਸੀਂ ਆਪਣੀ ਅਗਰ ਤੁਸੀਂ ਕੁਆਲੀਫਾਈ ਕਰਦੇ ਹੋ
ਹਾਂ
ਔਰ
ਬਿਲਕੁਲ
ਤੁਸੀਂ ਸਾਡੇ ਕ੍ਰਾਈਟੇਰੀਆ ਨੂੰ ਮੀਟ ਕਰਦੇ ਹੋ ਤਾਂ ਅਸੀਂ ਜ਼ਰੂਰ ਅਵਾਰਡ ਦਵਾਂਗੇ।
ਜੀ
ਤੇ ਅਸੀਂ ਐਤਕੀ ਰੱਖਿਆ ਸੀ 95 ਦਾ ਏਟਾਰ
ਅੱਛਾ
ਕਿ ਜਿਹੜੇ ਵੀ ਬੱਚਿਆਂ ਦਾ 95 ਏਟਾਰ ਹੈ ਜਾਂ ਉਸ ਤੋਂ ਉੱਪਰ ਹੈ ਉਹ ਮੈਨੂੰ 20 ਮਾਰਚ ਤੋਂ ਪਹਿਲਾਂ ਆਪਣੀ ਟ੍ਰਾਂਸਕ੍ਰਿਪਟ ਐਜ਼ ਏ ਐਵੀਡੈਂਸ ਤੇ ਨਾਲ ਆਪਣੀ ਵਟਸਐਪ ਨੰਬਰ, ਈਮੇਲ ਵਗੈਰਾ ਮੈਨੂੰ 20 ਮਾਰਚ ਤੋਂ ਪਹਿਲਾਂ ਜਮ੍ਹਾਂ ਕਰਾ ਦੇਣ
ਜੀ
ਤਾਂ ਕਿ ਅਸੀਂ ਜਿਹੜੇ ਉਹਨਾਂ ਦੇ ਅਵਾਰਡਸ ਬਣਾਉਣੇ ਨੇ, ਸਰਟੀਫਿਕੇਟ ਬਣਾਉਣੇ ਨੇ, ਕਿਉਂਕਿ ਮੇਰੀ ਜੋ ਕੋਸ਼ਿਸ਼ ਹੁੰਦੀ ਹੈ
ਜੀ
ਮੈਂ ਜਦੋਂ ਕੋਈ ਵੀ ਦਿੰਦਾ ਟਰੋਫੀ ਉਹ ਟਰੋਫੀ ਨੂੰ ਮੈਂ ਬੜੀ ਬਣਾਉਂਦਾ ਕਸਟਮਾਈਜ਼
ਜੀ
ਤਾਂ ਕਿ ਬੱਚੇ ਦਾ ਉੱਪਰ ਨਾਮ ਆਵੇ ਔਰ ਤਾਂ ਕਿ ਬੱਚੇ ਦੇ ਅਟਾਰ ਦੇ ਜਿਹੜਾ ਸਕੋਰ ਹੈ ਉਹ ਵੀ ਆਵੇ ਉੱਪਰ, ਤਾਂ ਕਿ ਬੱਚੇ ਨੂੰ ਲੱਗੇ ਕਿ ਹਾਂ ਵੀ ਮਤਲਬ ਮੇਰੇ ਵਾਸਤੇ ਬਣਾਈ ਗਈ ਹੈ, ਨਾ ਕਿ ਅਸੀਂ ਇੱਕ ਉਹਨੂੰ ਜਨਰਿਕ ਟਰੋਫੀ ਬਣਾਈਏ HSC ਹਾਈ ਅਚੀਵਰਸ।
ਜੀ ਬਿਲਕੁਲ
ਤਾਂ ਮੈਂ 20 ਮਾਰਚ
ਨਿੰਦਰ ਜੀ ਬਹੁਤ ਵਧੀਆ ਉਪਰਾਲਾ ਕਿ ਅਗਰ ਆਪਾਂ ਜਿਹੜੇ ਭਾਰਤੀ ਭਾਈਚਾਰਾ ਰੱਖ ਲਓ ਜਾਂ ਹਿੰਦੂ ਭਾਈਚਾਰੇ 'ਚੋਂ ਵੀ ਉਹ ਗੁਰਦੁਆਰਾ ਸਾਹਿਬ ਨਾਲ ਕਨੈਕਟ ਹੁੰਦੇ ਆ, ਹੋਣਾ ਚਾਹੁੰਦੇ ਆ, ਵੋਲੰਟੀਅਰਲੀ ਹੋਣਾ ਚਾਹੁੰਦੇ ਆ, ਤਾਂ ਮੇਰਾ ਖਿਆਲ ਮੋਸਟ ਵੈਲਕਮ ਹੈ ਅਤੇ ਬੜਾ ਵਧੀਆ ਉਪਰਾਲਾ ਹੈ। ਅਤੇ 95% ਦੇ ਵਿੱਚ ਕਿੰਨੇ ਕੁ ਐਂਟਰੀਆਂ ਆਪਣੇ ਹੋਈਆਂ ਨੇ, ਮਤਲਬ ਕਿੰਨੇ ਕੁ ਬੱਚੇ ਨੇ ਜਿਹੜੇ?
ਸਾਡੇ ਕੋਲ ਹਾਲੇ ਤੱਕ 7 ਬੱਚੇ ਆਏ ਨੇ
ਜੀ,
ਤੇ ਆ ਸਾਰੇ 95 ਤੋਂ ਉੱਪਰ ਨੇ, 2 99 ਦੇ
ਅੱਛਾ
ਰਿਟਾਰ ਦੇ ਵਿੱਚ ਨੇ,
ਜੀ
ਤੇ ਇੱਕ ਬੱਚੀ ਸਾਡੇ ਕੋਲ ਆਈ ਹੈ ਜਿਹੜੀ ਇੰਗਲਿਸ਼ ਦੇ ਵਿੱਚ ਟੌਪ 10 ਤੇ ਆਈ ਹੈ ਨਿਊ ਸਾਊਥ ਵੇਲਸ 'ਚ,
ਜੀ
ਜਦੋਂ ਕਿ ਉਹਦਾ ਰਿਟਾਰ ਇੰਨਾ ਹਾਈ ਨਹੀਂ ਹੈ,
ਜੀ
ਲੇਕਿਨ ਉਹਦੀ ਜਿਹੜੀ ਅਚੀਵਮੈਂਟ ਹੈ ਇਨ ਨਿਊ ਸਾਊਥ ਵੇਲਸ ਕਿ ਸ਼ੀ ਇਜ਼ ਦਾ ਟੌਪ 10th ਸਟੂਡੈਂਟ, ਕਹਿ ਲਓ ਇੰਗਲਿਸ਼ ਸਬਜੈਕਟ ਜਿਹੜੀ ਸਾਡੀ ਕੀ ਮਾਂ ਬੋਲੀ ਨਹੀਂ ਕਿ ਸਾਡੀ ਸੈਕੰਡ ਲੈਂਗੁਏਜ ਹੈ, ਉਹਦੇ ਵਿੱਚ ਉਹਨੇ ਆਪਣੇ ਜੋਹਲ ਦਿਖਾਏ ਨੇ ਤੇ 3 ਨੰਬਰ ਤੇ ਆਈ ਹੈ।
ਜੀ
ਤੇ ਮੇਰੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਮੈਂ ਡਿਪਾਰਟਮੈਂਟ ਆਫ ਜਿਹੜੇ ਐਜੂਕੇਸ਼ਨ ਨੇ ਆਪਣੇ ਨਿਊ ਸਾਊਥ ਵੇਲਸ ਦੀ ਮਿਨਿਸਟਰ ਆਫ ਐਜੂਕੇਸ਼ਨ ਆਨਰੇਬਲ ਪ੍ਰੂ ਕਾਰ
ਜੀ,
ਉਹਨਾਂ ਨੂੰ ਮੈਂ ਚਾਹੁੰਦਾ ਕਿ ਉਹਨਾਂ ਨੂੰ ਮੈਂ ਇੰਗੇਜ ਕਰ ਸਕਾਂ
ਜੀ,
ਤੇ ਜਦੋਂ ਉਹ ਐਗਰੀ ਹੁੰਦੇ ਨੇ ਤਾਂ ਅਸੀਂ ਉਹਨਾਂ ਦੇ ਥਰੂ ਆਹ ਅਵਾਰਡ ਦੇਣੇ ਚਾਹਾਂਗੇ ਬੱਚਿਆਂ ਨੂੰ
ਜੀ,
ਤਾਂ ਕਿ ਬੱਚਿਆਂ ਨੂੰ ਕੁਝ ਇੱਕ ਤਰੀਕੇ ਨਾਲ ਹੌਸਲਾ ਉਹਨਾਂ ਦਾ ਹੋਰ ਅਫਜ਼ਾਈ ਹੋ ਸਕੇ ਕਿ ਜੇ ਸਾਨੂੰ ਮਿਨਿਸਟਰ ਆਫ ਐਜੂਕੇਸ਼ਨ ਅਵਾਰਡ ਦਿੱਤੇ ਨੇ।
ਹਾਂ ਨਹੀਂ ਨਹੀਂ ਬਹੁਤ ਵਧੀਆ ਮੋਰਲ ਬੂਸਟਰ ਹੋਏਗਾ। ਤੇ ਨਰਿੰਦਰ ਜੀ ਤੁਸੀਂ ਜਿੱਦਾਂ HSC ਜਾਂ ਹਾਈ ਅਚੀਵਰਸ ਨੂੰ ਤਾਂ ਅਵਾਰਡ ਦਿੰਦੇ ਹੀ ਹੋ, ਹੁਣ ਤੁਸੀਂ ਇਹਨੂੰ ਹੋਰ ਲੈਵਲ 'ਤੇ ਲੈ ਕੇ ਜਾ ਰਹੇ ਹੋ, ਬਹੁਤ ਵਧੀਆ ਗੱਲ ਹੈ, ਪਰ ਓਵਰਆਲ ਗੁਰਦੁਆਰਾ ਸਾਹਿਬ ਦਾ ਜਿਹੜਾ ਐਜੂਕੇਸ਼ਨ ਪ੍ਰੋਗਰਾਮ ਹੈ ਉਹ ਵੀ ਕਾਫੀ ਸਕਸੈਸਫੁਲ ਹੈ, ਮਤਲਬ ਛੋਟੇ ਬੱਚਿਆਂ ਤੋਂ ਲੈ ਕੇ, ਹੈ ਨਾ, ਮਤਲਬ ਪਿੱਛੇ ਜੇ ਆਈ ਸੀ ਜਸਵੀਰ ਭੁੱਲਰ, ਉਹਨਾਂ ਦੇ ਫੋਨ ਆਇਆ ਦਾਖਲਾ ਨਹੀਂ ਮਿਲ ਰਿਹਾ, ਫੁੱਲ ਹੋ ਗਿਆ, ਕਪੈਸਿਟੀ ਹੈ ਨਹੀਂ, ਤੁਸੀਂ ਸੋ ਉਹਦੇ ਬਾਰੇ ਵੀ ਥੋੜ੍ਹਾ ਜ਼ਿਕਰ ਕਰੋਗੇ ਕਿ ਤੁਸੀਂ ਥੋੜ੍ਹਾ ਐਜੂਕੇਸ਼ਨਲ ਦੇਖ ਰਹੇ ਹੋ ਅਤੇ ਕੀ ਕੀ ਸਿਚੁਏਸ਼ਨ ਹੈ?
ਦੇਖੋ ਜੀ, ਹੁਣ ਇਸੇ ਦਾ ਜਿਹੜਾ ਆਪਣਾ ਕੰਸਟੀਟਿਊਸ਼ਨ ਹੈ ਉਹਦੇ ਵਿੱਚ ਇੱਕ ਆਬਜੈਕਟਿਵ ਹੈ ਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਹੈ, ਸਾਡਾ ਇੱਕ ਸਟ੍ਰੈਟੇਜਿਕ ਪਰਪਸ ਹੈ ASA ਦਾ ਸ਼ੁਰੂ ਤੋਂ
ਜੀ,
ਤੇ ਉਸ ਨੂੰ ਅੱਗੇ ਤੋਰਦੇ ਹੋਏ ਅਸੀਂ ਹਰ ਸਾਲ, ਸਾਡੇ ਕੋਲ ਜਿਹੜੇ ਐਨਰੋਲਮੈਂਟ ਹੈਗੀਆਂ ਨੇ ਉਹ ਹਰ ਸਾਲ ਵੱਧਦੀਆਂ ਨੇ, ਤੇ ਇਸ ਸਾਲ ਵੀ ਸਾਡੇ ਕੋਲ ਆਨਲਾਈਨ ਕਲਾਸ ਜਿਹੜੀ ਸੀਗੀ ਜਿਹਦੇ ਵਿੱਚ ਸਾਡੇ ਕੋਲ ਐਨਰੋਲ ਤਾਂ ਕਾਫੀ ਕਰਦੇ ਨੇ ਲੇਕਿਨ ਬਾਅਦ ਦੇ ਵਿੱਚ ਉਹ ਬੱਚੇ ਵਿਦਡਰਾਅ ਕਰਾ ਲੈਂਦੇ ਨੇ ਫੋਰ ਐਨੀ ਰੀਜ਼ਨਸ, ਤੇ ਹੁਣ ਸਾਡੇ ਕੋਲ ਪਿਛਲੇ ਸਾਲ ਦੇ 70 ਬੱਚੇ ਆਨਲਾਈਨ ਕਲਾਸਿਸ 'ਚ ਐਨਰੋਲ ਨੇ, ਤੇ ਇਸ ਵਾਰੀ ਸਾਡੇ ਕੋਲ 70 ਬੱਚੇ ਹੋਰ ਆਨਲਾਈਨ ਕਲਾਸ 'ਚ ਐਨਰੋਲ ਹੋ ਚੁੱਕੇ ਨੇ, ਤੇ ਜਿਹਦੇ ਨਾਲ ਸਾਡੇ ਕੋਲ ਹੁਣ 140 ਬੱਚੇ ਆਨਲਾਈਨ ਸਕੂਲ 'ਚ ਨੇ ਜਿਹੜੇ ਅਸੀਂ ਕਲਾਸ ਲਗਾਉਂਦੇ ਹਾਂ 3:45 ਤੋਂ 5:45 ਹਰ ਸ਼ਨੀਵਾਰ।
ਅੱਛਾ,
ਫਿਰ ਸਾਡੇ ਕੋਲ ਬੱਚੇ ਜ਼ਿਆਦਾ ਹੋਣ ਦੇ ਵਜੋਂ ਨਾਲ ਸਾਡੇ ਕੋਲ ਜਿਹੜੀ ਘਾਟ ਹੈਗੀ ਹੈ ਉਹ ਹੈਗੀ ਸਾਡੇ ਕੋਲ ਰੂਮਸ, ਕਿ ਪੰਜਾਬੀ ਸਕੂਲ ਦੇ ਵਿੱਚ ਸਾਡੇ ਕੋਲ ਖਾਲੀ 11 ਕਮਰੇ ਨੇ
ਜੀ,
ਤੇ 11 ਕਮਰੇ ਦੇ ਵਿੱਚ ਜਿਹੜੀ ਸਪੇਸ ਬੜੀ ਰਿਸਟ੍ਰਿਕਟਿਵ ਹੈ, ਤੇ ਉਹਦੇ ਵਿੱਚ ਅਸੀਂ ਖਾਲੀ 240 ਤੋਂ ਲੈ ਕੇ 255 ਬੱਚੇ ਹੀ ਇੱਕ ਸੈਸ਼ਨ 'ਚ ਲੈ ਸਕਦੇ ਹਾਂ, ਤੇ ਕਿਉਂਕਿ ਸਾਡੇ ਕੋਲ ਬੱਚੇ ਹੋ ਗਏ ਨੇ 750-800 ਤੋਂ ਉੱਪਰ, ਤੇ ਉਸ ਵਜ੍ਹਾ ਨਾਲ ਸਾਨੂੰ 3 ਸੈਸ਼ਨ ਲਗਾਉਣੇ ਪੈਂਦੇ ਨੇ
ਜੀ,
ਇੱਕ ਪਹਿਲਾ ਸੈਸ਼ਨ ਹੁੰਦਾ ਹੈ 12:45 ਤੋਂ 2:45, ਦੂਜਾ ਹੁੰਦਾ ਹੈ 3 ਤੋਂ 5, ਤੀਜਾ ਹੁੰਦਾ ਹੈ 7:30 ਤੋਂ 5:30, ਇਹ 5:30 ਤੋਂ 7:30, ਤੇ ਬਾਕੀ ਹੁੰਦੇ ਨੇ ਆਨਲਾਈਨ। ਤੇ ਹੁਣ ਮੇਰੇ ਕਿਉਂਕਿ ਪਿਛਲੇ ਵਾਰ ਕੀ ਸੀ ਕਿ ਡਾਕਟਰ ਸਾਹਿਬ ਜਿਹੜੇ ਸੀਗੇ ਸਾਡੇ ਮੁੱਖ ਸੇਵਾ ਦਾ ਸੀ ਸਕੂਲ ਦੇ, ਉਹਨਾਂ ਦੀ ਲਿਮਿਟੇਸ਼ਨ ਸੀ ਕਿ ਜੀ ਉਹ ਆਉਂਦੇ ਸੀ ਖਾਲੀ, ਉਹ ਇੰਟਰਸਟਿਡ ਕੰਮ ਕਰਦੇ ਸੀਗੇ ਆਪਣੇ ਡੱਬੂ ਵਗੈਰਾ 'ਚ, ਤੇ ਵੀਕਐਂਡ ਵਾਲੇ ਦਿਨ ਆਉਂਦੇ ਸੀਗੇ, ਤੇ ਮੇਰੇ ਕੋਲ ਉਹ ਰਿਸਟ੍ਰਿਕਸ਼ਨ ਹੈ ਨਹੀਂ ਗੀ, ਤੇ ਉਸ ਵਜ੍ਹਾ ਦੇ ਨਾਲ ਮੇਰਾ ਹੁਣ ਜਿਹੜਾ ਇੱਕ ਪ੍ਰਪੋਜ਼ਲ ਜਾ ਰਿਹਾ ਹੈ ਕਿ ਅਗਰ ਟੀਚਰਸ ਸਾਨੂੰ ਮਿਲ ਜਾਂਦੇ ਨੇ, ਐਗਰੀ ਕਰਦੇ ਨੇ, ਤੇ ਜਿਹੜੀ ਸਾਡੀ ਪੰਜਾਬੀ ਸਕੂਲ ਦੀ ਬਿਲਡਿੰਗ ਅਸੀਂ ਖਾਲੀ ਇੱਕ ਦਿਨ ਯੂਜ਼ ਕਰਦੇ ਹਾਂ, ਉਹਨੂੰ ਮੈਂ ਚਾਹੁੰਦਾ ਕਿ ਅਸੀਂ ਉਹਨੂੰ ਵੀਕਡੇ ਵਾਲੇ ਦਿਨ ਵੀ ਯੂਜ਼ ਕਰੀਏ,
4-5 ਦਿਨ
ਅਸੀਂ ਬੱਚਿਆਂ ਨੂੰ ਜੀ ਵੀ ਬੱਚਿਆਂ ਨੂੰ ਵਾਪਸ ਨਾ ਮੋੜੀਏ।
ਇੱਥੇ ਵੀ ਨਰਿੰਦਰ ਜੀ, ਇੱਥੇ ਵੀ ਇਹ ਸਮੱਸਿਆ ਆਈ ਸੀ। ਅਸੀਂ ਵੀ ਚਲਾਉਂਦੇ ਹਾਂ ਸਕੂਲ, ਅਤੇ ਸਾਨੂੰ ਵੀ ਵੀਕਐਂਡ 'ਤੇ ਸਾਰੇ ਨਹੀਂ ਆ ਸਕਦੇ, ਉਹ ਵੀਕਡੇਜ਼ 'ਤੇ ਵੀ ਡਿਮਾਂਡ ਹੋਈ ਸੀਗੀ, ਵੀਕਡੇਜ਼ ਦੇ ਵਿੱਚ ਵੀ ਸਕੂਲ, ਕਿਉਂਕਿ ਅੱਜ ਕੱਲ੍ਹ ਤਾਂ ਕੋਈ ਟਾਈਮ ਨਹੀਂ, 24 ਆਵਰ ਜੋਬਾਂ ਚੱਲਦੀਆਂ ਨੇ, ਹੈ ਨਾ। ਸੋ ਇਸ
ਹਾਂਜੀ ਹਾਂਜੀ
ਕਰਕੇ ਵੀਕਐਂਡ ਦਾ ਬਹੁਤਾ ਕਲਚਰ ਨਹੀਂ ਹੈਗਾ ਆਪਣੇ ਕਲਚਰ ਦੇ ਵਿੱਚ। ਚਲੋ ਬਹੁਤ ਵਧੀਆ ਉਪਰਾਲਾ, ਅਤੇ ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ, ਅਤੇ ਕੁਛ ਤੁਹਾਡੇ ਜਾਣ ਤੋਂ ਪਹਿਲਾਂ ਮੈਸੇਜ ਜਗਿੰਦਰ ਸੋਹੀ ਭਾਅ ਜੀ ਨੇ ਭੇਜੇ, ਕਹਿੰਦੇ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਨਰਿੰਦਰ ਭਾਅ ਜੀ, ਅਤੇ ਸਾਰੀ ਟੀਮ ਨੂੰ ਵਧਾਈ ਹੋਵੇ। ਅਤੇ
ਥੈਂਕ ਯੂ ਜਗਿੰਦਰ ਭਾਅ ਜੀ।
ਹਾਂਜੀ, ਅਤੇ ਕੁਲਵਿੰਦਰ ਧਾਲੀਵਾਲ ਹੋਣਾ ਨੇ ਸਿਮਿਲਰ ਲਾਈਨ 'ਤੇ ਪੁੱਛਿਆ ਕਿ ਇਕਜੋਤ ਸਿੰਘ ਚੈੱਸ ਖੇਡਣਾ ਚਾਹੁੰਦੇ ਨੇ, ਸਿੱਖ ਖੇਡਾਂ 'ਚ ਫਾਰਮ ਨਹੀਂ ਲੱਭਿਆ, ਕਿਵੇਂ ਸੰਭਵ? ਕੋਈ ਨਹੀਂ, ਲੱਭ ਕੇ ਦੇ ਦਿੰਦੇ ਹਾਂ ਜੀ। ਅਤੇ ਚਲੋ ਨਿੰਦਰ ਜੀ, ਬਹੁਤ ਬਹੁਤ ਧੰਨਵਾਦ, ਸੇ ਅਸੀਂ ਫਿਰ ਤੁਹਾਡੇ ਹੋਰ ਪ੍ਰੋਗਰਾਮ ਨੂੰ ਕਵਰ ਕਰਦੇ ਰਹਾਂਗੇ, ਅਤੇ ਵਿਲ ਸੀ ਯੂ ਨੈਕਸਟ ਟਾਈਮ।
ਜ਼ਰੂਰ ਜੀ,
ਥੈਂਕ ਯੂ ਜੀ ਬਹੁਤ।
ਓਕੇ ਮੋਦੀ ਭਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪੰਜਾਬੀ ਸਕੂਲ ਨੂੰ ਅੱਗੇ ਲੈ ਕੇ ਗਏ, ਤਾਂ ਸਾਡੀ HSC ਦੀ ਪ੍ਰਮੋਸ਼ਨ ਕੀਤੀ ਹੈ ਅਵਾਰਡ ਸੈਰੇਮਨੀ ਅਵਾਰਡ ਇਵੈਂਟ ਦੀ, ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਨਰਿੰਦਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੇ ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ, ਤੇ ਮੈਸੇਜਸ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ, ਤੇ ਮੈਨੂੰ ਲੱਗਦਾ ਮੇਰੇ ਮਾਸੀ ਜੀ ਇੰਗਲੈਂਡ ਤੋਂ ਸਾਨੂੰ ਦੇਖ ਰਹੇ ਨੇ, ਤੇ ਅਵਤਾਰ ਸਾਧਰਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ। ਅਤੇ ਅਸੀਂ ਤੁਹਾਨੂੰ 2 ਵਾਰੀ ਮਿਸ ਕਰ ਗਏ, ਫਲਾਈਟ ਤੁਹਾਡੀ ਕੈਂਸਲ ਹੋ ਗਈ, ਅਤੇ ਜੁਝਾਰ ਸਿੰਘ ਸਿਡਨੀ ਵਾਲੇ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਪਰਮਵੀਰ ਸਿੰਘ ਐਲਿਸ ਸਪ੍ਰਿੰਗ ਤੋਂ ਜੁੜੇ ਨੇ, ਨਾਰਦਰਨ ਟੈਰੀਟਰੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵੰਤ ਸਿੰਘ ਹੁਣੀ ਕਹਿ ਰਹੇ ਨੇ ਕਿ ਅੱਜ ਬਹੁਤਾ ਸੁਣ ਨਹੀਂ ਹੋਇਆ, ਪਾਰਕ ਰੰਚ ਸੀ, ਬਾਕੀ ਵੀ ਸਭ ਨੂੰ ਬੇਨਤੀ ਹੈ ਕਿ ਆਪਣੇ ਇਲਾਕੇ 'ਚ ਪਾਰਕ ਰੰਚ ਭਾਗ ਲਿਆ ਕਰੋ। ਹਾਂਜੀ ਬਿਲਕੁਲ ਸਹੀ ਗੱਲ ਹੈ, ਅਤੇ ਕੱਲ੍ਹ ਨੂੰ GS ਚਾਹਲ ਹੋਣਾ ਤੋਂ ਆਪਾਂ ਪੁੱਛਾਂਗੇ, ਅਤੇ ਮਾਫੀ ਚਾਹੁੰਦਾ ਕਿ ਕਈ ਵਾਰੀ ਮੈਸੇਜ ਕੋਈ ਰਹਿ ਜਾਂਦਾ, ਅਤੇ ਮਾਫੀ ਚਾਹੁੰਦਾ ਅਗਰ ਉਹ ਨਾ ਪੜ੍ਹ ਹੋਵੇ, ਅਤੇ ਕੋਸ਼ਿਸ਼ ਰਹਿੰਦੀ ਹੈ ਕਿ ਸਾਰੇ ਮੈਸੇਜ ਆਪਾਂ ਪੜ੍ਹੀਏ। ਸੋ ਇਸ ਦੇ ਨਾਲ ਹੀ ਸਮਾਪਤੀ ਹੈ ਜੀ, ਅਤੇ ਕੱਲ੍ਹ ਨੂੰ ਫਿਰ ਮਿਲਾਂਗੇ, ਅਮਰੀਕ ਭਾਅ ਜੀ ਆਉਣਗੇ, GS ਚਾਹ ਲੈਣਗੇ, ਅਤੇ ਹੋਰ ਗੱਲਾਂ ਬਾਤਾਂ ਆਪਾਂ ਡੀਪ ਡੂੰਘੀਆਂ ਵਧੀਆ, ਅੱਜ ਨਾਲੋਂ ਵੀ ਵਧੀਆ, ਅੱਜ ਵੀ ਬਹੁਤ ਵਧੀਆ ਸੀ, ਆਈ ਇੰਜੋਇਡ ਦਾ ਪ੍ਰੋਗਰਾਮ, ਪਤਾ ਨਹੀਂ ਲੱਗਿਆ ਟਾਈਮ ਦਾ। ਸੋ ਪੋਡਕਾਸਟ ਦੇ ਵਿੱਚ ਬੜੀ ਛੇਤੀ ਪ੍ਰੋਗਰਾਮ ਤੁਸੀਂ ਦੁਬਾਰਾ ਦੇਖ ਸਕਦੇ ਹੋ, ਸੁਣ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।